Thank you. ਕੇਵਲ ਸਤਨਾਮ ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਚ ਪਹੁੰਚਿਆ ਚਿੱਤ ਵਿਰਤੀਆਂ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਵਿਚਾਰ ਸਰਵਣ ਕਰੋ ਬੁੱਧੀ ਦੇ ਨਾਲ ਪਰਖ ਕੇ ਹਿਰਦੇ ਵਿਚ ਤਾਰਨ ਕਰੋ ਉਸ ਤੋਂ ਬਾਅਦ ਇਹਨੂੰ ਮੰਨਣ ਤੋਂ ਬਾਅਦ ਕਮਾਓ ਪੂਰਾ ਪੂਰਾ ਫਲ ਸਾਨੂੰ ਪ੍ਰਾਪਤ ਹੁੰਦਾ। ਮਹਾਰਾਜ ਫਰਮਾਨ ਕਰਦੇ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਸਭ ਆਉਂਦੇ ਵੀ ਨੇ ਤੇ ਗਾਉਂਦੇ ਵੀ ਨੇ ਪਰ ਕੰਡੀਸ਼ਨ ਹੈ ਨਾਲ ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਜਦ ਤੱਕ ਅਸੀਂ ਆਗਿਆ ਨਹੀਂ ਮੰਨਦੇ ਗੁਰੂ ਦੀ ਉਨੀ ਦੇਰ ਤੱਕ ਜੋ ਫਲ ਹੈ ਮਹਾਰਾਜ ਦੇ ਅੰਦਰ ਫਰਮਾਨ ਕੀਤਾ ਹੋਇਆ ਕਈ ਕੋਟਿਕ ਜਗ ਫਲਾ ਸੁਣ ਗਾਉਣ ਹਾਰੇ ਰਾਮ ਕਈ ਕਰੋੜ ਜਗਾਂ ਦਾ ਫਲ ਮਿਲਦਾ ਜਿਹੜੇ ਸੁਣਦੇ ਨੇ ਤੇ ਗਾਉਂਦੇ ਥਾਂ ਕਿਹਨਾਂ ਦਾ ਪੈਂਦਾ ਜਿਹੜੇ ਸਤਿਗੁਰ ਦੀ ਆਗਿਆ ਸਤ ਸਤ ਕਰਕੇ ਮੰਨਦੇ। ਕਲਯੁਗ ਦਾ ਸਮਾਂ ਖਿਆਲਾਂ ਦੀ ਤੇਜ਼ੀ ਇੰਨੀ ਜ਼ਿਆਦਾ ਹੈ ਕਿ ਆਦਮੀ ਰੋਇਆ ਪਿਆ ਨਾ ਤਾਂ ਪਦਾਰਥ ਦੇ ਵਿੱਚ ਕੋਈ ਸੁੱਖ ਨਜ਼ਰ ਆਉਂਦਾ ਨਾ ਬਹੁਤਾ ਪੜ੍ਹ ਕੇ ਨਾ ਬਹੁਤਾ ਘੁੰਮ ਕੇ ਨਾ ਬਹੁਤਾ ਤਮਾਸ਼ੇ ਦੇਖ ਕੇ ਸੁੱਖ ਦੇ ਵਾਸਤੇ ਦੁਨੀਆ ਦੌੜੀ ਫਿਰਦੀ ਹੈ ਲੇਕਿਨ ਸੁੱਖ ਮਿਲਦਾ ਨਹੀਂ ਹੈ। ਮਹਾਰਾਜ ਕਹਿੰਦੇ ਐਸਾ ਜੱਗ ਦੇਖਿਆ ਜੁਹਾਰੀ ਸਭ ਸੁੱਖ ਮੰਗੇ ਨਾਮ ਵਿਚਾਰੇ। ਸੁੱਖ ਤਾਂ ਸਾਰੇ ਹੀ ਮੰਗਦਾ ਲੇਕਿਨ ਨਾਮ ਨੂੰ ਭੁੱਲ ਕੇ ਮੰਗਦਾ ਕਿਉਂਕਿ ਨਾਮ ਦੇ ਬਗੈਰ ਹੋਰ ਸੁੱਖ ਹੈ ਨਹੀਂ। ਹਰ ਬਿਨ ਜੀਓ ਜਲ ਵੱਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਵਰਨਾ ਹੀ ਥਾਂ ਹੋਰ ਥਾਂ ਇਹ ਨਹੀਂ ਹੈ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਦੇ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਤੇ ਪਹਿਲੀ ਸ਼ਰਤ ਹੈ ਕਿਉਂਕਿ ਜਿੰਨਾ ਚਿਰ ਰਹਿਤਾ ਨਹੀਂ ਕੋਈ ਆਦਮੀ ਰੱਖਦਾ ਉਨੀ ਦੇਰ ਤੱਕ ਪ੍ਰਾਪਤੀ ਨਹੀਂ ਹੋਇਆ ਕਰਦੀ। ਅੰਦਰ ਪਿਆ ਸਾਡੇ ਪਰਮੇਸ਼ਵਰ ਦਾ ਨਾਮ। ਮਹਾਰਾਜ ਇੱਕ ਥਾਂ ਫਰਮਾਨ ਕਰਦੇ ਹਾਂ ਕਿ ਹਰ ਔਖਦ ਸਭ ਘਟ ਹੈ ਪਾਈ। ਹਰੀ ਦੇ ਨਾਮ ਦੀ ਦਵਾਈ ਹਰੇਕ ਦੇ ਵਿੱਚ ਰੱਖੀ ਹੋਈ ਹੈ। ਨਾ ਕੋਈ ਪੈਸਾ ਲੱਗਣਾ ਨਾ ਕੋਈ ਖੇਚਲ ਹੈ ਲੇਕਿਨ ਉਹ ਅੰਦਰੋਂ ਐਕਸਪਲੋਰ ਕਰਨੀ ਪੈਂਦੀ ਹੈ ਕੱਢਣੀ ਪੈਂਦੀ ਹੈ ਕਿੱਥੇ ਹੈ ਉਹ ਕਿਹੜਾ ਥਾਂ ਹੈ ਜਿਸ ਥਾਂ ਤੇ ਉਹ ਦਵਾਈ ਹੈ ਜਿਸ ਨੂੰ ਹਰ ਔਖਦ ਕਹਿੰਦੇ ਨੇ। ਮਹਾਰਾਜ ਕਹਿੰਦੇ ਤੈਨੂੰ ਨਹੀਂ ਪਤਾ ਲੱਗਣਾ ਗੁਰਪੂਰੇ ਬਿਨ ਵਿਧ ਨਾ ਬਣਾਈ। ਜਦ ਤੱਕ ਤੂੰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਅਨੁਭਵੀ ਗੁਰੂ ਬ੍ਰਹਮ ਨਿਸ਼ਟੀ ਬ੍ਰਹਮ ਭਗਤਾ ਬ੍ਰਹਮ ਸਰੋਤਰੀ ਤੇ ਸਮਰੱਥ ਗੁਰੂ ਉਹਦੀ ਸ਼ਰਨ ਵਿੱਚ ਨਹੀਂ ਆਉਂਦਾ ਤੈਨੂੰ ਨਹੀਂ ਮਿਲਣੀ ਕਿਉਂਕਿ ਵਿਧੀ ਉਹਦੇ ਕੋਲ ਹੈ ਜੁਗਤ ਉਹਦੇ ਕੋਲ ਹੈ ਜੁਗਤ ਤੇ ਬਗੈਰ ਨਹੀਂ ਮਿਲਿਆ ਕਰਦੀ। ਸਾਡੇ ਕੋਲ ਪਏ ਨੇ VCR ਨੇ ਟੈਲੀਵਿਜ਼ਨਾਂ ਨੇ ਇੱਕ ਮਾੜਾ ਜਿਹਾ ਹੀ ਹੁੰਦਾ ਪੁਆਇੰਟ ਬਟਨ ਦੱਬ ਦਿਓ ਉਹ ਚੈਨਲ ਲੱਗਦੀ ਉਹਦੀ ਹੈ ਸਾਰੀਆਂ ਹੀ ਤਸਵੀਰਾਂ ਹਿਲ ਹਿਲ ਕੇ ਆਉਣਗੀਆਂ ਕੁਛ ਨਹੀਂ ਨਜ਼ਰ ਆਉਂਦਾ ਕਿਉਂਕਿ ਵਿਧੀ ਗਲਤ ਹੋ ਗਈ। ਜੇ ਅਸੀਂ ਬਟਨ ਦੂਏ ਪਾਸੇ ਨੂੰ ਘੁਮਾ ਦਈਏ ਉਸੇ ਵੇਲੇ ਉਹੀ ਸਾਫ਼ ਹੋ ਜਾਂਦੀਆਂ ਨੇ। ਹਰ ਚੀਜ਼ ਦੀ ਵਿਧੀ ਹੈ ਨਾਮ ਜਪਣ ਦੀ ਵਿਧੀ ਹੈ ਦੁਨਿਆਵੀ ਕੰਮ ਕਰਨ ਦੀ ਵਿਧੀ ਹੈ। ਮਹਾਰਾਜ ਕਹਿੰਦੇ ਇਹ ਜੋ ਗੁਪਤ ਵਿਦਿਆ ਹੈ ਨਾ ਜਿਸ ਨੂੰ ਨਾਮ ਦੀ ਵਿਦਿਆ ਕਹਿੰਦੇ ਨੇ ਇਹ ਗੋਪ ਵਿਦਿਆ ਸਾਹਮਣੇ ਨਹੀਂ ਹੈ ਇਹ ਪੂਰੇ ਗੁਰੂ ਤੋਂ ਬਗੈਰ ਨਹੀਂ ਲੱਭਦੀ। ਜਦੋਂ ਸਮਰੱਥ ਗੁਰੂ ਮਿਲ ਗਿਆ ਤਾਂ ਗੁਰਪੂਰੇ ਸੰਜਮ ਕਰਦੀ ਹੈ ਤਾਂ ਉਹਨਾਂ ਨੇ ਫਿਰ ਦੁੱਖ ਨਾ ਥੀਆ। ਜਦੋਂ ਸੰਜਮ ਕਰਕੇ ਦੇਤਾ ਫਿਰ ਦੁੱਖ ਨਹੀਂ ਹੈ। ਦਵਾਈ ਕੀ ਹੈ ਪਰਮੇਸ਼ਵਰ ਦਾ ਨਾਮ ਸਰਵ ਲੋਕ ਔਖ ਦਾ ਨਾਮ। ਟਿਕਾਈ ਕਿੱਥੇ ਹੈ ਅਕਾਲ ਪੁਰਖ ਨੇ ਕੋਈ ਹੈ ਐਸਾ ਥਾਂ ਸਾਡੇ ਅੰਦਰ ਜਿੱਥੇ ਉਹਨੇ ਦਵਾਈ ਰੱਖੀ ਹੋਵੇ। ਮਹਾਰਾਜ ਕਹਿੰਦੇ ਨੌਵੇਂ ਦਾ ਮੁਰਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਇਹ ਦੇਹੀ ਦੇ ਵਿੱਚ ਉਹਦਾ ਟਿਕਾਣਾ ਹੈ ਪਰ ਹੈ ਕਿਹਾ ਜਾ ਕਹਿੰਦੇ ਸੁਨ ਸਮਾਧ ਅਨਹਤ ਅਨਾਦ ਉੱਥੇ ਕੋਈ ਫੁਰਨਾ ਨਹੀਂ ਹੈ ਗਗਨ ਮੰਡਲ ਹੈ ਜਿੱਥੇ ਕੋਈ ਫੁਰਨਾ ਨਹੀਂ ਹੈ, ਤੇ ਨਾਲ ਇਹ ਹੈ ਕਿ ਉੱਥੇ ਆਤਮਕ ਸੰਗੀਤ ਵੀ ਵੱਜਦਾ ਹੋਏਗਾ, ਪਰ ਪੂਰੇ ਗੁਰੂ ਤੇ ਬਗੈਰ ਉੱਥੇ ਪਹੁੰਚ ਨਹੀਂ ਹੁੰਦੀ। ਪੂਰੇ ਗੁਰੂ ਦੀ ਨਿਸ਼ਾਨੀ ਇਹੀ ਹੁੰਦੀ ਹੈ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਜਿਹੜਾ ਹੈ ਸਰੀਰ ਦੇ ਅੰਦਰ ਵਰਡ ਆਫ ਦਾ ਗੋਡ ਵਾਹਿਗੁਰੂ ਦਾ ਘਰ ਦਿਖਾ ਦੇਵੇ, ਉਹ ਕਹਿੰਦੇ ਸੁਜਾਨ ਸਤਿਗੁਰੂ ਹੋਇਆ ਕਰਦਾ। ਨਿਸ਼ਾਨੀ ਹੈ, ਕੋਈ ਐਵੇਂ ਹੀ ਕਹਿ ਦੇਵੇ ਵੀ ਹਾਂਜੀ ਦਿਖਾਉਣਾ ਤੁਹਾਨੂੰ, ਮਹਾਰਾਜ ਕਹਿੰਦੇ ਨਿਸ਼ਾਨੀ ਹੈ ਪੰਜ ਸ਼ਬਦ ਤੁਨਕਾਰ ਤੁਨ, ਉਸ ਥਾਂ ਦੇ ਉਹ ਕਿ ਤੁਨ ਚੱਲਦੀ ਹੈ ਅਨਬ੍ਰੇਕੇਬਲ ਤੁਨ, ਜਿਹੜੀ 24 ਘੰਟੇ ਬੋਲਦੀ ਹੈ, ਤੇ ਪੰਜ ਸ਼ਬਦ ਨੇ ਉਸ ਥਾਂ ਦੇ ਉੱਤੇ ਬਾਜੇ ਸ਼ਬਦ ਨਿਸ਼ਾਨ। ਉੱਥੇ ਨਿਸ਼ਾਨੀ ਸ਼ਬਦਾਂ ਦੀ ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈ, ਤਾਰ ਕੌਰ ਬਜੰਤਰ ਹੈ ਸਾਜ ਤਖ਼ਤ ਸੁਲਤਾਨ। ਸੋ ਨਿਸ਼ਾਨੀ ਹੈ ਕਹਿੰਦੇ ਹੋਰ ਅਫੁਰ ਅਵਸਥਾ ਹੈ, ਨਾਉਣੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਹਤ ਤੈਨਾਤ। ਕਹਿ ਨਾ ਜਾਈਏ ਚਰਜ ਵਿਸਮਾਧ, ਸੁਨ ਨਹੀਂ ਹੈ ਬਿਲਕੁਲ, ਸੁਨ ਤਾਂ ਆਕਾਸ਼ ਵੀ ਹੈ, ਐਸਾ ਨਹੀਂ ਹੈ। ਕਹਿੰਦੇ ਇੰਨਾ ਆਨੰਦ ਹੈ ਉਸ ਥਾਂ ਉਸ ਪੁਆਇੰਟ ਦੇ ਉੱਤੇ ਕਿ ਕੋਈ ਬੰਦਾ ਕਹਿ ਨਹੀਂ ਸਕਦਾ, ਪਰ ਜੁਗਤ ਤੋਂ ਬਗੈਰ ਉੱਥੇ ਪਹੁੰਚਿਆ ਨਹੀਂ ਜਾਂਦਾ। ਜੁਗਤ ਜ਼ਰੂਰੀ ਚੀਜ਼ ਹੁੰਦੀ ਹੈ, ਨਹੀਂ ਖੱਬ ਖੁੱਬ ਕੇ ਸੰਸਾਰ ਤੋਂ ਤੁਰ ਜਾਂਦਾ ਹੈ। ਹੱਠ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਮਨੁੱਖਾ ਜਨਮ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਵਾਸਤੇ ਰਹਿਤਾਂ ਨੇ, ਅੰਦਰਲੀਆਂ ਰਹਿਤਾਂ ਪਹਿਲਾਂ ਜ਼ਰੂਰੀ ਨੇ। ਸਾਰਿਆਂ ਨਾਲੋਂ ਪਹਿਲੀ ਰਹਿਤ ਜੋ ਹੈ ਉਹ ਪ੍ਰਤੀਤ ਦੀ ਹੈ, ਭਰੋਸੇ ਦੀ ਹੈ। ਜੇ ਭਰੋਸਾ ਹੀ ਨਹੀਂ ਹੈ ਤਾਂ ਗਾਂ ਚੱਲੇਗਾ ਕਿਵੇਂ? ਜੇ ਪ੍ਰਤੀਤ ਹੀ ਨਹੀਂ ਹਿਰਦੇ ਚ ਆਈ ਫੇਰ ਤਾਂ ਚੱਲ ਨਹੀਂ ਸਕਦਾ, ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਪ੍ਰਤੀਤ ਜੋ ਹੈ ਉਹ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੋਇਆ ਕਰਦੀ ਹੈ। ਇਸ ਤਰ੍ਹਾਂ ਨਾਲ ਪੜੋ ਪਿਆਰ ਨਾਲ, ਮੈਂ ਕਿਤਨਾ ਹੀ ਮੈਂ ਕਿਤਨਾ ਹੀ। ਸਾਜਨ ਆਪੇ ਰਾਇਆ ਕਹਿ ਕਹਿ ਠਾਕਰ ਕਹਿ ਕਹਿ ਤੇਰਾ ਕਾਤੋ ਦਰੋ ਕਾ ਸ਼ਮਲਵਾਂਚਾ ਜੈ ਜੈ ਪੇਖੋ ਮੈਂ ਮੈਂ ਮੇਰਾ ਸਾਧ ਮੂਰਤ ਪੇਟੋ ਗੁਰੂ ਨਾਨਕ ਮਿਲ ਸਾਗਰ ਊਂਦ ਨਹੀਂ ਮੇਰਾ ਪ੍ਰਭ ਸਭ ਵਿੱਚ ਤੇਰਾ ਜੀ ਮੈਂ ਗਿੱਚ ਨਾਈ ਮੈਂ ਗਿੱਚ ਨਾਈ ਸਭ ਵਿੱਚ ਤੇਰਾ ਜੀ ਮੈਂ ਗਿੱਚ ਨਾਈ ਮੈਂ ਗਿੱਚ ਨਾਈ ਕਾਰੋਬਾਰ ਸੰਕੋਚ ਰਹੇ ਆਪ ਗੁਰੂ ਦਰਬਾਰ ਚ ਪਹੁੰਚਿਆ ਚਿੱਤ ਵਿਰਤੀਆਂ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਵਿਚਾਰ ਸਰਵਣ ਕਰੋ ਬੁੱਧੀ ਦੇ ਨਾਲ ਪਰਖ ਕੇ ਹਿਰਦੇ ਵਿੱਚ ਤਾਰਨ ਕਰੋ ਉਸ ਤੋਂ ਬਾਅਦ ਇਹਨੂੰ ਮੰਨਣ ਤੋਂ ਬਾਅਦ ਕਮਾਓ ਪੂਰਾ ਪੂਰਾ ਫਲ ਸਾਨੂੰ ਪ੍ਰਾਪਤ ਹੁੰਦਾ। ਮਹਾਰਾਜ ਫਰਮਾਨ ਕਰਦੇ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਸਭ ਆਉਂਦੇ ਵੀ ਨੇ ਤੇ ਗਾਉਂਦੇ ਵੀ ਪਰ ਕੰਡੀਸ਼ਨ ਹੈ ਨਾਲ ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਜਦ ਤੱਕ ਅਸੀਂ ਆਗਿਆ ਨਹੀਂ ਮੰਨਦੇ ਗੁਰੂ ਦੀ ਉਨੀ ਦੇਰ ਤੱਕ ਜੋ ਫਲ ਹੈ ਮਹਾਰਾਜ ਦੇ ਅੰਦਰ ਫਰਮਾਨ ਕੀਤਾ ਹੋਇਆ ਕਈ ਕੋਟਕ ਜਗ ਫਲਾ ਸੁਣ ਗਾਉਣ ਹਾਰੇ ਰਾਮ ਕਈ ਕਰੋੜ ਜਗਾਂ ਦਾ ਫਲ ਮਿਲਦਾ ਜਿਹੜੇ ਸੁਣਦੇ ਨੇ ਤੇ ਗਾਉਂਦੇ ਥਾਂ ਕਿਹਨਾਂ ਦਾ ਪੈਂਦਾ ਜਿਹੜੇ ਸਤਿਗੁਰ ਦੀ ਆਗਿਆ ਸਤ ਸਤ ਕਰਕੇ ਮੰਨਦੇ। ਕਲਯੁਗ ਦਾ ਸਮਾਂ ਖਿਆਲਾਂ ਦੀ ਤੇਜ਼ੀ ਇੰਨੀ ਜ਼ਿਆਦਾ ਹੈ ਕਿ ਆਦਮੀ ਰੋਇਆ ਪਿਆ ਨਾ ਤਾਂ ਪਦਾਰਥ ਦੇ ਵਿੱਚ ਕੋਈ ਸੁੱਖ ਨਜ਼ਰ ਆਉਂਦਾ ਨਾ ਬਹੁਤਾ ਪੜ੍ਹ ਕੇ ਨਾ ਬਹੁਤਾ ਘੁੰਮ ਕੇ ਨਾ ਬਹੁਤਾ ਤਮਾਸ਼ੇ ਦੇਖ ਕੇ ਸੁੱਖ ਦੇ ਵਾਸਤੇ ਦੁਨੀਆ ਦੌੜੀ ਫਿਰਦੀ ਹੈ ਲੇਕਿਨ ਸੁੱਖ ਮਿਲਦਾ ਨਹੀਂ ਹੈ। ਮਹਾਰਾਜ ਕਹਿੰਦੇ ਐਸਾ ਜੱਗ ਦੇਖਿਆ ਜੁਹਾਰੀ ਸਭ ਸੁੱਖ ਮੰਗੇ ਨਾਮ ਵਿਚਾਰੇ। ਸੁੱਖ ਤਾਂ ਸਾਰੇ ਹੀ ਮੰਗਦਾ ਲੇਕਿਨ ਨਾਮ ਨੂੰ ਭੁੱਲ ਕੇ ਮੰਗਦਾ। ਕਿਉਂਕਿ ਨਾਮ ਦੇ ਬਗੈਰ ਹੋਰ ਸੁੱਖ ਹੈ ਨਹੀਂ, ਹਰ ਬਿਨ ਜੀਓ ਜਲ ਵੱਲ ਜਾਓ। ਮੈਂ ਆਪਣਾ ਗੁਰਪੂਛ ਦੇਖਿਆ ਵਰਨਾਹੀ ਥਾਂ, ਹੋਰ ਥਾਂ ਇਹ ਨਹੀਂ ਹੈ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਦੇ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਅਤੇ ਪਹਿਲੀ ਸ਼ਰਤ ਹੈ, ਕਿਉਂਕਿ ਜਿੰਨਾ ਚਿਰ ਰਹਿਤਾ ਨਹੀਂ ਕੋਈ ਆਦਮੀ ਰੱਖਦਾ, ਉਨੀ ਦੇਰ ਤੱਕ ਪ੍ਰਾਪਤੀ ਨਹੀਂ ਹੋਇਆ ਕਰਦੀ। ਅੰਦਰ ਪਿਆ ਸਾਡੇ ਪਰਮੇਸ਼ਵਰ ਦਾ ਨਾਮ। ਮਹਾਰਾਜ ਇੱਕ ਥਾਂ ਪ੍ਰਮਾਣ ਕਰਦੇ ਹਾਂ ਕਿ ਹਰ ਔਖਦ ਸਭ ਘਟ ਹੈ ਪਾਈ। ਹਰੀ ਦੇ ਨਾਮ ਦੀ ਦਵਾਈ ਹਰੇਕ ਦੇ ਵਿੱਚ ਰੱਖੀ ਹੋਈ ਹੈ, ਨਾ ਕੋਈ ਪੈਸਾ ਲੱਗਣਾ, ਨਾ ਕੋਈ ਖੇਚਲ ਹੈ, ਲੇਕਿਨ ਉਹ ਅੰਦਰੋਂ ਐਕਸਪਲੋਰ ਕਰਨੀ ਪੈਂਦੀ ਹੈ, ਕੱਢਣੀ ਪੈਂਦੀ ਹੈ, ਕਿੱਥੇ ਹੈ ਉਹ, ਕਿਹੜਾ ਥਾਂ ਹੈ ਜਿਸ ਥਾਂ ਤੇ ਉਹ ਦਵਾਈ ਹੈ, ਜਿਸ ਨੂੰ ਹਰ ਔਖਦ ਕਹਿੰਦੇ ਨੇ। ਮਹਾਰਾਜ ਕਹਿੰਦੇ ਤੈਨੂੰ ਨਹੀਂ ਪਤਾ ਲੱਗਣਾ, ਗੁਰਪੂਰੇ ਬਿਨ ਵਿਧ ਨਾ ਬਣਾਈ। ਜਦ ਤੱਕ ਤੂੰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਅਨੁਭਵੀ ਗੁਰੂ ਬ੍ਰਹਮ ਨਿਸ਼ਟੀ ਬ੍ਰਹਮ ਭਗਤਾ ਬ੍ਰਹਮ ਸਰੋਤਰੀ ਤੇ ਸਮਰੱਥ ਗੁਰੂ ਉਹਦੀ ਸ਼ਰਨ ਵਿੱਚ ਨਹੀਂ ਆਉਂਦਾ, ਤੈਨੂੰ ਨਹੀਂ ਮਿਲਣੀ, ਕਿਉਂਕਿ ਵਿਧੀ ਉਹਦੇ ਕੋਲ ਹੈ, ਜੁਗਤ ਉਹਦੇ ਕੋਲ ਹੈ, ਜੁਗਤ ਤੇ ਬਗੈਰ ਨਹੀਂ ਮਿਲਿਆ ਕਰਦੀ। ਸਾਡੇ ਕੋਲ ਪਏ ਨੇ VCR ਨੇ, ਟੈਲੀਵਿਜ਼ਨਾਂ ਨੇ, ਇੱਕ ਮਾੜਾ ਜਿਹਾ ਹੀ ਹੁੰਦਾ ਪੁਆਇੰਟ, ਬਟਨ ਦੱਬ ਦਿਓ, ਉਹ ਚੈਨਲ ਲੱਗਦੀ ਹੋਣੀ ਹੈ, ਸਾਰੀਆਂ ਤਸਵੀਰਾਂ ਹਿਲ ਹਿਲ ਕੇ ਆਉਣਗੀਆਂ, ਕੁਛ ਨਹੀਂ ਨਜ਼ਰ ਆਉਂਦਾ, ਕਿਉਂਕਿ ਵਿਧੀ ਗਲਤ ਹੋ ਗਈ। ਜੇ ਅਸੀਂ ਬਟਨ ਦੂਏ ਪਾਸੇ ਨੂੰ ਘੁਮਾ ਦਈਏ, ਉਸੇ ਵੇਲੇ ਉਹੀ ਸਾਫ਼ ਹੋ ਜਾਂਦੀਆਂ ਨੇ। ਹਰ ਚੀਜ਼ ਦੀ ਵਿਧੀ ਹੈ, ਨਾਮ ਜਪਣ ਦੀ ਵਿਧੀ ਹੈ, ਦੁਨਿਆਵੀ ਕੰਮ ਕਰਨ ਦੀ ਵਿਧੀ ਹੈ। ਮਹਾਰਾਜ ਕਹਿੰਦੇ ਇਹ ਜੋ ਗੁਪਤ ਵਿਦਿਆ ਹੈ ਨਾ, ਜਿਸ ਨੂੰ ਨਾਮ ਦੀ ਵਿਦਿਆ ਕਹਿੰਦੇ ਨੇ, ਇਹ ਗੋਪ ਵਿਦਿਆ ਸਾਹਮਣੇ ਨਹੀਂ ਹੈ, ਇਹ ਪੂਰੇ ਗੁਰੂ ਤੋਂ ਬਗੈਰ ਨਹੀਂ ਲੱਭਦੀ। ਜਦੋਂ ਸਮਰੱਥ ਗੁਰੂ ਮਿਲ ਗਿਆ ਤਾਂ ਗੁਰਪੂਰੇ ਸੰਜਮ ਕਰਦੀ ਹੈ, ਤਾਂ ਉਹਨਾਂ ਨੇ ਫਿਰ ਦੁੱਖ ਨਾ ਥੀਆ। ਜਦੋਂ ਸੰਜਮ ਕਰਕੇ ਦੇਤਾ ਫਿਰ ਦੁੱਖ ਨਹੀਂ ਹੈ। ਦਵਾਈ ਕੀ ਹੈ? ਪਰਮੇਸ਼ਵਰ ਦਾ ਨਾਮ, ਸਰਵ ਲੋਕ ਔਖ ਦਾ ਨਾਮ। ਟਿਕਾਈ ਕਿੱਥੇ ਹੈ ਅਕਾਲ ਪੁਰਖ ਨੇ? ਕੋਈ ਹੈ ਐਸਾ ਥਾਂ ਸਾਡੇ ਅੰਦਰ ਜਿੱਥੇ ਉਹਨੇ ਦਵਾਈ ਰੱਖੀ ਹੋਵੇ? ਮਹਾਰਾਜ ਕਹਿੰਦੇ ਨੌਵੇਂ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਇਹ ਦੇਹੀ ਦੇ ਵਿੱਚ ਉਹਦਾ ਟਿਕਾਣਾ ਹੈ, ਪਰ ਹੈ ਕਿਹਾ ਜਾ ਕਹਿੰਦੇ ਸੁਨ ਸਮਾਧ ਅਨਹਤ ਨਾਦ, ਉੱਥੇ ਕੋਈ ਫੁਰਨਾ ਨਹੀਂ ਹੈ। ਗਗਨ ਮੰਡਲ ਹੈ ਜਿੱਥੇ ਕੋਈ ਫੁਰਨਾ ਨਹੀਂ ਹੈ, ਤੇ ਨਾਲ ਇਹ ਹੈ ਕਿ ਉੱਥੇ ਆਤਮਕ ਸੰਗੀਤ ਵੀ ਵੱਜਦਾ ਹੋਏਗਾ, ਪਰ ਪੂਰੇ ਗੁਰੂ ਤੇ ਬਗੈਰ ਉੱਥੇ ਪਹੁੰਚ ਨਹੀਂ ਹੁੰਦੀ। ਪੂਰੇ ਗੁਰੂ ਦੀ ਨਿਸ਼ਾਨੀ ਇਹੀ ਹੁੰਦੀ ਹੈ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਜਿਹੜਾ ਸਰੀਰ ਦੇ ਅੰਦਰ ਵਰਡ ਆਫ ਦਾ ਗੋਡ ਵਾਹਿਗੁਰੂ ਦਾ ਘਰ ਦਿਖਾ ਦੇਵੇ, ਉਹ ਕਹਿੰਦੇ ਸੁਜਾਨ ਸਤਿਗੁਰੂ ਹੋਇਆ ਕਰਦਾ। ਨਿਸ਼ਾਨੀ ਹੈ, ਕੋਈ ਐਵੇਂ ਹੀ ਕਹਿ ਦੇਵੇ ਵੀ ਹਾਂਜੀ ਦਿਖਾਉਣਾ ਤੁਹਾਨੂੰ? ਮਹਾਰਾਜ ਕਹਿੰਦੇ ਨਿਸ਼ਾਨੀ ਹੈ ਪੰਜ ਸ਼ਬਦ ਤੁਨਕਾਰ ਤੁਨ, ਉਸ ਥਾਂ ਦੇ ਉਹ ਕਿ ਤੁਨ ਚੱਲਦੀ ਹੈ, ਅਨਬ੍ਰੇਕੇਬਲ ਤੁਨ, ਜਿਹੜੀ 24 ਘੰਟੇ ਬੋਲਦੀ ਹੈ, ਤੇ ਪੰਜ ਸ਼ਬਦ ਨੇ ਉਸ ਥਾਂ ਦੇ ਉੱਤੇ ਬਾਜੇ ਸ਼ਬਦ ਨਿਸ਼ਾਨ। ਉੱਥੇ ਨਿਸ਼ਾਨੀ ਸ਼ਬਦਾਂ ਦੀ, ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈ, ਤਾਰ ਕੌਰ ਬਜੰਤਰ ਤਹਿ ਸਾਜ ਤਖ਼ਤ ਸੁਲਤਾਨ। ਸੋ ਨਿਸ਼ਾਨੀ ਹੈ ਕਹਿੰਦੇ ਹੋਰ ਅਫੁਰ ਅਵਸਥਾ ਹੈ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁਨ ਸਮਾਧ ਅਨਹਤ ਨਾਥ, ਕਹਿ ਨਾ ਜਾਈਏ ਚਰਜ ਵਿਸਵਾਦ, ਸੁਨ ਨਹੀਂ ਹੈ ਬਿਲਕੁਲ, ਸੁਨ ਤਾਂ ਆਕਾਸ਼ ਵੀ ਹੈ, ਐਸਾ ਨਹੀਂ ਹੈ। ਕਹਿੰਦੇ ਇੰਨਾ ਆਨੰਦ ਹੈ ਉਸ ਥਾਂ ਉਸ ਪੁਆਇੰਟ ਦੇ ਉੱਤੇ ਕਿ ਕੋਈ ਬੰਦਾ ਕਹਿ ਨਹੀਂ ਸਕਦਾ, ਪਰ ਜੁਗਤ ਤੋਂ ਬਗੈਰ ਉੱਥੇ ਪਹੁੰਚਿਆ ਨਹੀਂ ਜਾਂਦਾ। ਜੁਗਤ ਜ਼ਰੂਰੀ ਚੀਜ਼ ਹੁੰਦੀ ਹੈ, ਨਹੀਂ ਖੱਬ ਖੁੱਬ ਕੇ ਸੰਸਾਰ ਤੋਂ ਤੁਰ ਜਾਂਦਾ ਹੈ। ਹੱਠ ਦੇ ਨਾਲ ਬੜੀ ਮੁਸ਼ਕਿਲ ਦੇ ਨਾਲ ਮਨੁੱਖਾ ਜਨਮ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਵਾਸਤੇ ਰਹਿਤਾਂ ਨੇ, ਅੰਦਰਲੀਆਂ ਰਹਿਤਾਂ ਪਹਿਲਾਂ ਜ਼ਰੂਰੀ ਨੇ। ਸਾਰਿਆਂ ਨਾਲੋਂ ਪਹਿਲੀ ਰਹਿਤ ਜੋ ਹੈ ਉਹ ਪ੍ਰਤੀਤ ਦੀ ਹੈ, ਭਰੋਸੇ ਦੀ ਹੈ। ਜੇ ਭਰੋਸਾ ਹੀ ਨਹੀਂ ਹੈ ਤਾਂ ਗਾਂ ਚੱਲੇਗਾ ਕਿਵੇਂ? ਜੇ ਪ੍ਰਤੀਤ ਹੀ ਨਹੀਂ ਹਿਰਦੇ ਚ ਆਈ ਫੇਰ ਤਾਂ ਚੱਲ ਨਹੀਂ ਸਕਦਾ, ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਪ੍ਰਤੀਤ ਜੋ ਹੈ ਉਹ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੋਇਆ ਕਰਦੀ ਹੈ। ਇਸ ਤਰ੍ਹਾਂ ਨਾਲ ਪੜੋ ਪਿਆਰ ਨਾਲ। ਕੰਡੀਸ਼ਨਲ ਆ ਇਹ, ਵਾਹਿਗੁਰੂ ਚਿੱਤ ਤਾਂ ਆਉਂਦਾ ਜੇ ਗੁਰੂ ਤੇ ਪ੍ਰਤੀਤ ਹੋਵੇ। ਕਿੰਨੀ ਕੁ ਪ੍ਰਤੀਤ ਹੋਇਆ ਕਰਦੀ ਹੈ, ਕਿਉਂਕਿ ਅਸੀਂ ਪ੍ਰਤੀਤ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਪਰ ਪੂਰੀ ਪ੍ਰਤੀਤ ਨਹੀਂ ਹੈ ਸਾਨੂੰ। ਜੇ ਪੂਰੀ ਹੋਵੇ ਤਾਂ ਆਪ ਛੱਡ ਸਦਾ ਰਹੇ ਪਰਨਾ, ਗੁਰਵੇ ਨਵਰ ਨਾ ਜਾਣਾ ਕੋਈ, ਫਿਰ ਤਾਂ ਗੁਰੂ ਤੇ ਅਧਾਰਤ ਹੋ ਜਾਂਦਾ, ਪਰਨੇ ਰਹਿੰਦਾ ਜੋ ਕੁਛ ਕਰਾਏਗਾ, ਜਿੱਥੇ ਲੈ ਕੇ ਜਾਏਗਾ ਉਹ ਠੀਕ ਹੈ ਠੀਕ ਹੈ। ਲੇਕਿਨ ਸਾਡੀ ਤਾਂ ਮਨ ਦੀ ਮਤ ਕੰਮ ਕਰਦੀ ਹੈ, ਵਿੱਚ ਮੈਂ ਕੰਮ ਕਰਦੀ ਹੈ। ਜਦ ਤੱਕ ਆਦਮੀ ਦੇ ਅੰਦਰ ਮੈਂ ਹੈ, ਜਾਵੇ ਜਾਣਾ ਮੈਂ ਕਿਛ ਕਰਤਾ, ਤਬਲਾ ਗਰ ਚੋਣ ਮੈਂ ਕਰਤਾ। ਦੇਖ ਲਓ ਮਹਾਰਾਜ ਜੀ ਨੇ ਕਿਹਾ ਜਾ ਬਚਨ ਕਿਹਾ, ਜਿੰਨਾ ਚਿਰ ਕਹਿੰਦਾ ਮੈਂ ਕਰਦਾ, ਕੋਈ ਦਲੀਲ ਨਹੀਂ ਇਹਦੇ ਵਿੱਚ, ਕੋਈ ਅਗਰ ਮਗਰ ਨਹੀਂ ਹੈ, ਸਿੱਧੇ ਹੱਥ ਨੇ। ਜਿੰਨਾ ਚਿਰ ਇਹਦੇ ਮਨ ਚ ਭਾਵਨਾ ਹੈ ਕਿ ਮੈਂ ਕਰਦਾ, ਮਹਾਰਾਜ ਕਹਿੰਦੇ ਉਨੀ ਦੇਰ ਤੱਕ ਪਿਆਰਿਆ ਗਰਭ ਦੀ ਦੁਨੀਆਂ ਚ ਘੁੰਮਦਾ ਫਿਰਦਾ, ਅਜੇ ਤੇਰਾ ਕੁਛ ਨੀ ਬਣਿਆ। ਕਹਿੰਦੇ ਮੈਂ ਇੰਨੇ ਪੁੰਨ ਕਰੇ ਨੇ, ਇੰਨੇ ਸਤਸੰਗ ਕਰੇ ਨੇ, ਇੰਨਾ ਦਾਨ ਕਰਿਆ, ਇੰਨੇ ਤੀਰਥ ਯਾਤਰਾ ਕੀਤੀ, ਇੰਨੇ ਗੁਰਦੁਆਰਿਆਂ ਦੇ ਦਰਸ਼ਨ ਕਰੇ। ਉਹ ਕਹਿੰਦੇ ਉਹਦਾ ਫਲ ਮਿਲ ਜਾਏਗਾ ਤੈਨੂੰ ਸਵਰਗ ਲੋਕਾਂ ਚ, ਲੇਕਿਨ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਤੇਰੇ ਅੰਦਰ ਅਜੇ ਹੋਂਦ ਕਾਇਮ ਹੈ। ਜਦ ਤੱਕ ਤੇਰੇ ਅੰਦਰ ਹੋਂਦ ਕਾਇਮ ਹੈ ਉਨੀ ਦੇਰ ਤੱਕ ਤੇਰੇ ਕਰਮਾਂ ਨੇ ਤੈਨੂੰ ਬੰਨਣਾ ਹੀ ਬੰਨਣਾ। ਕਰਮ ਕਰੇਗਾ ਕਿੰਨਾ ਹੀ ਕਹੀ ਜਾ ਵੀ ਮੈਂ ਨਹੀਂ ਕਰਿਆ ਜੀ, ਗੁਰੂ ਸਾਹਿਬ ਕਰਾਉਂਦੇ, ਕਹਿਣ ਨਾਲ ਤਾਂ ਗੱਲ ਨਹੀਂ ਬਣਦੀ। ਬੰਦਾ ਸੇਵਾ ਕਰਦਾ ਦਿਨ ਰਾਤ ਗੁਰੂ ਘਰ ਦੀ, ਤੇ ਇਹ ਕਹਿੰਦਾ ਜਵਾਨ ਤੋਂ ਵੀ ਮੈਂ ਤਾਂ ਕੁਛ ਨਹੀਂ ਕਰ ਰਿਹਾ ਜੀ, ਜੋ ਕਰਾ ਰਹੇ ਨੇ ਕਰ ਰਿਹਾ। ਪ੍ਰੇਮੀਆਂ ਨੇ ਉਸ ਨੂੰ ਪ੍ਰੈਜੀਡੈਂਟ ਬਣਾਤਾ ਗੁਰਦੁਆਰੇ ਦਾ, ਵੀ ਬੜਾ ਚੰਗਾ ਸਿੰਘ ਹੈ, ਬੜੀ ਨਿਮਰਤਾ ਜਿਹਾ। ਕੋਈ ਹੋਰ ਆਇਆ, ਉਸਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤੇ ਉਹਨੂੰ ਪ੍ਰੈਜੀਡੈਂਟਸ਼ਿਪ ਤੋਂ ਲਾ ਤਾ, ਇੱਕ ਵੀ ਵੋਟ ਨਾ ਪੈਣ ਦਿੱਤੀ। ਨਤੀਜਾ ਕੀ ਹੋਏਗਾ? ਉਹ ਹਰਟ ਹੋ ਜਾਏਗਾ ਵੀ ਮੈਂ ਇੰਨੀ ਸੇਵਾ ਕਰੀ ਤੇ ਮੇਰੀ ਸੇਵਾ ਦੀ ਕਿਸੇ ਨੇ ਕਦਰੇ ਨਾ ਕਰੀ। ਇਹ ਗੱਲ ਕੀ ਆ, ਅੰਦਰ ਮੈਂ ਲੁਕੀ ਬੈਠੀ ਸੀ, ਉੱਤੋਂ ਤੂੰ ਕਹਿੰਦਾ ਸੀ ਮੈਂ ਨਹੀਂ ਕਰਦਾ ਗੁਰੂ ਕਰਾਉਂਦਾ, ਇਸ ਤਰ੍ਹਾਂ ਤਾਂ ਗੱਲ ਬਣਦੀ ਨਹੀਂ। ਕਿਉਂਕਿ ਜਿੰਨਾ ਚਿਰ ਆਦਮੀ ਦੇ ਅੰਦਰ ਮੈਂ ਭਾਵ ਹੈ ਉਨਾ ਚਿਰ ਉਹ ਕਰਮ ਕਰਦਾ। ਹਮ ਇਹ ਜਾਤ ਹੈ, ਹਮ ਇਹ ਕਰਮ ਕਮਾਏ, ਹਮ ਇਹ ਬੰਧਨਾ ਫਿਰਦੇ ਜੂਨੀ ਪਾਏ। ਉਹ ਤਾਂ ਜੂਨਾ ਜਿਹਨੇ ਘੁੰਮਣਾ ਹੀ ਘੁੰਮਣਾ, ਚਾਹੇ ਗੱਲ ਕਹੇ ਤੇ ਦਾਸ ਕਹੀ ਜਾ, ਚਾਹੇ ਮੈਂ ਕਹੀ ਜਾ, ਪਰ ਅੰਦਰ ਭਾਵਨਾ ਨਹੀਂ ਆਈ, ਅੰਦਰ ਵਿਸ਼ਵਾਸ ਨਹੀਂ ਆਇਆ। ਕਹਿੰਦਾ ਮੈਂ ਤਾਂ ਕੁਛ ਨਹੀਂ ਕਰਦਾ, ਤੂੰ ਤਾਂ ਸਭ ਕੁਛ ਕਰ ਰਿਹਾ, ਪਰਮੇਸ਼ਰ ਕਰ ਰਿਹਾ ਜੀ, ਜੋ ਕੁਛ ਹੋ ਰਿਹਾ ਪਰਮੇਸ਼ਰ ਕਰ ਰਿਹਾ। ਇਹ ਗੱਲ ਚੱਲਿਆ ਨਹੀਂ ਕਰਦੀ, ਉਹਦੀ ਇਨਸਲਟ ਕਰ ਦੋ। ਕਦੇ ਵੀ ਨਹੀਂ ਕਹੇਗਾ ਵੀ ਪਰਮੇਸ਼ਰ ਕਰਦਾ, ਉਹ ਕਹੇਗਾ ਫਲਾਣੇ ਨੇ ਮੇਰੀ ਇਨਸਲਟ ਕਰੀ ਹੈ। ਇਹ ਗੱਲ ਕਹਿਣ ਵਾਸਤੇ ਹੋਰ ਤਰ੍ਹਾਂ ਹੈ, ਅਨੁਭਵ ਵਾਸਤੇ ਹੋਰ ਤਰ੍ਹਾਂ। ਸੋ ਸਾਡੀ ਜੋ ਪ੍ਰਤੀਤ ਹੈ ਉਹ ਲਿਮਿਟ ਚ ਹੈ, ਬਹੁਤ ਥੋੜੀ ਪ੍ਰਤੀਤ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ, ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਸੱਤਾਂ ਦੀਪਾਂ ਨੌਵਾਂ ਖੰਡਾਂ ਜਿੱਥੇ ਤੱਕ ਆਬਾਦੀਆਂ ਸੀ, ਮਨੁੱਖ ਸੀ, ਉੱਥੇ ਤੱਕ ਤੁਸੀਂ ਗਏ ਹੋ? ਅਸੀਂ ਤਾਂ ਐਵੇਂ ਸਮਝਦੇ ਹਾਂ, ਬਾਕੀ ਚਾਹੇ ਕੋਈ ਕਿਵੇਂ ਕਹੇ ਵੀ ਗੁਰੂ ਸਾਹਿਬ ਤਾਸ਼ਖਾਨ ਤਾਈਂ ਗਏ, ਕੋਈ ਗਏ ਕਿਤੇ ਗਏ, ਜਿੱਥੇ ਤੱਕ ਮਨੁੱਖ ਸੀ ਉੱਥੇ ਤੱਕ ਗਏ। ਭਾਈ ਗੁਰਦਾਸ ਜੀ ਨੇ ਕਿਹਾ ਜਿੱਥੇ ਤੱਕ ਧਰਤੀ ਸੀ ਮਹਾਰਾਜ ਹਰ ਥਾਂ ਗਏ। ਫਿਰ ਉਹ ਅਗਲਾ ਸਵਾਲ ਕਰਦੇ ਹੈ ਕਿ ਗੁਰੂ ਸਾਹਿਬ ਉੱਥੇ ਆਪਣਾ ਖਿਆਲ ਕਿਵੇਂ ਦੱਸਦੇ ਸੀ, ਬਾਣੀ ਕਿਵੇਂ ਕਹਿੰਦੇ ਸੀ? ਬਾਣੀ ਪੰਜਾਬੀ ਚ ਨਹੀਂ ਸੀ ਸਾਧ ਸਿੰਘ ਜੀ, ਕਾਬੇ ਚ ਜਾ ਕੇ ਗੁਰੂ ਮਹਾਰਾਜ ਉਹੀ ਬੋਲੀ ਬੋਲਦੇ ਸੀ। ਜੇ ਗਾਹਾਂ ਚਲੇ ਗਏ ਤਾਸ਼ਕੰਦ ਵੱਲ ਉੱਥੇ ਉਹੀ ਬੋਲੀ ਬੋਲਦੇ ਸੀ, ਜੇ ਲੰਕਾ ਚਲੇ ਗਏ ਅਸੀਂ ਤਾਂ ਬੋਲੀ ਸਮਝਦੇ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਕਿਵੇਂ ਰਾਜੇ ਸ਼ਿਵ ਨਾਗ ਨੂੰ ਸਮਝਾਇਆ? ਉੱਥੇ ਕੋਈ ਇੰਟਰਪ੍ਰੇਟਰ ਤਾਂ ਨਾਲ ਨਹੀਂ ਸੀ ਨਾ ਲੈ ਕੇ ਜਾਂਦੇ, ਵੀ ਗੱਲ ਕੀ ਸੀ? ਉਹ ਗੱਲ ਸਾਡੀ ਅਣਜਾਣ ਤਾਂ ਹੈ, ਅਸੀਂ ਸਮਝ ਨਹੀਂ ਸਕਦੇ ਇਹਨਾਂ ਗੱਲਾਂ, ਤੰਗ ਦਿਲੀ ਹੈ, ਥੋੜੀ ਜਾਣਕਾਰੀ ਹੋਣ ਕਰਕੇ ਅਸੀਂ ਇਹਨਾਂ ਗੱਲਾਂ ਨੂੰ ਨਾ ਸਮਝ ਕੇ ਗੁਰੂ ਸਾਹਿਬ ਨੂੰ ਨੇੜੇ ਜਿਹਾ ਮੋੜ ਲੈਂਦੇ ਹਾਂ ਬਈ ਇੱਥੇ ਤੱਕ ਇਹਨਾਂ ਦੀ ਬੋਲੀ ਸਮਝ ਆਉਂਦੀ। ਤਿੱਬਤ ਚਲੇ ਜਾਓ, ਭੂਟਾਨ ਚਲੇ ਜਾਓ, ਚਾਈਨਾ ਦੇ ਵਿੱਚ ਚਲੇ ਜਾਓ, ਉੱਥੇ ਵੀ ਗੁਰੂ ਮਹਾਰਾਜ ਨੇ ਬਚਨ ਕਰੇ, ਕੋਈ ਇਸ਼ਾਰਿਆਂ ਨਾਲ ਤਾਂ ਨਾ ਕਰੇ। ਹੁਣ ਫਿਰ ਬੋਲੀ ਕਿਵੇਂ ਹੋਈ? ਹਰ ਬੰਦੇ ਦੇ ਅੰਦਰ ਬੋਲੀ ਹੈ, ਇੱਕ ਦੋ ਪੁਆਇੰਟਾਂ ਥਾਈ ਅਸੀਂ ਸਾਰੀ ਬੋਲੀ ਸਮਝਦੇ ਹਾਂ, ਕੁੱਤਿਆਂ ਬਿੱਲੀਆਂ ਸੂਰਾਂ ਸੱਪਾਂ ਪਸ਼ੂਆਂ ਦੀ ਬੋਲੀ ਅਸੀਂ ਸਮਝਦੇ ਹਾਂ। ਇੱਕ ਪਰਾ ਬੋਲੀ ਹੈ, ਇੱਕ ਪਸੰਤੀ ਬੋਲੀ ਹੈ, ਇੱਥੇ ਤੱਕ ਅਸੀਂ ਸਮਝਦੇ ਹਾਂ। ਦੋ ਬੋਲੀਆਂ ਨਹੀਂ ਸਮਝ ਸਾਨੂੰ ਆਉਂਦੀਆਂ, ਦੋ ਸਟੇਜ, ਇੱਕ ਮਧਵਾ ਨਹੀਂ ਆਉਂਦੀ, ਇੱਕ ਵੈਖਰੀ ਨਹੀਂ ਆਉਂਦੀ। ਇੱਕ ਵਿਦਿਆ ਹੈ ਯੋਗ ਦੀ ਜਿਹਨੂੰ ਸਰਵ ਯੋਗ ਵਿਦਿਆ ਕਹਿੰਦੇ, ਇਹ ਟਾਵੇਂ ਟਾਵੇਂ ਮਹਾਂਪੁਰਸ਼ਾਂ ਨੂੰ ਇਸ ਦਾ ਗਿਆਨ ਹੈ, ਸਾਰੇ ਨਹੀਂ ਜਾਣਦੇ। ਸਵਾਮੀ ਰਾਮ ਡਾਕਟਰ ਰਾਮ ਜੀ ਨੇ ਆਪਣੀ ਪੁਸਤਕ 'ਚ ਲਿਖਿਆ ਹੈ ਕਿ ਬੋਲੀ ਕੋਈ ਪ੍ਰੋਬਲਮ ਨਹੀਂ ਹੋਇਆ ਕਰਦਾ, ਸਰਵ ਵਿਦਿਆ ਯੋਗ ਜਿਸਨੇ ਕੀਤਾ ਹੈ ਉਹ ਬੋਲ ਪੈਂਦਾ। ਇੱਥੇ ਹੀ ਆਪਣੇ ਸਮਾਗਮ ਦੇ ਵਿੱਚ ਡਾਕਟਰ ਵੇਦ ਭਾਰਤੀ ਨੇ ਕਿਹਾ ਸੀ, ਸਾਰਿਆਂ ਦੇ ਸਾਹਮਣੇ ਕਿਹਾ ਸੀ ਕਿ ਮੈਂ PhD ਕਰਨ ਵਾਸਤੇ ਹਾਲੈਂਡ ਚਲਿਆ ਗਿਆ। ਉਹ ਯੋਗੀ ਸੀਗੇ, ਵਿਦਿਆ ਸਿੱਖਿਆ ਹੋਇਆ ਸੀ, ਸਿਰਫ 10 ਬੰਦੇ ਨੇ ਇੰਡੀਆ ਦੇ ਅੰਦਰ ਜਿਹਨਾਂ ਨੂੰ ਇਸ ਵਿਦਿਆ ਦਾ ਗਿਆਨ ਹੈ, ਬਹੁਤੇ ਨਹੀਂ ਹੈਗੇ। ਕਹਿਣ ਲੱਗੇ ਮੈਂ ਕਿਹਾ ਵੀ ਬੋਲੀ, ਕਹਿੰਦੇ ਤੁਹਾਨੂੰ ਬੋਲੀ ਤਾਂ ਆਉਂਦੀ ਨਹੀਂ ਹੈ। ਉਹ ਕਹਿੰਦੇ ਬੋਲੀ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦਾ, ਇੱਕ ਹਫ਼ਤੇ ਦੇ ਵਿੱਚ ਅਸੀਂ ਤੁਹਾਡੇ ਮੰਗਣੇ ਬੋਲਣ ਲੱਗ ਜਾਂਦੇ ਹਾਂ। ਬੋਲੀ ਅੰਦਰੋਂ ਆਉਂਦੀ ਹੈ, ਇੱਕ ਐਸੀ ਸਟੇਜ ਹੈ, ਕੋਈ ਬੋਲੀ ਦੁਨੀਆਂ ਦੀ ਬੋਲ ਹੈ। ਕਹਿਣ ਲੱਗੇ ਮੈਂ ਇੱਕ ਹਫ਼ਤਾ ਯੋਗ ਕੀਤਾ, ਉਹਦੇ ਬਾਅਦ ਜਦ ਮੈਂ ਬੋਲਿਆ, ਉਹ ਕਹਿੰਦੇ ਤੂੰ ਤਾਂ ਸਾਤੋਂ ਵੀ ਜ਼ਿਆਦਾ ਜਾਣਦਾ। ਕਹਿੰਦੇ ਮੈਂ ਉੱਥੇ ਫਿਰ PhD ਕਰੀ। ਗੁਰੂ ਨਾਨਕ ਪਾਤਸ਼ਾਹ ਸਭ ਕੁਝ ਜਾਣਦੇ ਸੀ, ਸੋ ਉਹਨਾਂ ਨੂੰ ਸਾਰੀ ਦੁਨੀਆਂ ਦੀਆਂ ਬੋਲੀਆਂ ਸਮਝ 'ਚ ਆਉਂਦੀਆਂ। ਫਿਰ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਪੰਜਾਬੀ 'ਚ ਇਸ ਭਾਸ਼ਾ 'ਚ ਕਿਉਂ ਲਿਖਿਆ? ਉਹ ਇਸ ਕਰਕੇ ਕਿ ਇੱਥੇ ਬਹੁਤਾ ਪ੍ਰਚਾਰ ਸੀ, ਉੱਥੇ ਫੇਰੀ ਸੀ, ਵੱਡੇ ਵੱਡਿਆਂ ਨੂੰ ਸਮਝਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਹੈੱਡਕੁਆਟਰ ਪੰਜਾਬ 'ਚ ਬਣਾਇਆ। ਜੇ ਕਿਤੇ ਪਹਾੜ 'ਚ ਬਣਾ ਲੈਂਦੇ, ਚਾਈਨਾ 'ਚ ਬਣਾ ਲੈਂਦੇ, ਫਿਰ ਇਹੀ ਗੁਰੂ ਗ੍ਰੰਥ ਸਾਹਿਬ ਚਾਈਨੀਜ਼ 'ਚ ਹੋਣਾ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜਿੱਥੇ ਤੱਕ ਸ੍ਰਿਸ਼ਟੀ ਸੀ ਸਾਰੇ ਥਾਂ 'ਤੇ ਗਏ। ਕਹਿੰਦੇ ਭਾਈ ਵਾਲਾ ਤੁਸੀਂ ਨਾਲ ਗਏ ਉਹਨਾਂ ਦੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਭਾਈ ਵਾਲਾ ਜੀ ਕਹਿਣ ਲੱਗੇ, ਪਾਤਸ਼ਾਹ ਉਹ ਤਾਂ ਪੂਰਨ ਸੰਤ ਸਨ। ਕਹਿੰਦੇ ਮਹਾਰਾਜ ਕਹਿਣ ਲੱਗੇ, ਅੱਛਾ ਭਾਈ ਤੂੰ ਵੀ ਸੰਤ ਹੋਇਆ। ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿੰਦੇ ਪਾਤਸ਼ਾਹ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਸਾਰਿਆਂ ਨੂੰ ਪੁੱਛਿਆ, ਮਹਾਰਾਜ ਕਹਿੰਦੇ ਤੁਸੀਂ ਪਰਮ ਗਿਆਨੀ ਹੋਏ। ਹੋਰਾਂ ਨੂੰ ਪੁੱਛਿਆ, ਆਪਣਾ ਆਪਣਾ ਸਾਰਿਆਂ ਨੇ ਵਿਸ਼ਵਾਸ ਦੱਸਿਆ। ਅਖੀਰ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਜੀ ਨੂੰ ਪੁੱਛਿਆ, ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ? ਉਸ ਵੇਲੇ ਆਪ ਬਹੁਤ ਗੰਭੀਰ ਅਵਸਥਾ ਚਲੇ, ਬਹੁਤ ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਆਪ ਨੇ ਫਰਮਾਨ ਕੀਤਾ ਕਿ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਸੇ ਲਗਾਏ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਸੇ ਲਗਾਏ, ਕਲਾਤਾਰ ਜਗ ਮੈਂ ਪਰਵਰੇ। ਉਹ ਤਾਂ ਆਪ ਨਿਰੰਕਾਰ ਸੀ, ਵਾਹਿਗੁਰੂ ਜੀ ਸੀ ਆਪ। ਇੰਨਾ ਕਹਿਣ ਦੀ ਦੇਰ ਸੀ, ਸਾਰਿਆਂ ਨੇ ਨਮਸਕਾਰ ਕੀਤੀ, ਪਾਤਸ਼ਾਹ ਤਾਂ ਹੀ ਤੁਸੀਂ ਪਰਮੇਸ਼ਰ ਰੂਪ ਬਣ ਗਏ, ਕਿਉਂਕਿ ਭਰੋਸਾ ਹੈ ਕਿਸੇ ਦਾ ਕਿਸੇ ਡਿਗਰੀ ਤੇ, ਕਿਸੇ ਦਾ ਕਿਸੇ ਡਿਗਰੀ ਤੇ, ਕਿਸੇ ਦਾ ਹੈ ਹੀ ਨਹੀਂ, ਕਿਸੇ ਦਾ ਵੇਵਰਿੰਗ ਹੈ ਵੀ ਜੇ ਮੈਂ ਨਾ ਕਰਿਆ ਗੁਰੂ ਆ ਕੇ ਕਿੱਥੋਂ ਕਰਦਾ। ਸੋ ਜਿਨ੍ਹਾਂ ਦੇ ਹਿਰਦੇ ਚ ਪ੍ਰਤੀਤ ਹੈ ਉਹਨਾਂ ਨੂੰ ਨਾਮ ਚੇਤਾ ਆਉਂਦਾ, ਜਿਨ੍ਹਾਂ ਦੇ ਪ੍ਰਤੀਤ ਨਹੀਂ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾ ਕੋ ਪਾਓ, ਸ਼ਬਦ ਦੇ ਨਾਲ ਪਿਆਰ ਨਾ ਲੱਗਿਆ ਤੇ ਸਤਿਗੁਰੂ ਦੀ ਪ੍ਰਤੀਤ ਨਾ ਆਈ। ਨਾਸਤਕ ਜੀਆਂ ਕਿਤਾਬਾਂ ਪੜ੍ਹ ਕੇ ਇੱਕ ਮਨੁੱਖ ਦੇ ਰੂਪ ਦੇ ਵਿੱਚ ਗੁਰੂ ਨੂੰ ਦੇਖਦੇ ਨੇ। ਗੁਰ ਪਰਮੇਸ਼ਰ ਇੱਕੋ ਜਾਣ, ਇਸ ਗੱਲ ਤੇ ਵਿਸ਼ਵਾਸ ਨਾ ਆਇਆ। ਕਹਿੰਦੇ ਫੇਰ ਉਹ ਸੁੱਖ ਭਾਲਦਾ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆ ਬਜਾਈ, ਜਿੰਨਾ ਜੀ ਕਰਦਾ ਰੁਮਾਲੇ ਚਾੜੀ ਜਾ, ਜਿੰਨਾ ਜੀ ਕਰਦਾ ਚੌਲ ਕਰੀ ਜਾ, ਜਿੰਨਾ ਜੀ ਕਰਦਾ ਮੱਥੇ ਟੇਕੀ ਜਾ, ਪਿਆਰਿਆ ਨਹੀਂ ਪ੍ਰਤੀਤ ਤੇ ਬਗੈਰ ਤੇਰਾ ਸੰਬੰਧ ਜੁੜਨਾ ਗੁਰੂ ਦੇ ਨਾਲ। ਪ੍ਰਤੀਤ ਨਾ ਹੋਵੇ ਕੁਛ ਨਹੀਂ ਬਣਦਾ, ਦੇਵਰਿੰਗ ਪ੍ਰਤੀਤ ਹੋਵੇ ਫਿਰ ਤਾਂ ਬਣਨਾ ਹੀ ਕੀ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਲਾਹੌਰ ਗਏ ਹੋਏ ਨੇ, ਸੰਗਤਾਂ ਆਉਂਦੀਆਂ ਹੈ, ਦਰਸ਼ਨ ਵੇਲੇ ਕਰਦੀਆਂ ਤੇ ਆਪਣਾ ਜੀਵਨ ਦਾ ਪਥ ਪ੍ਰਦਰਸ਼ਨ ਹਾਸਲ ਕਰਕੇ ਭਜਨ ਬੰਦਗੀ ਚ ਲੱਗਦੇ ਨੇ। ਉੱਥੇ ਇੱਕ ਗੁਰਸਿੱਖ ਜਿਸਦਾ ਨਾਮ ਸੱਜੂ ਸੀ, ਭਾਈ ਸੱਜੂ ਜੀ, ਉਹਦਾ ਵਣਜ ਵਪਾਰ ਬੜਾ ਜ਼ਬਰਦਸਤ ਚੱਲਦਾ ਸੀ, ਲੇਕਿਨ ਪੈਸੇ ਵਿੱਚ ਭੁੱਲਿਆ ਹੋਇਆ ਨਹੀਂ ਸੀ, ਪਰਮੇਸ਼ਰ ਨੂੰ ਯਾਦ ਰੱਖਣ ਵਾਲਾ, ਗੁਰੂ ਨੂੰ ਯਾਦ ਰੱਖਣ ਵਾਲਾ। ਆਪਦੀ ਇਮਾਨਦਾਰੀ ਇੰਨੀ ਜ਼ਬਰਦਸਤ, ਦੂਰ ਦਰਾਜ ਤੱਕ ਉਸਦੀ ਖੁਸ਼ਬੂ ਫੈਲੀ ਹੋਈ ਸੀ ਕਿ ਉਹਨਾਂ ਦੇ ਪਾਸ ਮਾਨਤਾ ਰੱਖ ਜਾਇਆ ਕਰਦੇ ਸੀ ਤੇ ਸਮੇਂ ਸਿਰ ਲੈ ਜਾਇਆ ਕਰਦੇ ਸੀ। ਇੱਕ ਕੋਈ ਜਮਾਲ ਨਾਮ ਦਾ ਪਠਾਨ ਸੀ, ਫੌਜ ਦੇ ਵਿੱਚ ਸੀ ਤੇ ਉਸਨੂੰ ਦੱਸਿਆ ਗਿਆ ਕਿ ਕੱਲ੍ਹ ਨੂੰ ਫੌਜ ਨੇ ਅਫਗਾਨਿਸਤਾਨ ਵੱਲ ਜਾਣਾ ਤੇ ਸਾਰੇ ਤਿਆਰੀ ਕਰ ਲਓ। ਉਸਦੇ ਪਾਸ ਕੋਈ ਸਵਾ ਸੌ ਮੋਹਰ ਸੋਨੇ ਦੀ, ਦੇਖਿਆ ਵੀ ਘਰ ਵਿੱਚ ਤਾਂ ਮੈਂ ਰੱਖਿਆ ਚੋਰ ਲੈ ਜਾਣਗੇ, ਹੋਵੇ ਨਾ ਤਾਂ ਮੈਂ ਛੱਜੂ ਜੀ ਕੋਲ ਰੱਖਦਾ। ਥੈ ਬਟੂਆ ਲਿਆਇਆ ਤੇ ਮੋਹਰ ਮੋਹਰਾਂ ਨਾਲ ਭਰਿਆ ਹੋਇਆ, ਕਹਿਣ ਲੱਗਿਆ ਭਗਤ ਜੀ ਮੈਂ ਲੜਾਈ ਚ ਜਾ ਰਿਹਾ, ਆਹ ਮੇਰੀ ਇਮਾਨਤ ਰੱਖ ਲਓ, ਜੇ ਤਾਂ ਮੈਂ ਜਿਉਂਦਾ ਆ ਗਿਆ ਤਾਂ ਤੁਸੀਂ ਮੈਨੂੰ ਵਾਪਸ ਮੋੜ ਦਿਓ, ਜੇ ਮੈਂ ਚੜ੍ਹਾਈ ਕਰ ਗਿਆ ਤਾਂ ਅੱਲਾ ਦੇ ਨਾਮ ਤੇ ਇਹ ਪੈਸਾ ਖਰਚ ਦਿਓ, ਪਰਮੇਸ਼ਰ ਦੇ ਲੇਖੇ ਵਿੱਚ ਲਾ ਦਿਓ ਇਹ ਧੰਨ ਜੋ ਮੇਰੇ ਪਾਸ। ਕਹਿਣ ਲੱਗੇ ਰੱਖ ਜਾ ਭਾਈ, ਬੰਦੇ ਬਹੁਤ ਸਾਰੇ ਸੀ, ਉਹਨਾਂ ਨੇ ਚੁੱਕਿਆ ਇੱਕ ਪੇਟੀ ਦੇ ਵਿੱਚ ਰੱਖਤਾ। ਲੜਾਈ ਹੋਈ ਤਾਂ 6 ਮਹੀਨੇ ਤੋਂ ਬਾਅਦ ਇਹ ਭਾਈ ਜਮਾਲ ਵਾਪਸ ਆ ਜਾਂਦਾ ਹੈ। ਇਸ ਨੇ ਆ ਕੇ ਪੈ ਮੰਗਿਆ ਕਿ ਭਗਤ ਜੀ ਮੇਰਾ ਬਟੂਆ ਦੋ ਮੋਹਰਾਂ, ਉਹ ਬਿਲਕੁਲ ਦਿਮਾਗ ਚੋਂ ਨਿਕਲ ਗਿਆ ਮੈਂ। ਉਹ ਕਹਿਣ ਲੱਗੇ ਕਦ ਰੱਖਿਆ ਸੀ, ਕਹਿਣ ਲੱਗੇ 6 ਮਹੀਨੇ। ਮਨੀਮਾ ਨੂੰ ਹੁਕਮ ਦੇਤਾ ਕਿ ਰਜਿਸਟਰ ਮਾਨਤਾ ਵਾਲਾ ਲਿਆਓ ਤੇ ਉਹਦੇ ਵਿੱਚ ਟੋਲੋ ਸਾਰੇ। ਉਹ ਸਾਰੇ ਟੋਲਿਆ ਪਤਾ ਹੀ ਨਾ ਲੱਗਿਆ, ਕਹਿਣ ਲੱਗੇ ਵੀ ਤੇਰਾ ਨਾਂ ਤਾਂ ਹੈ ਨਹੀਂ ਇੱਥੇ। ਉਹ ਕਹਿੰਦਾ ਮੈਂ ਤਾਂ ਦੇ ਕੇ ਗਿਆ। ਕਹਿੰਦੇ ਮੈਂ ਤਾਂ ਮਾਨਤਾ ਉਸੇ ਵੇਲੇ ਲਿਖ ਲੈਂਦਾ ਤੇ ਮੇਰੇ ਰਜਿਸਟਰ ਚ ਨਹੀਂ ਆਇਆ ਲਿਖਿਆ ਹੋਇਆ। ਅਖੀਰ ਰੌਲਾ ਪੈ ਗਿਆ ਥੋੜਾ। ਉਸ ਵੇਲੇ ਲੋਕ ਇਕੱਠੇ ਹੋ ਗਏ, ਲੋਕ ਕਹਿਣ ਲੱਗੇ ਵੀ ਭਾਈ ਸੱਜੂ ਜੀ ਤਾਂ ਕਦੇ ਵੀ ਗਲਤ ਨਹੀਂ ਬੋਲਦੇ, ਹੋ ਸਕਦਾ ਪਠਾਨ ਭੁੱਲ ਗਿਆ ਹੋਵੇ ਜਮਾਲ। ਉਹ ਜਦ ਜ਼ਿਆਦਾ ਕਰੇ ਤਾਂ ਕਹਿਣ ਵੀ ਇੰਨਾ ਜ਼ਿਆਦਾ ਇਨਸਿਸਟ ਨਹੀਂ ਕਰ ਸਕਦਾ ਵੀ ਗੱਲ ਤਾਂ ਕੋਈ ਨਾ ਕੋਈ ਹੋਣੀ ਹੈ, ਹੋ ਸਕਦਾ ਸੱਜੂ ਜੀ ਭੁੱਲ ਗਏ ਹੋਣ। ਉਹ ਆਪਣੇ ਰਿਕਾਰਡ ਦੇ ਬੇਸ ਤੇ ਕਹੀ ਜਾਂਦੇ ਆ ਮੇਰੇ ਕੋਲ ਹੈ ਨਹੀਂ, ਉਹਨੂੰ ਪਤਾ ਸੀ ਉਹਦਾ ਪੈਸਾ ਸੀ, ਉਹ ਕਹਿੰਦਾ ਮੈਂ ਦੇ ਕੇ ਹੀ ਤੁਹਾਨੂੰ ਗਿਆ। ਸੋ ਅਖੀਰ ਜਦ ਫੈਸਲਾ ਨਾ ਹੋਇਆ ਕੋਈ ਵੀ, ਕਈ ਦਿਨ ਲੰਘ ਗਏ ਤਾਂ ਉਹ ਤੋਂ ਬਾਅਦ ਉਹਨੇ ਨਵਾਬ ਦੇ ਪਾਸ ਲਿਖਤੀ ਸ਼ਿਕਾਇਤ ਕਰ ਦਿੱਤੀ। ਜਦ ਉਹਨੇ ਭਾਈ ਸੱਜੂ ਦਾ ਨਾਂ ਭੁਲਿਆ, ਉਹ ਕਹਿਣ ਲੱਗਿਆ ਦੇਖੋ ਇੱਕ ਤਾਂ ਉਹ ਹੈ ਗੁਰੂ ਦਾ ਸਿੱਖ, ਗੁਰੂ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ, ਗੁਰੂ ਦਾ ਸਿੱਖ ਕਦੇ ਵੀ ਪਰਾਈ ਇਮਾਨਤ ਨਹੀਂ ਰੱਖਦਾ, ਦੱਬਦਾ ਨਹੀਂ ਹੈ। ਮੈਂ ਜਾਣਦਾ ਇਹਨਾਂ ਦਾ ਜੀਵਨ ਬਹੁਤ ਸੁੱਚਾ ਸੱਚਾ, ਬਹੁਤ ਉੱਚਾ ਜੀਵਨ ਹੈ, ਇਹਨਾਂ ਦੇ ਤਾਂ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ। ਗੁਰੂ ਮਹਾਰਾਜ ਦੇ ਵੇਲੇ ਇੱਕ ਸਿੱਖ ਸੀ ਮੁਲਤਾਨ ਦੇ ਅੰਦਰ, ਉਹ ਬੜਾ ਅਮੀਰ, ਕਾਰੋਬਾਰ ਬਹੁਤ ਚੱਲੇ, ਭਾਈ ਤਾਰਾ ਸੀ ਉਹਦਾ ਨਾਮ। ਇੱਕ ਵਾਰੀ ਐਸਾ ਹੋਇਆ ਉੱਥੇ ਡਾਕਾ ਪਿਆ, ਕੋਤਵਾਲ ਉਹਦੇ ਨਾਲ ਲੱਗਦਾ ਸੀ, ਉਹਨੇ ਜਿਸ ਵਕਤ ਲੋਕਾਂ ਨੇ ਦੱਸਿਆ ਵੀ ਐਂ ਕਹਿੰਦਾ ਸੀ ਮੈਂ ਤਾਰਾ, ਉਹਨੇ ਇਹਨੂੰ ਫੜ ਲਿਆ, ਫੜਿਆ ਹੋਇਆ ਝੂਠਾ ਕੇਸ ਬਣਾ ਤਾ, ਝੂਠੇ ਗਵਾਹ ਪੱਕੇ ਉਹਨਾਂ ਦੇ ਪੁਲਿਸ ਵਾਲਿਆਂ ਦੇ, ਨਵਾਬ ਦੇ ਮੁਕੱਦਮਾ ਚੱਲਿਆ ਵੀ ਇੰਨਾ ਅਮੀਰ ਆਦਮੀ ਹੈ, ਇਹਨੇ ਡਾਕਾ ਕੀ ਮਾਰਨਾ, ਫਿਰ ਦੂਸਰਾ ਗੁਰੂ ਦਾ ਸਿੱਖ ਹੈ। ਮੁਕੱਦਮਾ ਜਦ ਉਹਦੇ ਕੋਲ ਚੱਲਿਆ ਗਿਆ ਤਾਂ 80 ਗਵਾਹੀਆਂ ਇਨਕੁਆਇਰੀ ਕਰਨ ਵਾਲੇ ਨੇ ਨਾਲ ਜੋੜ ਦਿੱਤੀਆਂ। ਕਾਜੀ ਨੇ ਵੀ ਗਾਹਾਂ ਰਿਕਮੈਂਡ ਕਰ ਦਿੱਤਾ ਵੀ ਇਹਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਕੁੱਤਿਆਂ ਤੋਂ ਪੜਵਾ ਲੈਣਾ ਚਾਹੀਦਾ। ਉਹ ਨਵਾਬ ਫੈਸਲਾ ਨਹੀਂ ਕਰਦਾ, ਕਹਿਣ ਲੱਗੇ ਨਵਾਬ ਸਾਹਿਬ ਤੁਸੀਂ ਫੈਸਲਾ ਕਿਉਂ ਨਹੀਂ ਕਰਦੇ? ਕਹਿਣ ਲੱਗੇ ਕਾਜੀ ਸਾਹਿਬ ਠੀਕ ਹੈ, ਗਵਾਹੀਆਂ ਦੇ ਮੁਤਾਬਕ ਮੈਨੂੰ ਫੈਸਲਾ ਕਰ ਦੇਣਾ ਚਾਹੀਦਾ, ਪਰ ਮੈਂ ਕਰ ਨਹੀਂ ਸਕਦਾ ਕਿਉਂਕਿ ਇਹ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸਿੱਖ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦਾ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਕਦੇ ਵੀ ਲੈਂਦਾ, ਇਹ ਮੇਰਾ ਪੱਕਾ ਵਿਸ਼ਵਾਸ ਹੈ। ਗੁਰੂ ਨਾਨਕ ਦਾ ਸਿੱਖ ਇਹ ਗੱਲ ਨਹੀਂ ਕਰ ਸਕਦਾ, ਗੁਰੂ ਅਰਜਨ ਪਾਤਸ਼ਾਹ ਦਾ ਸਿੱਖ ਇਹ ਗੱਲ ਨਹੀਂ ਕਰ ਸਕਦਾ। ਇਹ ਤਾਂ ਔਗਣ ਇਹਨਾਂ ਵਿੱਚ ਹੈ ਹੀ ਨਹੀਂ, ਨਾ ਇਹ ਝੂਠ ਬੋਲਣ, ਨਾ ਇਹ ਪਰਾਈ ਇਸਤਰੀ ਵੱਲ ਦੇਖਣ, ਨਾ ਇਹ ਕਿਸੇ ਨੂੰ ਤੰਗ ਕਰਨ, ਨਾ ਇਹ ਕਦੇ ਝੂਠੀਆਂ ਗਵਾਹੀਆਂ ਦੇਣ, ਨਾ ਕਿਸੇ ਦਾ ਮਾਲ ਖੋਣ। ਇਹ ਤਾਂ ਆਪਣਾ ਵੀ ਦਿੰਦੇ ਨੇ, ਇਹਨਾਂ ਦੇ ਤਾਂ ਗੁਰੂ ਨੇ ਕਿਹਾ ਕਿ ਦਮੜਾ ਤੁਸੀਂ ਦਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਰਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਾਂ ਇੱਕ ਇੱਕ ਦਿਲ ਦਾ ਨਹੀਂ ਬਈ ਪਿੱਛ ਜਾਏ। ਕਹਿਣ ਲੱਗੇ ਇਹ ਗੱਲ ਹੋ ਨਹੀਂ ਸਕਦੀ। ਕਹਿਣ ਲੱਗੇ ਨਵਾਬ ਸਾਹਿਬ ਫੈਸਲਾ ਤਾਂ ਕਰਨਾ ਪੈਣਾ ਹੈ, ਇੱਧਰ ਜਾਂ ਉੱਧਰ, ਛੱਡ ਸਕਦੇ ਨਹੀਂ ਕਾਨੂੰਨ ਦੇ ਮੁਤਾਬਕ। ਜਦ 80 ਗਵਾਹੀਆਂ ਹੋ ਗਈਆਂ, ਕਹਿਣ ਲੱਗਿਆ ਭਾਈ ਤਾਰੇ ਤੇਰੀ ਵੀ ਕੋਈ ਗਵਾਹੀ ਹੈ? ਕਹਿੰਦਾ ਮੇਰੀ ਤਾਂ ਮੇਰਾ ਗੁਰੂ ਗਵਾਹੀ ਹੈ, ਹੋਰ ਕੋਈ ਨਹੀਂ, ਮੇਰੀ ਗਵਾਹੀ ਸੱਚ ਹੈ ਜਿਹਦੇ ਤੇ ਮੈਂ ਵਿਸ਼ਵਾਸ ਕਰਨਾ, ਤੇ ਸੱਚ ਮੇਰਾ ਸਹਾਇਤਾ ਕਰੇਗਾ। ਕਹਿਣ ਲੱਗੇ ਤੂੰ ਕੁਛ ਕਹਿਣਾ ਵੀ ਨਹੀਂ ਚਾਹੁੰਦਾ? ਮੈਂ ਕਹਿੰਦੇ ਕੀ ਕਹਾਂ? ਕਹਿੰਦੇ ਗਵਾਹੀ ਨਹੀਂ ਦੇ ਸਕਦਾ। ਕਹਿੰਦੇ ਗਵਾਹੀ ਦਿੱਤੀ ਕੋਤਵਾਲ ਸਾਹਿਬ ਮਗਰ ਪੈ ਜਾਣਗੇ, ਕਿਹਦੇ ਚ ਹਿੰਮਤ ਹੈ ਅੱਜ ਵੀ ਕੋਤਵਾਲ ਸਾਹਿਬ ਦਾ ਕੇਸ ਬਣਾਇਆ ਹੋਵੇ ਤੇ ਗਵਾਹੀ ਦੂਜੀ ਤਰ੍ਹਾਂ ਦੇ ਦੇਵੇ? ਹਾਂ, ਜੇ ਤੁਸੀਂ ਪੁੱਛਣਾ ਚਾਹੋ ਤਾਂ ਮੈਂ ਸੈਂਕੜੇ ਗਵਾਹੀਆਂ ਲਿਆ ਦਿੰਦਾ, ਪਰ ਇਹ ਮੁਸ਼ਕਲ ਹੈ ਕਿਉਂਕਿ ਇੰਨੀ ਇੰਨਾ ਕਿਸੇ 'ਚ ਬਲ ਨਹੀਂ ਹੈ ਕਿ ਸੱਚ ਬੋਲ ਸਕੇ। ਸੱਚ ਬੋਲਣਾ ਨਵਾਬ ਸਾਹਿਬ ਬਹੁਤ ਕੀਮਤ ਦੇਣੀ ਪੈਂਦੀ ਹੈ ਸੱਚ ਦੇ ਉੱਤੇ, ਸੋ ਇਸ ਕਰਕੇ ਇਹ ਬੜੀ ਭਾਰੀ ਮਜਬੂਰੀ ਹੈ, ਇਹ ਬਾਤ ਹੋ ਨਹੀਂ ਸਕਦੀ। ਬਾਕੀ ਮੈਂ ਤਿਆਰ ਹਾਂ, ਜੋ ਕੁਛ ਮੇਰੀ ਕਿਸਮਤ 'ਚ ਲਿਖਿਆ ਹੋਏ ਵਰਤੇ ਜਾਣਾ ਪਾਉਣਾ। ਕਹਿੰਦੇ ਭਾਈ ਤਾਰੇ ਅਸੀਂ 15 ਦਿਨ ਦੀ ਤੈਨੂੰ ਮੋਹਲਤ ਦਿੰਦੇ ਹਾਂ, ਮਨ ਬਣਾ ਲੈ, ਕੋਈ ਗਵਾਹੀ ਤੋੜ ਲੈ ਤੇ ਗਵਾਹੀਆਂ ਦੇ। ਕਹਿੰਦਾ ਮਹਾਰਾਜ ਚੰਗਾ, ਤੁਹਾਡੀ ਮਿਹਰਬਾਨੀ, 15 ਦਿਨ ਵਾਸਤੇ ਤਰੀਕ ਅੱਗੇ ਪਾਤੀ ਤੇ ਅੰਦਰ ਹੀ ਅੰਦਰ ਗੁਰੂ ਮਹਾਰਾਜ ਦੇ ਕੋਲ ਅਰਦਾਸਾਂ ਕਰਦਾ ਵੀ ਸੱਚੇ ਪਾਤਸ਼ਾਹ ਜੇ ਸੰਸਾਰ 'ਚ ਹੈ ਕੋਈ ਤੂੰ ਹੀ ਹੈ, ਮੇਰਾ ਹੋਰ ਸੰਸਾਰ 'ਚ ਹੈ। 15ਵੇਂ ਦਿਨ ਜਦ ਪੇਸ਼ੀ ਹੋਈ, ਨਵਾਬ ਦੇ ਫਾਈਲ ਆ ਗਈ, ਕਾਜੀ ਵੀ ਖੜਾ ਤੇ ਕੋਤਵਾਲ ਵੀ ਖੜਾ, ਇਨਸਿਸਟ ਕਰ ਰਹੇ ਨੇ ਕਿ ਮਹਾਰਾਜ ਦਾ ਫੈਸਲਾ ਕਰੋ, ਫੈਸਲਾ ਹੋਣਾ ਚਾਹੀਦਾ। ਜਦ ਇਹਦੇ ਸਫਾਈ ਦਾ ਗਵਾਹ ਇੱਕ ਵੀ ਨਹੀਂ ਆਇਆ, ਇਹ ਆਪ ਵੀ ਗਵਾਹੀ ਦੇਣ ਨੂੰ ਤਿਆਰ ਨਹੀਂ, ਫਿਰ ਤਾਂ ਫੈਸਲਾ ਹੋ। ਕਹਿਣ ਲੱਗੇ ਦੇ ਭਾਈ ਤਾਰੇ ਕਾਨੂੰਨ ਇਹ ਕਹਿੰਦਾ ਕਿ ਤੈਨੂੰ ਗੱਡ ਕੇ ਧਰਤੀ ਦੇ ਕੁੱਤਿਆਂ ਤੋਂ ਪੜਵਾ ਦਈਏ, ਦੇਖ ਲੈ ਜੇ ਕੋਈ ਗਵਾਹ ਤੇਰਾ ਬਣਦਾ ਤਾਂ ਲਿਆ, ਮੈਂ ਸੁਣਾਂਗਾ। ਕਹਿੰਦਾ ਮੇਰਾ ਗਵਾਹ ਤਾਂ ਇਸ ਵੇਲੇ ਮੇਰਾ ਸਤਿਗੁਰੂ ਹੈ, ਹੋਰ ਹੈ ਨਹੀਂ ਕੋਈ, ਮੈਨੂੰ ਪੂਰਨ ਭਰੋਸਾ ਹੈ ਕਿ ਸੱਚ ਨੂੰ ਆਂਚ ਨਹੀਂ ਆਉਂਦੀ। ਨਵਾਬ ਨੇ ਕਲਮ ਚੁੱਕ ਲਈ, ਲਿਖਣ ਲੱਗਿਆ ਸਜ਼ਾ। ਇਹਨੇ ਨੂੰ ਇੱਕ ਸਾਂਢਣੀ ਸਵਾਰ ਉਤਰਿਆ, ਉਤਰ ਕੇ ਆ ਕੇ ਕਾਹਲੀ ਕਾਹਲੀ ਉਹ ਅੰਦਰ ਵੜਿਆ, ਸਲਿਊਟ ਕਰਿਆ, ਉਸਨੇ ਸਿੱਧਾ ਕਰਿਆ, ਕਹਿਣ ਲੱਗਾ ਮਹਾਰਾਜ ਮੈਨੂੰ ਬਹੁਤ ਛੇਤੀ ਭੇਜਿਆ ਥਾਣੇਦਾਰ ਨੇ, ਨਾਲ ਲੱਗਦੇ ਜ਼ਿਲ੍ਹੇ ਨੇ, ਜ਼ਿਲ੍ਹੇ ਵਾਲਿਆਂ ਨੇ, ਅਤੇ ਆਹ ਪਰਵਾਨਾ ਦਿੱਤਾ ਅਤੇ ਮੈਨੂੰ ਇਹ ਕਿਹਾ ਵੀ ਇੱਕ ਦਮ ਜਾਈ ਤੂੰ ਜਾ ਕੇ, ਕੋਈ ਵੇਗਨਾ ਨਾ ਮਾਰਿਆ ਜਾਵੇ। ਉਹ ਨਵਾਬ ਨੇ ਖੋਲਿਆ, ਖੋਲ ਕੇ ਫੜਿਆ, ਕਹਿੰਦੇ ਵੀ ਤਾਰਾ ਡਾਕੂ ਫੜਿਆ ਗਿਆ ਅਤੇ ਉਹਦੇ ਕਬਜ਼ੇ ਦੇ ਵਿੱਚੋਂ ਜਿਹੜੀ ਮੁਲਤਾਨ ਚੋਰੀ ਹੋਈ ਹੈ ਉਹਦਾ ਵੀ ਸਮਾਨ ਨਿਕਲਿਆ ਹੈ, ਅਤੇ ਸਾਨੂੰ ਇਹ ਪਤਾ ਲੱਗਿਆ ਕੋਈ ਬੰਦਾ ਇੱਥੇ ਨਿਰਦੋਸ਼ਾ ਫੜਿਆ ਗਿਆ ਅਤੇ ਉਹਦੇ ਖਿਲਾਫ ਬੇਅੰਤ ਗਵਾਹੀਆਂ ਵੀ ਭੁਗਤ ਗਈਆਂ। ਸੋ ਨਵਾਬ ਸਾਹਿਬ ਫੈਸਲਾ ਕਰਨ ਤੋਂ ਪਹਿਲਾਂ ਆਹ ਬਾਤ ਜੋ ਮੈਂ ਲਿਖੀ ਹੈ ਇਹਨੂੰ ਵੀ ਵਿਚਾਰ। ਨਵਾਬ ਪਹਿਲਾਂ ਹੀ ਚਾਹੁੰਦਾ ਸੀ, ਉਸ ਵੇਲੇ ਕਹਿਣ ਲੱਗਿਆ ਇੱਥੇ ਹਾਜ਼ਰ ਕਰੋ। ਉਸ ਹਾਜ਼ਰ ਕਰਿਆ ਤਾਂ ਉਹਨੇ ਕਿਹਾ ਹਾਂ ਮੈਂ ਚੋਰੀ ਕਰੀ ਸੀ। ਕੁਤਵਾਲ ਨੂੰ ਕਿਹਾ, ਕਾਜ਼ੀ ਨੂੰ ਕਿਹਾ, ਕਿਉਂ ਕੁਤਵਾਲ ਸਾਹਿਬ ਤੁਸੀਂ ਤਾਂ ਇੱਕ ਬੇਗਨਾ ਬੰਦਾ ਫਸਾਤਾ ਸੀ। ਕਹਿੰਦੇ ਹਜ਼ੂਰ ਇਹੋ ਜਿਹੇ ਕੰਮ ਕਰਦੇ ਹਾਂ ਤਾਂ ਉਹ ਬੇਗਨਾ ਮਰੇ ਹੀ ਜਾਇਆ ਕਰਦੇ ਨੇ, ਕਿਆ ਕਰਿਆ ਜਾਵੇ। ਕਹਿੰਦੇ ਤੂੰ ਤਾਂ 80 ਗਵਾਹੀਆਂ ਭੁਗਤਾਤੀਆਂ ਇਹਦੇ ਖਿਲਾਫ, ਅਤੇ ਮੇਰਾ ਵਿਸ਼ਵਾਸ ਸੀ ਕਿ ਬਾਬੇ ਨਾਨਕ ਦਾ ਸਿੱਖ ਕਦੇ ਵੀ ਐਸਾ ਕੰਮ ਨਹੀਂ ਕਰ ਸਕਦਾ। ਕਾਜ਼ੀ ਨੂਰਦੀਨ ਆਇਆ ਸੀ ਇੱਥੇ ਅਹਿਮਦ ਸ਼ਾਹ ਦੇ ਨਾਲ, ਉਹਨੇ ਇੱਕ ਜੰਗ ਦੇਖੀ ਸੀ, ਉਹਦੇ ਵਿੱਚ ਉਹ ਜਾ ਕੇ ਆਪਣੇ ਦੇਸ਼ ਦੇ ਵਿੱਚ ਲਿਖਦਾ ਵੀ ਇਹ ਲੋਕ ਜਹਾਨ ਹੈ, ਇਹਨਾਂ ਨੂੰ ਸਾਗ ਨਾ ਕਹੋ, ਸਾਗ ਮੈਨੇ ਕੁੱਤਾ ਹੁੰਦਾ, ਇਹ ਸੱਚਮੁੱਚ ਸਿੰਘ ਨੇ, ਇਹਨਾਂ ਚ ਬੜੇ ਗੁਣ ਨੇ, ਜੇ ਕਿਸੇ ਦਾ ਸ਼ਸਤਰ ਟੁੱਟ ਜਾਵੇ ਉਹਦੇ ਉੱਤੇ ਵਾਰ ਨਹੀਂ ਕਰਦੇ, ਲੜਦੇ ਲੜਦੇ ਹਟ ਜਾਂਦੇ ਨੇ, ਜੇ ਕੋਈ ਇਹਨਾਂ ਦੀ ਸ਼ਰਨ ਲੈ ਲਵੇ ਉਹਨੂੰ ਮਾਰਦੇ ਹੀ ਨਹੀਂ ਹੈ, ਜੇ ਕੋਈ ਬਿਮਾਰ ਹੋਵੇ ਉਹਦੇ ਉੱਤੇ ਸ਼ਸਤਰ ਨਹੀਂ ਚਲਾਉਂਦੇ, ਬੁੱਢੇ ਦੇ ਉੱਤੇ ਬਿਲਕੁਲ ਹੀ ਸ਼ਸਤਰ ਨਹੀਂ ਚਲਾਉਂਦੇ, ਔਰਤ 'ਤੇ ਨਹੀਂ ਚਲਾਉਂਦੇ, ਸੁੱਤੇ ਪਏ ਬੰਦੇ 'ਤੇ ਨਹੀਂ ਚਲਾਉਂਦੇ, ਬੱਚੇ ਨੂੰ ਇਹ ਨਹੀਂ ਮਾਰਦੇ, ਅਤੇ ਹਰ ਵਕਤ ਕੁਛ ਕਲਾਮ ਪੜ੍ਹਦੇ ਰਹਿੰਦੇ। ਇਹ ਧਨਬਾਜ਼ ਨਹੀਂ ਹੈ, ਦੇਖ ਪੁਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ, ਦੂਸਰੀ ਔਰਤ ਦੀ ਇੱਜ਼ਤ ਕਰਦੇ, ਇਹ ਬਹੁਤ ਚੰਗੇ ਬੰਦੇ ਨੇ। ਬੜੀ ਉਹਨੇ ਥੋੜ੍ਹਾ ਹੀ ਚਿਰ ਹੋਇਆ ਜੇ ਇੰਨੇ ਦੇਰ ਦੇ ਵਿੱਚ ਅਸੀਂ ਬਦਨਾਮ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਨਵਾਬ ਕਹਿਣ ਲੱਗਿਆ ਵੀ ਇਹ ਗੱਲ ਕਰਤਾ, ਛੱਡ ਦਿੱਤਾ ਗਿਆ, ਅਤੇ ਇੱਧਰ ਜੋ ਨਵਾਬ ਹੈ ਲਾਹੌਰ ਵਾਲਾ ਉਹ ਕਹਿੰਦਾ ਮੈਂ ਨਹੀਂ ਇਹ ਗੱਲ ਮੰਨ ਸਕਦਾ ਕਿ ਭਾਈ ਛੱਜੂ ਨੇ ਇਮਾਨਤ ਦਬਲੀ ਹੋਵੇ, ਗੁਰੂ ਦਾ ਸਿੱਖ ਇਹ ਗੱਲ ਕਰੇ ਨਹੀਂ ਸਕਦਾ ਕਰੇ, ਇਹ ਮੈਨੂੰ ਅੰਦਰੋਂ ਆਵਾਜ਼ ਆਉਂਦੀ। ਉਸ ਵੇਲੇ ਜਮਾਲ ਕਹਿੰਦਾ ਵਾਰ ਵਾਰ ਕਿ ਮਹਾਰਾਜ ਮੈਂ ਆਪਣੇ ਹੱਥ ਨਾਲ ਇਹਦੇ ਕੋਲ ਰੱਖ ਕੇ ਗਿਆ, ਫੈਸਲਾ ਕੋਈ ਨਜ਼ਰ ਨਹੀਂ ਆਉਂਦਾ ਵੀ ਕੀ ਕੀਤਾ ਜਾਵੇ, ਇੱਧਰ ਵੀ ਇਹ ਵੀ ਕਹਿੰਦਾ ਉਹਦੀ ਵੀ ਕਹਿੰਦਾ, ਉਸ ਵੇਲੇ ਕੁਦਰਤ ਤੋਂ ਫੈਸਲਾ ਕਰਾਇਆ ਕਰਦੇ ਸੀ। ਕਹਿਣ ਲੱਗੇ ਚੰਗਾ, ਪਰਸੋਂ ਨੂੰ ਸਾਰੀ ਪਬਲਿਕ ਦੇ ਸਾਹਮਣੇ ਕੜਾਹੀ 'ਚ ਪਾ ਕੇ ਤੇਲ ਵਾਲਿਆ ਜਾਏਗਾ, 2 ਰੁਪਏ ਉਹਦੇ ਵਿੱਚ ਸਿੱਟੇ ਜਾਣਗੇ ਅਤੇ ਉਬਲਦੇ ਤੇਲ ਵਿੱਚ ਉਹ ਕੱਢਣਾ ਹੈ, ਜਿਹਦਾ ਹੱਥ ਸੜ ਗਿਆ ਉਹ ਝੂਠਾ, ਜਿਹਦਾ ਹੱਥ ਨਾ ਸੜਿਆ ਉਹ ਸੱਚਾ। ਉਹ ਸੱਚਾ ਸੀ ਜਮਾਲ। ਭਾਈ ਸੱਜੂ ਸੋਚਦਾ ਵੀ ਠੀਕ ਹੈ ਵੀ ਮੈਂ ਤਾਂ ਮੇਰੇ ਲਿਖਿਆ ਹੀ ਨਹੀਂ ਜਦ ਕਿਤੇ, ਇਹ ਗੱਲ ਗਲਤ ਹੈ, ਮੈਂ ਕੋਈ ਜਾਣ ਕੇ ਥੋੜ੍ਹਾ ਰੱਖਦਾ ਮਨ, ਹੋ ਸਕਦਾ ਇਹਨੂੰ ਭੁਲੇਖਾ ਲੱਗ ਗਿਆ, ਆਪਣੀ ਥਾਂ ਉਹ ਸੱਚਾ, ਆਪਣੀ ਥਾਂ ਉਹ ਸੱਚਾ। ਸਾਰੇ ਸਾਧੂਆਂ ਨੂੰ ਬੁਲਾ ਲਿਆ, ਸੂਫੀ ਆ ਗਏ, ਹਿੰਦੂ ਸੰਤ ਸਾਰੇ ਆ ਗਏ, ਸਾਰੇ ਸ਼ਹਿਰ ਦੇ ਚੌਧਰੀ ਆ ਗਏ, ਆਮ ਜਨਤਾ ਨੂੰ ਕਹਿ ਦਿੱਤਾ ਕਿ ਦੂਰ ਘੇਰਾ ਬਣਾ ਕੇ ਦੇਖੋ ਕੁਦਰਤ ਕੀ ਇਨਸਾਫ ਕਰਦੀ ਹੈ। ਉਸ ਵੇਲੇ ਦੋਹਾਂ ਨੂੰ ਹੁਕਮ ਹੁੰਦਾ ਕਿ 9 ਵਜੇ ਤੁਸੀਂ ਹਾਜ਼ਰ ਹੋ। ਇੱਧਰ ਭਾਈ ਛੱਜੂ ਜੀ ਆਪਣੀ ਸੁਰਤ ਗੁਰੂ ਮਹਾਰਾਜ ਦੇ ਚਰਨਾਂ 'ਚ ਲਿਆਉਂਦੇ, ਗੁਰੂ 5ਵੇਂ ਪਾਤਸ਼ਾਹ ਦਾ ਧਿਆਨ ਧਰ ਕੇ ਆਪ ਵਾਰ ਵਾਰ ਬੇਨਤੀਆਂ ਕਰਦੇ ਹਾਂ ਕਿ ਹੇ ਪ੍ਰਭੂ ਤੁਸੀਂ ਤਾਂ ਜਾਣਦੇ ਹੋ ਇਸ ਵੇਲੇ
I'm not afraid to die.
ਸਤਨਾਮ ਕਾਰੋਬਾਰ ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਚ ਪਹੁੰਚਿਆ ਚਿੱਤ ਵਿਰਤੀਆਂ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਵਿਚਾਰ ਸਰਵਣ ਕਰੋ ਬੁੱਧੀ ਦੇ ਨਾਲ ਪਰਖ ਕੇ ਹਿਰਦੇ ਵਿੱਚ ਤਾਰਨ ਕਰੋ ਉਸ ਤੋਂ ਬਾਅਦ ਇਹਨੂੰ ਮੰਨਣ ਤੋਂ ਬਾਅਦ ਕਮਾਓ ਪੂਰਾ ਪੂਰਾ ਫਲ ਸਾਨੂੰ ਪ੍ਰਾਪਤ ਹੁੰਦਾ। ਮਹਾਰਾਜ ਫਰਮਾਨ ਕਰ ਰਿਹਾ ਕਿ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਸਭ ਆਉਂਦੇ ਵੀ ਨੇ ਤੇ ਗਾਉਂਦੇ ਵੀ ਨੇ ਪਰ ਕੰਡੀਸ਼ਨ ਹੈ ਨਾਲ ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਜਦ ਤੱਕ ਅਸੀਂ ਆਗਿਆ ਨਹੀਂ ਮੰਨਦੇ ਗੁਰੂ ਦੀ ਉਨੀ ਦੇਰ ਤੱਕ ਜੋ ਫਲ ਹੈ ਮਹਾਰਾਜ ਦੇ ਅੰਦਰ ਫਰਮਾਨ ਕੀਤਾ ਹੋਇਆ ਕਈ ਕੋਟਿਕ ਜਗ ਫਲਾ ਸੁਣ ਗਾਉਣ ਹਾਰੇ ਰਾਮ ਕਈ ਕਰੋੜ ਜਗਾਂ ਦਾ ਫਲ ਮਿਲਦਾ ਜਿਹੜੇ ਸੁਣਦੇ ਨੇ ਤੇ ਗਾਉਂਦੇ ਥਾਂ ਕਿਹਨਾਂ ਦਾ ਪੈਂਦਾ ਜਿਹੜੇ ਸਤਿਗੁਰ ਦੀ ਆਗਿਆ ਸਤ ਸਤ ਕਰਕੇ ਮੰਗਦੇ। ਕਲਯੁਗ ਦਾ ਸਮਾਂ ਖਿਆਲਾਂ ਦੀ ਤੇਜ਼ੀ ਇੰਨੀ ਜ਼ਿਆਦਾ ਹੈ ਕਿ ਆਦਮੀ ਰੋਇਆ ਪਿਆ ਨਾ ਤਾਂ ਪਦਾਰਥ ਦੇ ਵਿੱਚ ਕੋਈ ਸੁੱਖ ਨਜ਼ਰ ਆਉਂਦਾ ਨਾ ਬਹੁਤਾ ਪੜ ਕੇ ਨਾ ਬਹੁਤਾ ਘੁੰਮ ਕੇ ਨਾ ਬਹੁਤਾ ਤਮਾਸ਼ੇ ਦੇਖ ਕੇ ਸੁੱਖ ਦੇ ਵਾਸਤੇ ਦੁਨੀਆ ਦੌੜੀ ਫਿਰਦੀ ਹੈ ਲੇਕਿਨ ਸੁੱਖ ਮਿਲਦਾ ਨਹੀਂ ਹੈ। ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜੁਹਾਰੀ ਸਭ ਸੁੱਖ ਮੰਗੇ ਨਾਮ ਵਿਚਾਰੇ ਸੁੱਖ ਤਾਂ ਸਾਰੇ ਹੀ ਮੰਗਦਾ ਹੈ ਲੇਕਿਨ ਨਾਮ ਨੂੰ ਭੁੱਲ ਕੇ ਮੰਗਦਾ ਕਿਉਂਕਿ ਨਾਮ ਦੇ ਬਗੈਰ ਹੋਰ ਸੁੱਖ ਹੈ ਨਹੀਂ। ਹਰ ਬਿੰਦ ਜੀਓ ਜਲ ਵੱਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਵਰਨਾ ਹੀ ਥਾਂ ਹੋਰ ਥਾਂ ਹੀ ਨਹੀਂ ਹੈ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਦੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਤੇ ਪਹਿਲੀ ਸ਼ਰਤ ਹੈ ਕਿਉਂਕਿ ਜਿੰਨਾ ਚਿਰ ਰਹਿਤਾ ਨਹੀਂ ਕੋਈ ਆਦਮੀ ਰੱਖਦਾ ਉਨੀ ਦੇਰ ਤੱਕ ਪ੍ਰਾਪਤੀ ਨਹੀਂ ਹੋਇਆ ਕਰਦੀ। ਅੰਦਰ ਪਿਆ ਸਾਡੇ ਪਰਮੇਸ਼ਵਰ ਦਾ ਨਾਮ ਮਹਾਰਾਜ ਇੱਕ ਥਾਂ ਪ੍ਰਮਾਣ ਕਰਦੇ ਹਾਂ ਕਿ ਹਰ ਔਖਦ ਸਭ ਘਟ ਹੈ ਪਾਈ ਹਰੀ ਦੇ ਨਾਮ ਦੀ ਦਵਾਈ ਹਰੇਕ ਦੇ ਵਿੱਚ ਰੱਖੀ ਹੋਈ ਹੈ ਨਾ ਕੋਈ ਪੈਸਾ ਲੱਗਣਾ ਨਾ ਕੋਈ ਖੇਚਲ ਹੈ ਲੇਕਿਨ ਉਹ ਅੰਦਰੋਂ ਐਕਸਪਲੋਰ ਕਰਨੀ ਪੈਂਦੀ ਹੈ ਕੱਢਣੀ ਪੈਂਦੀ ਹੈ ਕਿੱਥੇ ਹੈ ਉਹ ਕਿਹੜਾ ਥਾਂ ਹੈ ਜਿਸ ਥਾਂ ਤੇ ਉਹ ਦਵਾਈ ਹੈ ਜਿਸ ਨੂੰ ਹਰ ਔਖਦ ਕਹਿੰਦੇ ਨੇ। ਮਹਾਰਾਜ ਕਹਿੰਦੇ ਤੈਨੂੰ ਨਹੀਂ ਪਤਾ ਲੱਗਣਾ ਗੁਰਪੂਰੇ ਬਿਨ ਵਿਧ ਨਾ ਬਣਾਈ ਜਦ ਤੱਕ ਤੂੰ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਅਨੁਭਵੀ ਗੁਰੂ ਬ੍ਰਹਮ ਨਿਸ਼ਟੀ ਬ੍ਰਹਮ ਭਗਤਾ ਬ੍ਰਹਮ ਸਰੋਤਰੀ ਤੇ ਸਮਰੱਥ ਗੁਰੂ ਉਹਦੀ ਸ਼ਰਨ ਵਿੱਚ ਨਹੀਂ ਆਉਂਦਾ ਤੈਨੂੰ ਨਹੀਂ ਮਿਲਣੀ ਕਿਉਂਕਿ ਵਿਧੀ ਉਹਦੇ ਕੋਲ ਹੈ ਜੁਗਤ ਉਹਦੇ ਕੋਲ ਹੈ ਜੁਗਤ ਤੇ ਬਗੈਰ ਨਹੀਂ ਮਿਲਿਆ ਕਰਦੀ। ਸਾਡੇ ਕੋਲ ਪਏ ਨੇ VCR ਨੇ ਟੈਲੀਵਿਜ਼ਨਾਂ ਨੇ ਇੱਕ ਮਾੜਾ ਜਿਹਾ ਹੀ ਹੁੰਦਾ ਪੁਆਇੰਟ ਬਟਨ ਦੱਬ ਦਿਓ ਉਹ ਚੈਨਲ ਲੱਗਦੀ ਉਹਦੀ ਹੈ ਸਾਰੀਆਂ ਤਸਵੀਰਾਂ ਹਿਲ ਹਿਲ ਕੇ ਆਉਣਗੀਆਂ ਕੁਛ ਨਹੀਂ ਨਜ਼ਰ ਆਉਂਦਾ ਕਿਉਂਕਿ ਵਿਧੀ ਗਲਤ ਹੋ ਗਈ। ਜੇ ਅਸੀਂ ਬਟਨ ਦੂਏ ਪਾਸੇ ਨੂੰ ਘੁਮਾ ਦਈਏ ਉਸੇ ਵੇਲੇ ਉਹੀ ਸਾਫ਼ ਹੋ ਜਾਂਦੀਆਂ ਨੇ। ਹਰ ਚੀਜ਼ ਦੀ ਵਿਧੀ ਹੈ ਨਾਮ ਜਪਣ ਦੀ ਵਿਧੀ ਹੈ ਦੁਨਿਆਵੀ ਕੰਮ ਕਰਨ ਦੀ ਵਿਧੀ ਹੈ। ਮਹਾਰਾਜ ਕਹਿੰਦੇ ਇਹ ਜੋ ਗੁਪਤ ਵਿਦਿਆ ਹੈ ਨਾ ਜਿਸ ਨੂੰ ਨਾਮ ਦੀ ਵਿਦਿਆ ਕਹਿੰਦੇ ਨੇ ਇਹ ਗੋਪ ਵਿਦਿਆ ਸਾਹਮਣੇ ਨਹੀਂ ਹੈ ਇਹ ਪੂਰੇ ਗੁਰੂ ਤੋਂ ਬਗੈਰ ਨਹੀਂ ਲੱਭਦੀ। ਜਦੋਂ ਸਮਰੱਥ ਗੁਰੂ ਮਿਲ ਗਿਆ ਤਾਂ ਗੁਰਪੂਰੇ ਸੰਜਮ ਕਰਦੀ ਹੈ ਤਾਂ ਉਹਨਾਂ ਨੇ ਫਿਰ ਦੁੱਖ ਨਾ ਦਿੱਤਾ। ਜਦੋਂ ਸੰਜਮ ਕਰਕੇ ਦੇਤਾ ਫਿਰ ਦੁੱਖ ਨਹੀਂ ਹੈ। ਦਵਾਈ ਕੀ ਹੈ? ਪਰਮੇਸ਼ਰ ਦਾ ਨਾਮ, ਸਰਵ ਲੋਕ ਔਖ ਦਾ ਨਾਮ। ਟਿਕਾਈ ਕਿੱਥੇ ਹੈ ਅਕਾਲ ਪੁਰਖ ਨੇ? ਕੋਈ ਹੈ ਐਸਾ ਥਾਂ ਸਾਡੇ ਅੰਦਰ ਜਿੱਥੇ ਉਹਨੇ ਦਵਾਈ ਰੱਖੀ ਹੋਵੇ? ਮਹਾਰਾਜ ਕਹਿੰਦੇ ਨੌ ਦਿਨ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਇਹ ਦੇਹੀ ਦੇ ਵਿੱਚ ਉਹਦਾ ਟਿਕਾਣਾ ਹੈ। ਪਰ ਹੈ ਕਿਹਾ ਜਾ ਕਹਿੰਦੇ ਸੁਨ ਸੰਵਾਦ ਅਨਹਤ ਨਾਦ, ਉੱਥੇ ਕੋਈ ਫੁਰਨਾ ਨਹੀਂ ਹੈ। ਗਗਨ ਮੰਡਲ ਹੈ ਜਿੱਥੇ ਕੋਈ ਫੁਰਨਾ ਨਹੀਂ ਹੈ। ਤੇ ਨਾਲ ਇਹ ਹੈ ਕਿ ਉੱਥੇ ਆਤਮਕ ਸੰਗੀਤ ਵੀ ਵੱਜਦਾ ਹੋਏਗਾ, ਪਰ ਪੂਰੇ ਗੁਰੂ ਤੇ ਬਗੈਰ ਉੱਥੇ ਪਹੁੰਚ ਨਹੀਂ ਹੁੰਦੀ। ਪੂਰੇ ਗੁਰੂ ਦੀ ਨਿਸ਼ਾਨੀ ਇਹੀ ਹੁੰਦੀ ਹੈ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਜਿਹੜਾ ਹੈ ਸਰੀਰ ਦੇ ਅੰਦਰ ਵੋਰਡ ਆਫ ਦਾ ਗੋਡ ਵਾਹਿਗੁਰੂ ਦਾ ਘਰ ਦਿਖਾ ਦੇਵੇ, ਉਹ ਕਹਿੰਦੇ ਸੁਜਾਨ ਸਤਿਗੁਰੂ ਹੋਇਆ ਕਰਦਾ। ਨਿਸ਼ਾਨੀ ਹੈ, ਕੋਈ ਐਵੇਂ ਹੀ ਕਹਿ ਦੇਵੇ ਵੀ ਹਾਂਜੀ ਦਿਖਾਉਣਾ ਤੁਹਾਨੂੰ? ਮਹਾਰਾਜ ਕਹਿੰਦੇ ਨਿਸ਼ਾਨੀ ਹੈ ਪੰਜ ਸ਼ਬਦ ਤੁਨਕਾਰ ਤੁਨ, ਉਸ ਥਾਂ ਦੇ ਉਹ ਕਿ ਧੁਨ ਚੱਲਦੀ ਹੈ ਅਨਬ੍ਰੇਕੇਬਲ ਧੁਨ, ਜਿਹੜੀ 24 ਘੰਟੇ ਬੋਲਦੀ ਹੈ। ਤੇ ਪੰਜ ਸ਼ਬਦ ਨੇ ਉਸ ਥਾਂ ਦੇ ਉੱਤੇ ਬਾਜੇ ਸ਼ਬਦ ਨਿਸ਼ਾਨ, ਉੱਥੇ ਨਿਸ਼ਾਨੀ ਸ਼ਬਦਾਂ ਦੀ। ਦੀਪ ਲੋ ਪਾਤਾਲ ਤੇ ਖੰਡ ਮੰਡਲ ਹੈ, ਤਾਰ ਕੌਰ ਬਜੰਤਰ ਦਾ ਸਾਜ ਤਖ ਸੁਲਤਾਨ। ਸੋ ਨਿਸ਼ਾਨੀ ਹੈ ਕਹਿੰਦੇ ਹੋਰ ਅਫੁਰ ਅਵਸਥਾ ਹੈ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਦ ਅਨਹਤ ਨਾਥ, ਕਹਿ ਨਾ ਜਾਈਏ ਚਾਰਜ ਵਿਸਵਾਦ। ਸੁਨ ਨਹੀਂ ਹੈ ਬਿਲਕੁਲ, ਸੁਨ ਤਾਂ ਆਕਾਸ਼ ਵੀ ਹੈ, ਐਸਾ ਨਹੀਂ ਹੈ। ਕਹਿੰਦੇ ਇੰਨਾ ਆਨੰਦ ਹੈ ਉਸ ਥਾਂ ਉਸ ਪੁਆਇੰਟ ਦੇ ਉੱਤੇ ਕਿ ਕੋਈ ਬੰਦਾ ਕਹਿ ਨਹੀਂ ਸਕਦਾ, ਪਰ ਜੁਗਤ ਤੋਂ ਬਗੈਰ ਉੱਥੇ ਪਹੁੰਚਿਆ ਨਹੀਂ ਜਾਂਦਾ। ਜੁਗਤ ਜ਼ਰੂਰੀ ਚੀਜ਼ ਹੁੰਦੀ ਹੈ, ਨਹੀਂ ਖੱਬ ਖੁੱਬ ਕੇ ਸੰਸਾਰ ਤੋਂ ਤੁਰ ਜਾਂਦਾ ਹੈ। ਹੱਠ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਮਨੁੱਖਾ ਜਨਮ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਵਾਸਤੇ ਰਹਿਤਾਂ ਨੇ, ਅੰਦਰਲੀਆਂ ਰਹਿਤਾਂ ਪਹਿਲਾਂ ਜ਼ਰੂਰੀ ਨੇ। ਸਾਰਿਆਂ ਨਾਲੋਂ ਪਹਿਲੀ ਰਹਿਤ ਜੋ ਹੈ ਉਹ ਪ੍ਰਤੀਤ ਦੀ ਹੈ, ਭਰੋਸੇ ਦੀ ਹੈ। ਜੇ ਭਰੋਸਾ ਹੀ ਨਹੀਂ ਹੈ ਤਾਂ ਗਾਂ ਚੱਲੇਗਾ ਕਿਵੇਂ? ਜੇ ਪ੍ਰਤੀਤ ਹੀ ਨਹੀਂ ਹਿਰਦੇ ਚ ਆਈ ਫਿਰ ਤਾਂ ਚੱਲ ਨਹੀਂ ਸਕਦਾ, ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਪ੍ਰਤੀਤ ਜੋ ਹੈ ਉਹ ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੋਇਆ ਕਰਦੀ ਹੈ। ਇਸ ਤਰ੍ਹਾਂ ਨਾਲ ਪੜੋ ਪਿਆਰ ਨਾਲ।
ਗੁਰ ਕੀ ਪ੍ਰਤੀਤ ਜੀ ਦਸਦੇ ਮਨ ਵਿਸਰਾਈ, ਗੁਰ ਕੀ ਪ੍ਰਤੀਤ ਜੀ ਦਸਦੇ ਮਨ ਵਿਸਰਾਈ। ਮਾਈ
ਗੁਰਕੀ ਪਰਤੀ ਤਿਸ ਜਨ ਆਵੇ ਹਰ ਪ੍ਰਗਤਿ। ਕੰਡੀਸ਼ਨਲ ਆ ਇਹ, ਵਾਹਿਗੁਰੂ ਚਿੱਤ ਤਾਂ ਆਉਂਦਾ ਜੇ ਗੁਰੂ ਤੇ ਪ੍ਰਤੀਤ ਹੋਵੇ। ਕਿੰਨੀ ਕੁ ਪ੍ਰਤੀਤ ਹੋਇਆ ਕਰਦੀ ਹੈ, ਕਿਉਂਕਿ ਅਸੀਂ ਪ੍ਰਤੀਤ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਪਰ ਪੂਰੀ ਪ੍ਰਤੀਤ ਨਹੀਂ ਹੈ ਸਾਨੂੰ। ਜੇ ਪੂਰੀ ਹੋਵੇ ਤਾਂ ਆਪ ਛੱਡ ਸਦਰ ਹੈ ਪਰਨਾ, ਗੁਰਬੇ ਨਵਰ ਨਾ ਜਾਣਾ ਕੋਈ, ਫਿਰ ਤਾਂ ਗੁਰੂ ਤੇ ਅਧਾਰਤ ਹੋ ਜਾਂਦਾ, ਪਰਨੇ ਰਹਿੰਦਾ। ਜੋ ਕੁਛ ਕਰਾਏਗਾ, ਜਿੱਥੇ ਲੈ ਕੇ ਜਾਏਗਾ, ਉਹ ਠੀਕ ਹੈ ਠੀਕ ਹੈ, ਲੇਕਿਨ ਸਾਡੀ ਤਾਂ ਮਨ ਦੀ ਮਤ ਕੰਮ ਕਰਦੀ ਹੈ, ਵਿੱਚ ਮੈਂ ਕੰਮ ਕਰਦੀ ਹੈ। ਜਦ ਤੱਕ ਆਦਮੀ ਦੇ ਅੰਦਰ ਮੈਂ ਹੈ, ਜਾਵੇ ਜਾਣਾ ਮੈਂ ਕਿਛ ਕਰਤਾ, ਤਬਲਾ ਗਰ ਚੋਣ ਮੈਂ ਫਿਰਤਾ। ਦੇਖ ਲਓ ਮਹਾਰਾਜ ਜੀ ਨੇ ਕਹਿ ਰਿਹਾ ਬਚਨ ਕਿਹਾ, ਜਿੰਨਾ ਚਿਰ ਕਹਿੰਦਾ ਮੈਂ ਕਰਦਾ, ਕੋਈ ਦਲੀਲ ਨਹੀਂ ਇਹਦੇ ਵਿੱਚ, ਕੋਈ ਅਗਰ ਮਗਰ ਨਹੀਂ ਹੈ, ਸਿੱਧੇ ਹੱਥ ਨੇ। ਜਿੰਨਾ ਚਿਰ ਇਹਦੇ ਮਨ ਚ ਭਾਵਨਾ ਹੈ ਕਿ ਮੈਂ ਕਰਦਾ, ਮਹਾਰਾਜ ਕਹਿੰਦੇ ਉਨੀ ਦੇਰ ਤੱਕ ਪਿਆਰਿਆ ਗਰਭ ਦੀ ਦੁਨੀਆਂ ਚ ਘੁੰਮਦਾ ਫਿਰਦਾ, ਅਜੇ ਤੇਰਾ ਕੁਛ ਨੀ ਬਣਿਆ। ਕਹਿੰਦੇ ਮੈਂ ਇੰਨੇ ਪੁੰਨ ਕਰੇ ਨੇ, ਇੰਨੇ ਸਤਸੰਗ ਕਰੇ ਨੇ, ਇੰਨਾ ਦਾਨ ਕਰਿਆ, ਇੰਨੇ ਤੀਰਥ ਯਾਤਰਾ ਕੀਤੀ, ਇੰਨੇ ਗੁਰਦੁਆਰਿਆਂ ਦੇ ਦਰਸ਼ਨ ਕਰੇ। ਉਹ ਕਹਿੰਦੇ ਉਹਦਾ ਫਲ ਮਿਲ ਜਾਏਗਾ ਤੈਨੂੰ ਸਵਰਗ ਲੋਕਾਂ ਚ, ਲੇਕਿਨ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਤੇਰੇ ਅੰਦਰ ਅਜੇ ਹੋਂਦ ਕਾਇਮ ਹੈ। ਜਦ ਤੱਕ ਤੇਰੇ ਅੰਦਰ ਹੋਂਦ ਕਾਇਮ ਹੈ, ਉਨੀ ਦੇਰ ਤੱਕ ਤੇਰੇ ਕਰਮਾਂ ਨੇ ਤੈਨੂੰ ਬੰਨਣਾ ਹੀ ਬੰਨਣਾ। ਕਰਮ ਕਰੇਗਾ, ਕਿੰਨਾ ਹੀ ਕਹੀ ਜਾ ਵੀ ਮੈਂ ਨਹੀਂ ਕਰਿਆ ਜੀ, ਗੁਰੂ ਸਾਹਿਬ ਕਰਾਉਂਦੇ, ਕਹਿਣ ਨਾਲ ਤਾਂ ਗੱਲ ਨਹੀਂ ਬਣਦੀ। ਬੰਦਾ ਸੇਵਾ ਕਰਦਾ ਦਿਨ ਰਾਤ ਗੁਰੂ ਘਰ ਦੀ, ਤੇ ਕਹਿੰਦਾ ਜਵਾਨ ਤੋਂ ਵੀ ਮੈਂ ਤਾਂ ਕੁਛ ਨਹੀਂ ਕਰ ਰਿਹਾ ਜੀ, ਜੋ ਕਰਾ ਰਹੇ ਨੇ ਕਰ ਰਿਹਾ। ਪ੍ਰੇਮੀਆਂ ਨੇ ਉਸ ਨੂੰ ਪ੍ਰੈਜੀਡੈਂਟ ਬਣਾਤਾ ਗੁਰਦੁਆਰੇ ਦਾ, ਵੀ ਬੜਾ ਚੰਗਾ ਸਿੰਘ ਹੈ, ਬੜੀ ਨਿਮਰਤਾ ਅੱਜਦਾ। ਕੋਈ ਹੋਰ ਆਇਆ, ਉਸਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤੇ ਉਹਨੂੰ ਪ੍ਰੈਜੀਡੈਂਟਸ਼ਿਪ ਤੋਂ ਲਾ ਤਾ, ਇੱਕ ਵੀ ਵੋਟ ਨਾ ਪੈਣ ਦਿੱਤੀ। ਨਤੀਜਾ ਕੀ ਹੋਏਗਾ, ਉਹ ਹਰਟ ਹੋ ਜਾਏਗਾ ਵੀ ਮੈਂ ਇੰਨੀ ਸੇਵਾ ਕਰੀ ਤੇ ਮੇਰੀ ਸੇਵਾ ਦੀ ਕਿਸੇ ਨੇ ਕਦਰੇ ਨਾ ਕਰੀ। ਇਹ ਗੱਲ ਕੀ ਆ, ਅੰਦਰ ਮੈਂ ਲੁਕੀ ਬੈਠੀ ਸੀ, ਉੱਤੋਂ ਤੂੰ ਕਹਿੰਦਾ ਸੀ ਮੈਂ ਨਹੀਂ ਕਰਦਾ ਗੁਰੂ ਕਰਾਉਂਦਾ, ਇਸ ਤਰ੍ਹਾਂ ਤਾਂ ਗੱਲ ਬਣਦੀ ਨਹੀਂ। ਕਿਉਂਕਿ ਜਿੰਨਾ ਚਿਰ ਆਦਮੀ ਦੇ ਅੰਦਰ ਮੈਂ ਭਾਵ ਹੈ, ਉਨਾ ਚਿਰ ਉਹ ਕਰਮ ਕਰਦਾ। ਹਮ ਇਹ ਜਾਤ ਹੈ, ਹਮ ਇਹ ਕਰਮ ਕਮਾਏ, ਹਮ ਇਹ ਬੰਧਨਾ ਫਿਰਦੇ ਜੂਨੀ ਪਾਏ। ਉਹ ਤਾਂ ਜੂਨਾ ਜਿਹਨੇ ਘੁੰਮਣਾ ਹੀ ਘੁੰਮਣਾ ਹੈ, ਚਾਹੇ ਗੱਲ ਕਹੇ ਤੇ ਦਾਸ ਕਹੀ ਜਾ, ਚਾਹੇ ਮੈਂ ਕਹੀ ਜਾ, ਪਰ ਅੰਦਰ ਭਾਵਨਾ ਨਹੀਂ ਆਈ, ਅੰਦਰ ਵਿਸ਼ਵਾਸ ਨਹੀਂ ਆਇਆ। ਕਹਿੰਦਾ ਮੈਂ ਤਾਂ ਕੁਛ ਨਹੀਂ ਕਰਦਾ, ਤੂੰ ਤਾਂ ਸਭ ਕੁਛ ਕਰ ਰਿਹਾ, ਪਰਮੇਸ਼ਰ ਕਰ ਰਿਹਾ ਜੀ, ਜੋ ਕੁਛ ਹੋ ਰਿਹਾ ਪਰਮੇਸ਼ਰ ਕਰ ਰਿਹਾ। ਇਹ ਗੱਲ ਚੱਲਿਆ ਨਹੀਂ ਕਰਦੀ, ਉਹਦੀ ਇਨਸਲਟ ਕਰ ਦੋ। ਕਦੇ ਵੀ ਨਹੀਂ ਕਹੇਗਾ ਵੀ ਪਰਮੇਸ਼ਰ ਕਰਦਾ, ਉਹ ਕਹੇਗਾ ਫਲਾਣੇ ਨੇ ਮੇਰੀ ਇਨਸਲਟ ਕਰੀ ਹੈ। ਇਹ ਗੱਲ ਕਹਿਣ ਵਾਸਤੇ ਹੋਰ ਤਰ੍ਹਾਂ ਹੈ, ਅਨੁਭਵ ਵਾਸਤੇ ਹੋਰ ਤਰ੍ਹਾਂ। ਸੋ ਸਾਡੀ ਜੋ ਪ੍ਰਤੀਤ ਹੈ ਉਹ ਲਿਮਿਟ ਚ ਹੈ, ਬਹੁਤ ਥੋੜੀ ਪ੍ਰਤੀਤ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ, ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਸੱਤਾਂ ਦੀਪਾਂ ਨੌਵਾਂ ਖੰਡਾਂ ਜਿੱਥੇ ਤੱਕ ਆਬਾਦੀਆਂ ਸੀ, ਮਨੁੱਖ ਸੀ, ਉੱਥੇ ਤੱਕ ਤੁਸੀਂ ਗਏ ਹੋ। ਅਸੀਂ ਤਾਂ ਐਵੇਂ ਸਮਝਦੇ ਹਾਂ, ਬਾਕੀ ਚਾਹੇ ਕੋਈ ਕਿਵੇਂ ਕਹੇ ਵੀ ਗੁਰੂ ਸਾਹਿਬ ਤਾਸ਼ਖਾਨ ਤਾਈਂ ਗਏ, ਕੋਈ ਗਏ ਕਿਤੇ ਗਏ, ਜਿੱਥੇ ਤੱਕ ਮਨੁੱਖ ਸੀ ਉੱਥੇ ਤੱਕ ਗਏ। ਭਾਈ ਗੁਰਦਾਸ ਜੀ ਨੇ ਕਿਹਾ ਜਿੱਥੇ ਤੱਕ ਧਰਤੀ ਸੀ ਮਹਾਰਾਜ ਹਰ ਥਾਂ ਗਏ। ਫਿਰ ਉਹ ਅਗਲਾ ਸਵਾਲ ਕਰਦੇ ਹੈ ਕਿ ਗੁਰੂ ਸਾਹਿਬ ਉੱਥੇ ਆਪਣਾ ਖਿਆਲ ਕਿਵੇਂ ਦੱਸਦੇ ਸੀ, ਬਾਣੀ ਕਿਵੇਂ ਕਹਿੰਦੇ ਸੀ। ਬਾਣੀ ਪੰਜਾਬੀ ਚ ਨਹੀਂ ਸੀ ਸਾਧ ਜੀ, ਕਾਬੇ ਚ ਜਾ ਕੇ ਗੁਰੂ ਮਹਾਰਾਜ ਉਹੀ ਬੋਲੀ ਬੋਲਦੇ ਸੀ। ਜੇ ਗਾਹਾਂ ਚਲੇ ਗਏ ਤਾਸ਼ਕੰਧ ਵੱਲ, ਉੱਥੇ ਉਹੀ ਬੋਲੀ ਬੋਲਦੇ ਸੀ। ਜੇ ਲੰਕਾ ਚਲੇ ਗਏ, ਅਸੀਂ ਤਾਂ ਬੋਲੀ ਸਮਝਦੇ ਨਹੀਂ, ਗੁਰੂ ਨਾਨਕ ਪਾਤਸ਼ਾਹ ਨੇ ਕਿਵੇਂ ਰਾਜੇ ਸ਼ਿਵਨਾਗ ਨੂੰ ਸਮਝਾਇਆ, ਉੱਥੇ ਕੋਈ ਇੰਟਰਪ੍ਰੇਟਰ ਤਾਂ ਨਾਲ ਨਹੀਂ ਸੀ ਨਾ ਲੈ ਕੇ ਜਾਂਦੇ, ਵੀ ਗੱਲ ਕੀ ਸੀ। ਉਹ ਗੱਲ ਸਾਡੀ ਹੁਣ ਅਣਜਾਣਤਾ ਹੈ, ਅਸੀਂ ਸਮਝ ਨਹੀਂ ਸਕਦੇ ਇਹਨਾਂ ਗੱਲਾਂ। ਤੰਗ ਦਿਲੀ ਹੈ, ਥੋੜੀ ਜਾਣਕਾਰੀ ਹੋਣ ਕਰਕੇ ਅਸੀਂ ਇਹਨਾਂ ਗੱਲਾਂ ਨੂੰ ਨਾਲ ਸਮਝ ਕੇ ਗੁਰੂ ਸਾਹਿਬ ਨੂੰ ਨੇੜੇ ਜਿਹਾ ਮੋੜ ਲੈਂਦੇ ਹਾਂ ਬਈ ਇੱਥੇ ਤੱਕ ਇਹਨਾਂ ਦੀ ਬੋਲੀ ਸਮਝ ਆਉਂਦੀ ਸੀ। ਤਿੱਬਤ ਚਲੇ ਜਾਓ, ਭੂਟਾਨ ਚਲੇ ਜਾਓ, ਚਾਈਨਾ ਦੇ ਵਿੱਚ ਚਲੇ ਜਾਓ, ਉੱਥੇ ਵੀ ਗੁਰੂ ਮਹਾਰਾਜ ਨੇ ਬਚਨ ਕਰਿਆ, ਕੋਈ ਇਸ਼ਾਰਿਆਂ ਨਾਲ ਤੰਗ ਨਾ ਕਰੇ। ਹੁਣ ਫਿਰ ਬੋਲੀ ਕਿਵੇਂ ਹੋਈ? ਹਰ ਬੰਦੇ ਦੇ ਅੰਦਰ ਬੋਲੀ ਹੈ। ਇੱਕ ਦੋ ਪੁਆਇੰਟਾਂ ਥਾਈ ਅਸੀਂ ਸਾਰੀ ਬੋਲੀ ਸਮਝਦੇ ਹਾਂ, ਕੁੱਤਿਆਂ ਬਿੱਲੀਆਂ ਸੂਰਾਂ ਸੱਪਾਂ ਪਸ਼ੂਆਂ ਦੀ ਬੋਲੀ ਅਸੀਂ ਸਮਝਦੇ ਹਾਂ, ਇੱਕ ਪਰਾ ਬੋਲੀ ਹੈ, ਇੱਕ ਪਸੰਤੀ ਬੋਲੀ ਹੈ, ਇੱਥੇ ਤੱਕ ਅਸੀਂ ਸਮਝਦੇ ਹਾਂ। ਦੋ ਬੋਲੀਆਂ ਨਹੀਂ ਸਮਝ ਸਾਨੂੰ ਆਉਂਦੀਆਂ, ਦੋ ਸਟੇਜ, ਇੱਕ ਮਧਮਾ ਨਹੀਂ ਆਉਂਦੀ, ਇੱਕ ਵੈਖਰੀ ਨਹੀਂ ਆਉਂਦੀ। ਇੱਕ ਵਿਦਿਆ ਹੈ ਯੋਗ ਦੀ ਜਿਹਨੂੰ ਸਰਵ ਯੋਗ ਵਿਦਿਆ ਕਹਿੰਦੇ, ਇਹ ਟਾਵੇਂ ਟਾਵੇਂ ਮਹਾਂਪੁਰਸ਼ਾਂ ਨੂੰ ਇਸ ਦਾ ਗਿਆਨ ਹੈ, ਸਾਰੇ ਨਹੀਂ ਜਾਣਦੇ। ਸਵਾਮੀ ਰਾਮ ਡਾਕਟਰ ਰਾਮ ਜੀ ਨੇ ਆਪਣੀ ਪੁਸਤਕ 'ਚ ਲਿਖਿਆ ਹੈ ਕਿ ਬੋਲੀ ਕੋਈ ਪ੍ਰੋਬਲਮ ਨਹੀਂ ਹੋਇਆ, ਕਹਿੰਦਾ ਸਰਵ ਵਿਦਿਆ ਯੋਗ ਜਿਸਨੇ ਕੀਤਾ ਹੈ ਉਹ ਬੋਲ ਪੈਂਦਾ। ਇੱਥੇ ਹੀ ਆਪਣੇ ਸਮਾਗਮ ਦੇ ਵਿੱਚ ਡਾਕਟਰ ਵੇਦ ਭਾਰਤੀ ਨੇ ਕਿਹਾ ਸੀ, ਸਾਰਿਆਂ ਦੇ ਸਾਹਮਣੇ ਕਿਹਾ ਸੀ ਕਿ ਮੈਂ PhD ਕਰਨ ਵਾਸਤੇ ਹਾਲੈਂਡ ਚਲਿਆ ਗਿਆ। ਉਹ ਯੋਗੀ ਸੀਗੇ, ਵਿਦਿਆ ਸਿੱਖਿਆ ਸੀ, ਸਿਰਫ 10 ਬੰਦੇ ਨੇ ਇੰਡੀਆ ਦੇ ਅੰਦਰ ਜਿਨ੍ਹਾਂ ਨੂੰ ਇਸ ਵਿਦਿਆ ਦਾ ਗਿਆਨ ਹੈ, ਬਹੁਤੇ ਨਹੀਂ ਹੈਗੇ। ਕਹਿਣ ਲੱਗੇ ਮੈਂ ਕਿਹਾ ਵੀ ਬੋਲੀ, ਕਹਿੰਦੇ ਤੁਹਾਨੂੰ ਬੋਲੀ ਤਾਂ ਆਉਂਦੀ ਨਹੀਂ ਹੈ। ਉਹ ਕਹਿੰਦੇ ਬੋਲੀ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦਾ, ਇੱਕ ਹਫ਼ਤੇ ਦੇ ਵਿੱਚ ਅਸੀਂ ਤੁਹਾਡੇ ਮੰਗਣੇ ਬੋਲਣ ਲੱਗ ਜਾਂਦੇ ਹਾਂ। ਬੋਲੀ ਅੰਦਰੋਂ ਆਉਂਦੀ ਹੈ, ਇੱਕ ਐਸੀ ਸਟੇਜ ਹੈ, ਕੋਈ ਬੋਲੀ ਦੁਨੀਆਂ ਦੀ ਬੋਲ ਹੈ। ਕਹਿਣ ਲੱਗੇ ਮੈਂ ਇੱਕ ਹਫ਼ਤਾ ਯੋਗ ਕੀਤਾ, ਉਹ ਤੇ ਬਾਅਦ ਜਦ ਮੈਂ ਬੋਲਿਆ, ਉਹ ਕਹਿੰਦੇ ਤੂੰ ਤਾਂ ਸਾਤੋਂ ਵੀ ਜ਼ਿਆਦਾ ਜਾਣਦਾ। ਕਹਿੰਦੇ ਮੈਂ ਉੱਥੇ ਫਿਰ PhD ਕਰੀ। ਗੁਰੂ ਨਾਨਕ ਪਾਤਸ਼ਾਹ ਸਭ ਕੁਝ ਜਾਣਦੇ ਸੀ, ਸੋ ਉਹਨਾਂ ਨੂੰ ਸਾਰੀ ਦੁਨੀਆਂ ਦੀਆਂ ਬੋਲੀਆਂ ਸਮਝ 'ਚ ਆਉਂਦੀਆਂ। ਫਿਰ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਪੰਜਾਬੀ 'ਚ ਇਸ ਭਾਸ਼ਾ 'ਚ ਕਿਉਂ ਲਿਖਿਆ? ਉਹ ਇਸ ਕਰਕੇ ਕਿ ਇੱਥੇ ਬਹੁਤਾ ਪ੍ਰਚਾਰ ਸੀ, ਉੱਥੇ ਫੇਰੀ ਸੀ, ਵੱਡੇ ਵੱਡਿਆਂ ਨੂੰ ਸਮਝਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਹੈੱਡਕੁਆਟਰ ਪੰਜਾਬ 'ਚ ਬਣਾਇਆ। ਜੇ ਕਿਤੇ ਪਹਾੜ 'ਚ ਬਣਾ ਲੈਂਦੇ, ਚਾਈਨਾ 'ਚ ਬਣਾ ਲੈਂਦੇ, ਫਿਰ ਇਹੀ ਗੁਰੂ ਗ੍ਰੰਥ ਸਾਹਿਬ ਚਾਈਨੀਜ਼ 'ਚ ਹੋਣਾ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜਿੱਥੇ ਤੱਕ ਸ੍ਰਿਸ਼ਟੀ ਸੀ ਸਾਰੇ ਥਾਂ 'ਤੇ ਗਏ। ਕਹਿੰਦੇ ਭਾਈ ਵਾਲਾ ਤੁਸੀਂ ਨਾਲ ਗਏ ਉਹਨਾਂ ਦੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਭਾਈ ਵਾਲਾ ਜੀ ਕਹਿਣ ਲੱਗੇ, ਪਾਤਸ਼ਾਹ ਉਹ ਤਾਂ ਪੂਰਨ ਸੰਤ ਸਨ। ਕਹਿੰਦੇ ਮਹਾਰਾਜ ਕਹਿਣ ਲੱਗੇ, ਅੱਛਾ ਭਾਈ ਤੂੰ ਵੀ ਸੰਤ ਹੋਇਆ। ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿੰਦੇ ਪਾਤਸ਼ਾਹ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਸਾਰਿਆਂ ਨੂੰ ਪੁੱਛਿਆ, ਮਹਾਰਾਜ ਕਹਿੰਦੇ ਤੁਸੀਂ ਪਰਮ ਗਿਆਨੀ ਹੋਏ। ਹੋਰਾਂ ਨੂੰ ਪੁੱਛਿਆ, ਆਪਣਾ ਆਪਣਾ ਸਾਰਿਆਂ ਨੇ ਵਿਸ਼ਵਾਸ ਦੱਸਿਆ। ਅਖੀਰ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਜੀ ਨੂੰ ਪੁੱਛਿਆ, ਪਾਤਸ਼ਾਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਉਸ ਵੇਲੇ ਆਪ ਬਹੁਤ ਗੰਭੀਰ ਅਵਸਥਾ ਚਲੇ, ਬਹੁਤ ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਆਪ ਨੇ ਫਰਮਾਨ ਕੀਤਾ ਕਿ ਪਿਆਰਿਓ, ਗੁਰੂ ਨਾਨਕ ਪਾਤਸ਼ਾਹ
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਨਾ
ਰਾਮ ਦੇਖਿਆ ਇੱਕ ਬਸ ਤੁਹਾਨੂੰ ਰੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਕਹਿ ਲਗੇ ਪਿਆਰਿਓ ਉਹ ਤਾਂ ਆਪ ਨਿਰੰਕਾਰ ਕਲਾਤਾਰ ਜਗ ਮੈਂ ਪਰਵਰੇ। ਉਹ ਤਾਂ ਆਪ ਹੀ ਨਿਰੰਕਾਰ ਸੀ, ਵਾਹਿਗੁਰੂ ਜੀ ਸੀ ਆਪ। ਇੰਨਾ ਕਹਿਣ ਦੀ ਦੇਰ ਸੀ, ਸਾਰਿਆਂ ਨੇ ਨਮਸਕਾਰ ਕੀਤੀ। ਪਾਤਸ਼ਾਹ ਤਾਂ ਹੀ ਤੁਸੀਂ ਪਰਮੇਸ਼ਰ ਰੂਪ ਬਣ ਗਏ, ਕਿਉਂਕਿ ਭਰੋਸਾ ਹੈ ਕਿਸੇ ਦਾ ਕਿਸੇ ਡਿਗਰੀ ਤੇ, ਕਿਸੇ ਦਾ ਕਿਸੇ ਡਿਗਰੀ ਤੇ, ਕਿਸੇ ਦਾ ਹੈ ਹੀ ਨਹੀਂ, ਕਿਸੇ ਦਾ ਵੇਵਰਿੰਗ ਹੈ ਵੀ ਜੇ ਮੈਂ ਨਾ ਕਰਿਆ ਗੁਰੂ ਆ ਕੇ ਕਿੱਥੋਂ ਕਰ ਦੂ। ਸੋ ਜਿਨ੍ਹਾਂ ਦੇ ਹਿਰਦੇ ਚ ਪ੍ਰਤੀਤ ਹੈ ਉਹਨਾਂ ਨੂੰ ਨਾਮ ਚੇਤਾ ਆਉਂਦਾ, ਜਿਨ੍ਹਾਂ ਦੇ ਪ੍ਰਤੀਤ ਨਹੀਂ ਹੈ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਪਾਓ, ਸ਼ਬਦ ਦੇ ਨਾਲ ਪਿਆਰ ਨਾ ਲੱਗਿਆ ਤੇ ਸਤਿਗੁਰੂ ਦੀ ਪ੍ਰਤੀਤ ਨਾ ਆਈ। ਨਾਸਤਕ ਜੀਆਂ ਕਿਤਾਬਾਂ ਪੜ੍ਹ ਕੇ ਇੱਕ ਮਨੁੱਖ ਦੇ ਰੂਪ ਦੇ ਵਿੱਚ ਗੁਰੂ ਨੂੰ ਦੇਖਦੇ ਰਹੇ। ਗੁਰ ਪਰਮੇਸ਼ਰ ਇੱਕੋ ਜਾਣ, ਇਸ ਗੱਲ ਤੇ ਵਿਸ਼ਵਾਸ ਨਾ ਆਇਆ। ਕਹਿੰਦੇ ਫੇਰ ਉਹ ਸੁੱਖ ਭਾਲਦਾ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆ ਬਜਾਈ, ਜਿੰਨਾ ਜੀ ਕਰਦਾ ਰੁਮਾਲੇ ਚਾੜੀ ਜਾ, ਜਿੰਨਾ ਜੀ ਕਰਦਾ ਚੌਲ ਕਰੀ ਜਾ, ਜਿੰਨਾ ਜੀ ਕਰਦਾ ਮੱਥੇ ਟੇਕੀ ਜਾ, ਪਿਆਰਿਆ ਨਹੀਂ ਪ੍ਰਤੀਤ ਤੇ ਬਗੈਰ ਤੇਰਾ ਸੰਬੰਧ ਜੁੜਨਾ ਗੁਰੂ ਦੇ ਨਾਲ। ਪ੍ਰਤੀਤ ਨਾ ਹੋਵੇ ਕੁਛ ਨਹੀਂ ਬਣਦਾ, ਦੇਵਰਿੰਗ ਪ੍ਰਤੀਤ ਹੋਵੇ ਫਿਰ ਤਾਂ ਬਣਨਾ ਹੀ ਕੀ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਲਾਹੌਰ ਗਏ ਹੋਏ ਨੇ, ਸੰਗਤਾਂ ਆਉਂਦੀਆਂ ਹੈ, ਦਰਸ਼ਨ ਵੇਲੇ ਕਰਦੀਆਂ ਤੇ ਆਪਣਾ ਜੀਵਨ ਦਾ ਪਥ ਪ੍ਰਦਰਸ਼ਨ ਹਾਸਲ ਕਰਕੇ ਭਜਨ ਬੰਦਗੀ ਚ ਲੱਗਦੇ ਨੇ। ਉੱਥੇ ਇੱਕ ਗੁਰਸਿੱਖ ਜਿਸਦਾ ਨਾਮ ਸੱਜੂ ਸੀ, ਭਾਈ ਸੱਜੂ ਜੀ, ਉਹਦਾ ਵਣਜ ਵਪਾਰ ਬੜਾ ਜ਼ਬਰਦਸਤ ਚੱਲਦਾ ਸੀ, ਲੇਕਿਨ ਪੈਸੇ ਵਿੱਚ ਭੁੱਲਿਆ ਹੋਇਆ ਨਹੀਂ ਸੀ। ਪਰਮੇਸ਼ੁਰ ਨੂੰ ਯਾਦ ਰੱਖਣ ਵਾਲਾ, ਗੁਰੂ ਨੂੰ ਯਾਦ ਰੱਖਣ ਵਾਲਾ, ਆਪਦੀ ਇਮਾਨਦਾਰੀ ਇੰਨੀ ਜ਼ਬਰਦਸਤ, ਦੂਰ ਦਰਾਜ ਤੱਕ ਉਸਦੀ ਖੁਸ਼ਬੂ ਫੈਲੀ ਹੋਈ ਸੀ ਕਿ ਉਹਨਾਂ ਦੇ ਪਾਸ ਮਾਨਤਾ ਰੱਖ ਜਾਇਆ ਕਰਦੇ ਸੀ ਤੇ ਸਮੇਂ ਸਿਰ ਲੈ ਜਾਇਆ ਕਰਦੇ ਸੀ। ਇੱਕ ਕੋਈ ਜਮਾਲ ਨਾਮ ਦਾ ਪਠਾਨ ਸੀ, ਫੌਜ ਦੇ ਵਿੱਚ ਸੀ ਤੇ ਉਸਨੂੰ ਦੱਸਿਆ ਗਿਆ ਕਿ ਕੱਲ੍ਹ ਨੂੰ ਫੌਜ ਨੇ ਅਫਗਾਨਿਸਤਾਨ ਵੱਲ ਜਾਣਾ ਹੈ ਤੇ ਸਾਰੇ ਤਿਆਰੀ ਕਰ ਲਓ। ਉਸਦੇ ਪਾਸ ਕੋਈ ਸਵਾ ਕੁ ਸੌ ਮੋਹਰ ਸੋਨੇ ਦੀ, ਦੇਖਿਆ ਵੀ ਘਰ ਵਿੱਚ ਤਾਂ ਮੈਂ ਰੱਖਿਆ ਚੋਰ ਲੈ ਜਾਣਗੇ, ਹੋਵੇ ਨਾ ਤਾਂ ਮੈਂ ਛੱਜੂ ਜੀ ਕੋਲ ਰੱਖਦਾ। ਥੈ ਬਟੂਆ ਲਿਆਇਆ ਤੇ ਮੋਹਰ ਮੋਹਰਾਂ ਨਾਲ ਭਰਿਆ ਹੋਇਆ, ਕਹਿਣ ਲੱਗਿਆ ਭਗਤ ਜੀ ਮੈਂ ਲੜਾਈ 'ਚ ਜਾ ਰਿਹਾ, ਆਹ ਮੇਰੀ ਇਮਾਨਤ ਰੱਖ ਲਓ, ਜੇ ਤਾਂ ਮੈਂ ਜਿਉਂਦਾ ਆ ਗਿਆ ਤਾਂ ਤੁਸੀਂ ਮੈਨੂੰ ਵਾਪਸ ਮੋੜ ਦਿਓ, ਜੇ ਮੈਂ ਚੜ੍ਹਾਈ ਕਰ ਗਿਆ ਤਾਂ ਅੱਲਾ ਦੇ ਨਾਮ 'ਤੇ ਇਹ ਪੈਸਾ ਖਰਚ ਦਿਓ, ਪਰਮੇਸ਼ੁਰ ਦੇ ਲੇਖੇ ਵਿੱਚ ਲਾ ਦਿਓ ਇਹ ਧਨ ਜੋ ਮੇਰੇ ਪਾਸ ਹੈ। ਕਹਿਣ ਲੱਗੇ ਰੱਖ ਜਾ ਭਾਈ, ਬੰਦੇ ਬਹੁਤ ਸਾਰੇ ਸੀ, ਉਹਨਾਂ ਨੇ ਚੁੱਕਿਆ ਇੱਕ ਪੇਟੀ ਦੇ ਵਿੱਚ ਰੱਖਤਾ। ਲੜਾਈ ਹੋਈ ਤਾਂ 6 ਮਹੀਨੇ ਤੇ ਬਾਅਦ ਇਹ ਭਾਈ ਜਮਾਲ ਵਾਪਸ ਆ ਜਾਂਦਾ ਹੈ। ਇਸ ਨੇ ਆ ਕੇ ਪੈਰ ਮੰਗਿਆ ਕਿ ਭਗਤ ਜੀ ਮੇਰਾ ਬਟੂਆ ਦੋ ਮੋਹਰਾਂ। ਉਹ ਬਿਲਕੁਲ ਦਿਮਾਗ ਚੋਂ ਨਿਕਲ ਗਿਆ ਮੈਂ, ਉਹ ਕਹਿਣ ਲੱਗੇ ਕਦ ਰੱਖਿਆ ਸੀ, ਕਹਿਣ ਲੱਗੇ 6 ਮਹੀਨੇ। ਮਨੀਮਾ ਨੂੰ ਹੁਕਮ ਦੇ ਤਾ ਕਿ ਰਜਿਸਟਰ ਮਾਨਤਾ ਵਾਲਾ ਲਿਆਓ ਤੇ ਉਹਦੇ ਵਿੱਚ ਟੋਲੋ ਸਾਰੇ। ਉਹ ਸਾਰੇ ਟੋਲਿਆ, ਪਤਾ ਹੀ ਨਾ ਲੱਗਿਆ। ਕਹਿਣ ਲੱਗੇ ਵੀ ਤੇਰਾ ਨਾਂ ਤਾਂ ਹੈ ਨਹੀਂ ਇੱਥੇ। ਉਹ ਕਹਿੰਦਾ ਮੈਂ ਤਾਂ ਦੇ ਕੇ ਗਿਆ। ਕਹਿੰਦੇ ਮੈਂ ਤਾਂ ਮਾਨਤਾ ਉਸੇ ਵੇਲੇ ਲਿਖ ਲੈਂਦਾ ਤੇ ਮੇਰੇ ਰਜਿਸਟਰ 'ਚ ਨਹੀਂ ਆਇਆ ਲਿਖਿਆ ਹੋਇਆ। ਅਖੀਰ ਰੌਲਾ ਪੈ ਗਿਆ ਥੋੜ੍ਹਾ। ਉਸ ਵੇਲੇ ਲੋਕ ਇਕੱਠੇ ਹੋ ਗਏ, ਲੋਕ ਕਹਿਣ ਲੱਗੇ ਵੀ ਭਾਈ ਸੱਜੂ ਜੀ ਤਾਂ ਕਦੇ ਵੀ ਗਲਤ ਨਹੀਂ ਬੋਲਦੇ, ਹੋ ਸਕਦਾ ਪਠਾਨ ਭੁੱਲ ਗਿਆ ਹੋਵੇ ਜਮਾਲ। ਉਹ ਜਦ ਜ਼ਿਆਦਾ ਕਰੇ ਤਾਂ ਕਹਿਣ ਵੀ ਇੰਨਾ ਜ਼ਿਆਦਾ ਇਨਸਿਸਟ ਨਹੀਂ ਕਰ ਸਕਦਾ ਵੀ ਗੱਲ ਤਾਂ ਕੋਈ ਨਾ ਕੋਈ ਹੋਣੀ ਹੈ, ਹੋ ਸਕਦਾ ਸੱਜੂ ਜੀ ਭੁੱਲ ਗਏ ਹੋਣ। ਉਹ ਆਪਣੇ ਰਿਕਾਰਡ ਦੇ ਬੇਸ ਤੇ ਕਹੀ ਜਾਂਦੇ ਆ ਮੇਰੇ ਕੋਲ ਹੈ ਨਹੀਂ। ਉਹ ਉਹਨੂੰ ਪਤਾ ਸੀ ਉਹਦਾ ਪੈਸਾ ਸੀ, ਉਹ ਕਹਿੰਦਾ ਮੈਂ ਦੇ ਕੇ ਹੀ ਤੁਹਾਨੂੰ ਗਿਆ। ਸੋ ਅਖੀਰ ਜਦ ਫੈਸਲਾ ਨਾ ਹੋਇਆ ਕੋਈ ਵੀ, ਕਈ ਦਿਨ ਲੰਘ ਗਏ ਤਾਂ ਉਹ ਤੋਂ ਬਾਅਦ ਉਹਨੇ ਨਵਾਬ ਦੇ ਪਾਸ ਲਿਖਤੀ ਸ਼ਿਕਾਇਤ ਕਰ ਦਿੱਤੀ। ਜਦ ਉਹਨੇ ਭਾਈ ਛੱਜੂ ਦਾ ਨਾਂ ਪੜਿਆ, ਉਹ ਕਹਿਣ ਲੱਗਿਆ ਦੇਖੋ ਇੱਕ ਤਾਂ ਉਹ ਹੈ ਗੁਰੂ ਦਾ ਸਿੱਖ, ਗੁਰੂ ਦਾ ਸਿੱਖ ਕਦੇ ਝੂਠ ਨਹੀਂ ਬੋਲਦਾ, ਗੁਰੂ ਦਾ ਸਿੱਖ ਕਦੇ ਵੀ ਪਰਾਈ ਇਮਾਨਤ ਨਹੀਂ ਰੱਖਦਾ, ਦੱਬਦਾ ਨਹੀਂ ਹੈ। ਮੈਂ ਜਾਣਦਾ ਇਹਨਾਂ ਦਾ ਜੀਵਨ ਬਹੁਤ ਸੁੱਚਾ ਸੱਚਾ, ਬਹੁਤ ਉੱਚਾ ਜੀਵਨ ਹੈ, ਇਹਨਾਂ ਦੇ ਤਾਂ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ। ਗੁਰੂ ਮਹਾਰਾਜ ਦੇ ਵੇਲੇ ਇੱਕ ਸਿੱਖ ਸੀ ਮੁਲਤਾਨ ਦੇ ਅੰਦਰ, ਉਹ ਬੜਾ ਅਮੀਰ, ਕਾਰੋਬਾਰ ਬਹੁਤ ਚੱਲੇ, ਭਾਈ ਤਾਰਾ ਸੀ ਉਹਦਾ ਨਾਂ। ਇੱਕ ਵਾਰੀ ਐਸਾ ਹੋਇਆ ਉੱਥੇ ਡਾਕਾ ਪਿਆ, ਕੋਤਵਾਲ ਉਹਦੇ ਨਾਲ ਲੱਗਦਾ ਸੀ, ਉਹਨੇ ਜਿਸ ਵਕਤ ਲੋਕਾਂ ਨੇ ਦੱਸਿਆ ਵੀ ਐਂ ਕਹਿੰਦਾ ਸੀ ਮੈਂ ਤਾਰਾ, ਉਹਨੇ ਇਹਨੂੰ ਫੜ ਲਿਆ, ਫੜਿਆ ਹੋਇਆ ਝੂਠਾ ਕੇਸ ਬਣਾ ਤਾ, ਝੂਠੇ ਗਵਾਹ ਪੱਕੇ ਉਹਨਾਂ ਦੇ ਪੁਲਿਸ ਵਾਲਿਆਂ ਦੇ, ਨਵਾਬ ਦੇ ਮੁਕੱਦਮਾ ਚੱਲਿਆ ਵੀ ਇੰਨਾ ਅਮੀਰ ਆਦਮੀ ਹੈ, ਇਹਨੇ ਡਾਕਾ ਕੀ ਮਾਰਨਾ, ਫਿਰ ਦੂਸਰਾ ਗੁਰੂ ਦਾ ਸਿੱਖ ਹੈ। ਮੁਕੱਦਮਾ ਜਦ ਉਹਦੇ ਕੋਲ ਚਲਿਆ ਗਿਆ ਤਾਂ 80 ਗਵਾਹੀਆਂ ਇਨਕੁਆਇਰੀ ਕਰਨ ਵਾਲੇ ਨੇ ਨਾਲ ਜੋੜ ਦਿੱਤੀਆਂ। ਕਾਜੀ ਨੇ ਵੀ ਗਾਹਾਂ ਰਿਕਮੈਂਡ ਕਰ ਦਿੱਤਾ ਵੀ ਇਹਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਕੁੱਤਿਆਂ ਤੋਂ ਪੜਵਾ ਲੈਣਾ ਚਾਹੀਦਾ। ਉਹ ਨਵਾਬ ਫੈਸਲਾ ਨਹੀਂ ਕਰਦਾ, ਕਹਿਣ ਲੱਗੇ ਨਵਾਬ ਸਾਹਿਬ ਤੁਸੀਂ ਫੈਸਲਾ ਕਿਉਂ ਨਹੀਂ ਕਰਦੇ? ਕਹਿਣ ਲੱਗੇ ਕਾਜੀ ਸਾਹਿਬ ਠੀਕ ਹੈ, ਗਵਾਹੀਆਂ ਦੇ ਮੁਤਾਬਕ ਮੈਨੂੰ ਫੈਸਲਾ ਕਰ ਦੇਣਾ ਚਾਹੀਦਾ, ਪਰ ਮੈਂ ਕਰ ਨਹੀਂ ਸਕਦਾ ਕਿਉਂਕਿ ਇਹ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸਿੱਖ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਦਾ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਕਦੇ ਵੀ ਲੈਂਦਾ, ਇਹ ਮੇਰਾ ਪੱਕਾ ਵਿਸ਼ਵਾਸ ਹੈ। ਗੁਰੂ ਨਾਨਕ ਦਾ ਸਿੱਖ ਇਹ ਗੱਲ ਨਹੀਂ ਕਰ ਸਕਦਾ, ਗੁਰੂ ਅਰਜਨ ਪਾਤਸ਼ਾਹ ਦਾ ਸਿੱਖ ਇਹ ਗੱਲ ਨਹੀਂ ਕਰ ਸਕਦਾ। ਇਹ ਤਾਂ ਔਗਣ ਇਹਨਾਂ ਵਿੱਚ ਹੈ ਹੀ ਨਹੀਂ, ਨਾ ਇਹ ਝੂਠ ਬੋਲਣ, ਨਾ ਇਹ ਪਰਾਈ ਇਸਤਰੀ ਵੱਲ ਦੇਖਣ, ਨਾ ਇਹ ਕਿਸੇ ਨੂੰ ਤੰਗ ਕਰਨ, ਨਾ ਇਹ ਕਦੇ ਝੂਠੀਆਂ ਗਵਾਹੀਆਂ ਦੇਣ, ਨਾ ਕਿਸੇ ਦਾ ਮਾਲ ਖੋਣ, ਇਹ ਤਾਂ ਆਪਣਾ ਵੀ ਦਿੰਦੇ ਨੇ। ਇਹਨਾਂ ਦੇ ਤਾਂ ਗੁਰੂ ਨੇ ਕਿਹਾ ਕਿ ਦਮੜਾ ਤੁਸੀਂ ਦਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਰਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਾਂ ਕਿ ਦਿਲ ਦਾ ਨਹੀਂ ਬਈ ਪਿੱਛ ਜਾਏ। ਕਹਿਣ ਲੱਗੇ ਇਹ ਗੱਲ ਹੋ ਨਹੀਂ ਸਕਦੀ। ਕਹਿਣ ਲੱਗੇ ਨਵਾਬ ਸਾਹਿਬ ਫੈਸਲਾ ਤਾਂ ਕਰਨਾ ਪੈਣਾ, ਇੱਧਰ ਜਾਂ ਉੱਧਰ ਛੱਡ ਸਕਦੇ ਨਹੀਂ ਕਾਨੂੰਨ ਦੇ ਮੁਤਾਬਕ, ਜਦ 80 ਗਵਾਹੀਆਂ ਹੋ ਗਈਆਂ। ਕਹਿਣ ਲੱਗਿਆ ਭਾਈ ਤਾਰੇ ਤੇਰੀ ਵੀ ਕੋਈ ਗਵਾਹੀ ਹੈ? ਕਹਿੰਦਾ ਮੇਰੀ ਤਾਂ ਮੇਰਾ ਗੁਰੂ ਗਵਾਹੀ ਹੈ, ਹੋਰ ਕੋਈ ਨਹੀਂ, ਮੇਰੀ ਗਵਾਹੀ ਸੱਚ ਹੈ ਜਿਹਦੇ ਤੇ ਮੈਂ ਵਿਸ਼ਵਾਸ ਕਰਨਾ, ਤੇ ਸੱਚ ਮੇਰਾ ਸਹਾਇਤਾ ਕਰੇਗਾ। ਕਹਿਣ ਲੱਗੇ ਤੂੰ ਕੁਛ ਕਹਿਣਾ ਵੀ ਨਹੀਂ ਚਾਹੁੰਦਾ? ਮੈਂ ਕਹਿੰਦੇ ਕੀ ਕਹਾਂ? ਕਹਿੰਦੇ ਗਵਾਹੀ ਨਹੀਂ ਦੇ ਸਕਦਾ? ਕਹਿੰਦੇ ਗਵਾਹੀ ਦਿੱਤੀ ਕੋਤਵਾਲ ਸਾਹਿਬ ਮਗਰ ਪੈ ਜਾਣਗੇ। ਕਿਹਦੇ ਚ ਹਿੰਮਤ ਹੈ ਅੱਜ ਵੀ ਕੋਤਵਾਲ ਸਾਹਿਬ ਦਾ ਕੇਸ ਬਣਾਇਆ ਹੋਵੇ ਤੇ ਗਵਾਹੀ ਦੂਜੀ ਤਰ੍ਹਾਂ ਦੇ ਦੇਵੇ? ਹਾਂ, ਜੇ ਤੁਸੀਂ ਪੁੱਛਣਾ ਚਾਹੋ ਤਾਂ ਮੈਂ ਸੈਂਕੜੇ ਗਵਾਹੀਆਂ ਲਿਆ ਦਿੰਦਾ, ਪਰ ਇਹ ਮੁਸ਼ਕਲ ਹੈ ਕਿਉਂਕਿ ਇੰਨੀ ਇੰਨਾ ਕਿਸੇ ਚ ਬਲ ਨਹੀਂ ਹੈ ਕਿ ਸੱਚ ਬੋਲ ਸਕੇ। ਸੱਚ ਬੋਲਣਾ ਨਵਾਬ ਸਾਹਿਬ ਬਹੁਤ ਕੀਮਤ ਦੇਣੀ ਪੈਂਦੀ ਹੈ ਸੱਚ ਦੇ ਉੱਤੇ, ਸੋ ਇਸ ਕਰਕੇ ਇਹ ਬੜੀ ਭਾਰੀ ਮਜਬੂਰੀ ਹੈ, ਇਹ ਬਾਤ ਹੋ ਨਹੀਂ ਸਕਦੀ। ਬਾਕੀ ਮੈਂ ਤਿਆਰ ਹਾਂ, ਜੋ ਕੁਛ ਮੇਰੀ ਕਿਸਮਤ 'ਚ ਲਿਖਿਆ ਹੋਏ ਵਰਤੇ ਜਾਣਾ ਪਾਉਣਾ। ਕਹਿੰਦੇ ਭਾਈ ਤਾਰੇ ਅਸੀਂ 15 ਦਿਨ ਦੀ ਤੈਨੂੰ ਮੁਹਲਤ ਦਿੰਦੇ ਹਾਂ, ਮਨ ਬਣਾ ਲੈ ਕੋਈ ਗਵਾਹੀ ਤੋੜ ਲੈ ਤੇ ਗਵਾਹੀਆਂ ਦੇ ਦੇ। ਕਹਿੰਦਾ ਮਹਾਰਾਜ ਚੰਗਾ, ਤੁਹਾਡੀ ਮਿਹਰਬਾਨੀ, 15 ਦਿਨ ਵਾਸਤੇ ਤਰੀਕ ਅੱਗੇ ਪਾਤੀ ਤੇ ਅੰਦਰ ਹੀ ਅੰਦਰ ਗੁਰੂ ਮਹਾਰਾਜ ਦੇ ਕੋਲ ਅਰਦਾਸਾਂ ਕਰਦਾ ਵੀ ਸੱਚੇ ਪਾਤਸ਼ਾਹ ਜੇ ਸੰਸਾਰ 'ਚ ਹੈ ਕੋਈ ਤੂੰ ਹੀ ਹੈ, ਮੇਰਾ ਹੋਰ ਸੰਸਾਰ 'ਚ ਹੈ। 15ਵੇਂ ਦਿਨ ਜਦ ਪੇਸ਼ੀ ਹੋਈ, ਨਵਾਬ ਦੇ ਫਾਈਲ ਆ ਗਈ, ਕਾਜੀ ਵੀ ਖੜਾ ਹੈ ਤੇ ਕੋਤਵਾਲ ਵੀ ਖੜਾ ਹੈ, ਇਨਸਿਸਟ ਕਰ ਰਹੇ ਨੇ ਕਿ ਮਹਾਰਾਜ ਦਾ ਫੈਸਲਾ ਕਰੋ, ਫੈਸਲਾ ਹੋਣਾ ਚਾਹੀਦਾ। ਜਦ ਇਹਦੇ ਸਫਾਈ ਦਾ ਗਵਾਹ ਇੱਕ ਵੀ ਨਹੀਂ ਆਇਆ, ਇਹ ਆਪ ਵੀ ਗਵਾਹੀ ਦੇਣ ਨੂੰ ਤਿਆਰ ਨਹੀਂ, ਫਿਰ ਤਾਂ ਫੈਸਲਾ ਹੋ। ਕਹਿਣ ਲੱਗੇ ਦੇ ਭਾਈ ਤਾਰੇ ਕਾਨੂੰਨ ਇਹ ਕਹਿੰਦਾ ਕਿ ਤੈਨੂੰ ਗੱਡ ਕੇ ਧਰਤੀ ਦੇ ਕੁੱਤਿਆਂ ਤੋਂ ਪੜਵਾ ਦੀਏ, ਦੇਖ ਲੈ ਜੇ ਕੋਈ ਗਵਾਹ ਤੇਰਾ ਬਣਦਾ ਤਾਂ ਲਿਆ, ਮੈਂ ਸੁਣਾਂਗਾ। ਕਹਿੰਦਾ ਮੇਰਾ ਗਵਾਹ ਤਾਂ ਇਸ ਵੇਲੇ ਮੇਰਾ ਸਤਿਗੁਰੂ ਹੈ, ਹੋਰ ਹੈ ਨਹੀਂ ਕੋਈ। ਮੈਨੂੰ ਪੂਰਨ ਭਰੋਸਾ ਹੈ ਕਿ ਸੱਚ ਨੂੰ ਆਂਚ ਨਹੀਂ ਆਉਂਦੀ। ਨਵਾਬ ਨੇ ਕਲਮ ਚੁੱਕ ਲਈ, ਲਿਖਣ ਲੱਗਿਆ ਸਜ਼ਾ। ਇਹਨੇ ਨੂੰ ਇੱਕ ਸਾਂਢਣੀ ਸਵਾਰ ਉਤਰਿਆ, ਉਤਰ ਕੇ ਆ ਕੇ ਕਾਹਲੀ ਕਾਹਲੀ ਉਹ ਅੰਦਰ ਵੜਿਆ, ਸਲਿਊਟ ਕਰਿਆ ਉਸਨੇ, ਸਿੱਧਾ ਕਰਿਆ। ਕਹਿਣ ਲੱਗਿਆ ਮਹਾਰਾਜ ਮੈਨੂੰ ਬਹੁਤ ਛੇਤੀ ਭੇਜਿਆ ਥਾਣੇਦਾਰ ਨੇ, ਨਾਲ ਲੱਗਦੇ ਜ਼ਿਲ੍ਹੇ ਨੇ, ਜ਼ਿਲ੍ਹੇ ਵਾਲਿਆਂ ਨੇ, ਤੇ ਆਹ ਪਰਵਾਨਾ ਦਿੱਤਾ ਤੇ ਮੈਨੂੰ ਇਹ ਕਿਹਾ ਵੀ ਇੱਕ ਦਮ ਜਾਈ ਤੂੰ ਜਾ ਕੇ, ਕੋਈ ਬੇਗਨਾਹ ਨਾ ਮਾਰਿਆ ਜਾਵੇ। ਉਹ ਨਵਾਬ ਨੇ ਖੋਲਿਆ, ਖੋਲ ਕੇ ਫੜਿਆ, ਕਹਿੰਦੇ ਵੀ ਤਾਰਾ ਡਾਕੂ ਫੜਿਆ ਗਿਆ ਤੇ ਉਹਦੇ ਕਬਜ਼ੇ ਦੇ ਵਿੱਚੋਂ ਜਿਹੜੀ ਮੁਲਤਾਨ ਚੋਰੀ ਹੋਈ ਹੈ ਉਹਦਾ ਵੀ ਸਮਾਨ ਨਿਕਲਿਆ ਹੈ, ਤੇ ਸਾਨੂੰ ਇਹ ਪਤਾ ਲੱਗਿਆ ਕੋਈ ਬੰਦਾ ਇੱਥੇ ਨਿਰਦੋਸ਼ਾ ਫੜਿਆ ਗਿਆ ਤੇ ਉਹਦੇ ਖਿਲਾਫ਼ ਬੇਅੰਤ ਗਵਾਹੀਆਂ ਵੀ ਭੁਗਤ ਗਈਆਂ। ਸੋ ਨਵਾਬ ਸਾਹਿਬ ਫੈਸਲਾ ਕਰਨ ਤੋਂ ਪਹਿਲਾਂ ਆਹ ਬਾਤ ਜੋ ਮੈਂ ਲਿਖੀ ਹੈ ਇਹਨੂੰ ਵੀ ਵਿਚਾਰ। ਨਵਾਬ ਪਹਿਲਾਂ ਹੀ ਚਾਹੁੰਦਾ ਸੀ, ਉਸ ਵੇਲੇ ਕਹਿਣ ਲੱਗਿਆ ਇੱਥੇ ਹਾਜ਼ਰ ਕਰੋ। ਉਸ ਹਾਜ਼ਰ ਕਰਿਆ ਤਾਂ ਉਹਨੇ ਕਿਹਾ ਹਾਂ ਮੈਂ ਚੋਰੀ ਕਰੀ ਸੀ। ਕੁਤਵਾਲ ਨੂੰ ਕਿਹਾ, ਕਾਜ਼ੀ ਨੂੰ ਕਿਹਾ, ਕਿਉਂ ਕੁਤਵਾਲ ਸਾਹਿਬ ਤੁਸੀਂ ਤਾਂ ਇੱਕ ਬੇਗਨਾਹ ਬੰਦਾ ਫਸਾਤਾ ਸੀ। ਕਹਿੰਦੇ ਹਜ਼ੂਰ ਇਹੋ ਜਿਹੇ ਕੰਮ ਕਰਦਿਆਂ ਤੋਂ ਬੇਗਨਾਹ ਮਰੇ ਹੀ ਜਾਇਆ ਕਰਦੇ ਨੇ, ਕਿਆ ਕਰਿਆ ਜਾਵੇ। ਕਹਿੰਦੇ ਤੂੰ ਤਾਂ 80 ਗਵਾਹੀਆਂ ਭੁਗਤਾਤੀਆਂ ਇਹਦੇ ਖਿਲਾਫ਼, ਤੇ ਮੇਰਾ ਵਿਸ਼ਵਾਸ ਸੀ ਕਿ ਬਾਬੇ ਨਾਨਕ ਦਾ ਸਿੱਖ ਕਦੇ ਵੀ ਐਸਾ ਕੰਮ ਨਹੀਂ ਕਰ ਸਕਦਾ। ਕਾਜ਼ੀ ਨੂਰਦੀਨ ਆਇਆ ਸੀ ਇੱਥੇ ਅਹਿਮਦ ਸ਼ਾਹ ਦੇ ਨਾਲ, ਉਹਨੇ ਇੱਕ ਜੰਗ ਦੇਖੀ ਸੀ, ਉਹਦੇ ਵਿੱਚ ਉਹ ਜਾ ਕੇ ਆਪਣੇ ਦੇਸ਼ ਦੇ ਵਿੱਚ ਲਿਖਦਾ ਵੀ ਇਹ ਲੋਕ ਜਹਾਨ ਹੈ, ਇਹਨਾਂ ਨੂੰ ਸਾਗ ਨਾ ਕਹੋ, ਸਾਗ ਮੈਨੇ ਕੁੱਤਾ ਹੁੰਦਾ, ਇਹ ਸੱਚਮੁੱਚ ਸਿੰਘ ਨੇ, ਇਹਨਾਂ 'ਚ ਬੜੇ ਗੁਣ ਨੇ, ਜੇ ਕਿਸੇ ਦਾ ਸ਼ਸਤਰ ਟੁੱਟ ਜਾਵੇ ਉਹਦੇ ਉੱਤੇ ਵਾਰ ਨਹੀਂ ਕਰਦੇ, ਲੜਦੇ ਲੜਦੇ ਹਟ ਜਾਂਦੇ, ਜੇ ਕੋਈ ਇਹਨਾਂ ਦੀ ਸ਼ਰਨ ਲੈ ਲਵੇ ਉਹਨੂੰ ਮਾਰਦੇ ਹੀ ਨਹੀਂ ਹੈ, ਜੇ ਕੋਈ ਬਿਮਾਰ ਹੋਵੇ ਉਹਦੇ ਉੱਤੇ ਸ਼ਸਤਰ ਨਹੀਂ ਚਲਾਉਂਦੇ, ਬੁੱਢੇ ਦੇ ਉੱਤੇ ਬਿਲਕੁਲ ਹੀ ਸ਼ਸਤਰ ਨਹੀਂ ਚਲਾਉਂਦੇ, ਔਰਤ 'ਤੇ ਨਹੀਂ ਚਲਾਉਂਦੇ, ਸੁੱਤੇ ਪਏ ਬੰਦੇ 'ਤੇ ਨਹੀਂ ਚਲਾਉਂਦੇ, ਬੱਚੇ ਨੂੰ ਇਹ ਨਹੀਂ ਮਾਰਦੇ, ਅਤੇ ਹਰ ਵਕਤ ਕੁਛ ਕਲਾਮ ਪੜ੍ਹਦੇ ਰਹਿੰਦੇ। ਇਹ ਧੰਨਵਾਦ ਨਹੀਂ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਦੂਸਰੀ ਔਰਤ ਦੀ ਇੱਜ਼ਤ ਕਰਦੇ, ਇਹ ਬਹੁਤ ਚੰਗੇ ਬੰਦੇ ਨੇ। ਬੜੀ ਉਹਨੇ ਥੋੜ੍ਹਾ ਹੀ ਚਿਰ ਹੋਇਆ ਜੇ ਇੰਨੇ ਦੇਰ ਦੇ ਵਿੱਚ ਅਸੀਂ ਬਦਨਾਮ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਨਵਾਬ ਕਹਿਣ ਲੱਗਿਆ ਵੀ ਇਹ ਗੱਲ ਕਰਤਾ, ਛੱਡ ਦਿੱਤਾ ਗਿਆ। ਅਤੇ ਇੱਧਰ ਜੋ ਨਵਾਬ ਹੈ ਲਾਹੌਰ ਵਾਲਾ, ਉਹ ਕਹਿੰਦਾ ਮੈਂ ਨਹੀਂ ਇਹ ਗੱਲ ਮੰਨ ਸਕਦਾ ਕਿ ਭਾਈ ਛੱਜੂ ਨੇ ਇਮਾਨਤ ਦਬਲੀ ਹੋਵੇ, ਗੁਰੂ ਦਾ ਸਿੱਖ ਇਹ ਗੱਲ ਕਰੇ ਨਹੀਂ ਸਕਦਾ, ਕਰੇ ਇਹ ਮੈਨੂੰ ਅੰਦਰੋਂ ਆਵਾਜ਼ ਆਉਂਦੀ। ਉਸ ਵੇਲੇ ਜਮਾਲ ਕਹਿੰਦਾ ਵਾਰ ਵਾਰ ਕਿ ਮਹਾਰਾਜ ਮੈਂ ਆਪਣੇ ਹੱਥ ਨਾਲ ਇਹਦੇ ਕੋਲ ਰੱਖ ਕੇ ਗਿਆ, ਫੈਸਲਾ ਕੋਈ ਨਜ਼ਰ ਨਹੀਂ ਆਉਂਦਾ ਵੀ ਕੀ ਕੀਤਾ ਜਾਵੇ। ਇੱਧਰ ਵੀ ਇਹ ਵੀ ਕਹਿੰਦਾ, ਉਹਦੀ ਵੀ ਕਹਿੰਦਾ, ਉਸ ਵੇਲੇ ਕੁਦਰਤ ਤੋਂ ਫੈਸਲਾ ਕਰਾਇਆ ਕਰਦੇ ਸੀ। ਕਹਿਣ ਲੱਗੇ ਚੰਗਾ, ਪਰਸੋਂ ਨੂੰ ਸਾਰੀ ਪਬਲਿਕ ਦੇ ਸਾਹਮਣੇ ਕੜਾਹੀ 'ਚ ਪਾ ਕੇ ਤੇਲ ਵਾਲਿਆ ਜਾਏਗਾ, 2 ਰੁਪਏ ਉਹਦੇ ਵਿੱਚ ਸਿੱਟੇ ਜਾਣਗੇ ਤੇ ਉਬੜਦੇ ਤੇਲ ਵਿੱਚ ਉਹ ਕੱਢਣਾ, ਜਿਹਦਾ ਹੱਥ ਸੜ ਗਿਆ ਉਹ ਝੂਠਾ, ਜਿਹਦਾ ਹੱਥ ਨਾ ਸੜਿਆ ਉਹ ਸੱਚਾ। ਉਹ ਸੱਚਾ ਸੀ ਜਮਾਲ। ਭਾਈ ਸੱਜੂ ਸੋਚਦਾ ਵੀ ਠੀਕ ਹੈ ਵੀ ਮੈਂ ਤਾਂ ਮੇਰੇ ਲਿਖਿਆ ਹੀ ਨਹੀਂ ਜਦ ਕਿਤੇ, ਇਹ ਗੱਲ ਗਲਤ ਹੈ, ਮੈਂ ਕੋਈ ਜਾਣ ਕੇ ਥੋੜ੍ਹਾ ਰੱਖਦਾ ਮਨ, ਹੋ ਸਕਦਾ ਇਹਨੂੰ ਭੁਲੇਖਾ ਲੱਗ ਗਿਆ। ਆਪਣੀ ਥਾਂ ਉਹ ਸੱਚਾ, ਆਪਣੀ ਥਾਂ ਉਹ ਸੱਚਾ। ਸਾਰੇ ਸਾਧੂਆਂ ਨੂੰ ਬੁਲਾ ਲਿਆ, ਸੂਫੀ ਆ ਗਏ, ਹਿੰਦੂ ਸੰਤ ਸਾਰੇ ਆ ਗਏ, ਸਾਰੇ ਸ਼ਹਿਰ ਦੇ ਚੌਧਰੀ ਆ ਗਏ, ਆਮ ਜਨਤਾ ਨੂੰ ਕਹਿ ਦਿੱਤਾ ਕਿ ਦੂਰ ਘੇਰਾ ਬਣਾ ਕੇ ਦੇਖੋ ਕੁਦਰਤ ਕੀ ਇਨਸਾਫ ਕਰਦੀ ਹੈ। ਉਸ ਵੇਲੇ ਦੋਹਾਂ ਨੂੰ ਹੁਕਮ ਹੁੰਦਾ ਹੈ ਕਿ 9 ਵਜੇ ਤੁਸੀਂ ਹਾਜ਼ਰ ਹੋ। ਇੱਧਰ ਭਾਈ ਛੱਜੂ ਜੀ ਆਪਣੀ ਸੁਰਤ ਗੁਰੂ ਮਹਾਰਾਜ ਦੇ ਚਰਨਾਂ 'ਚ ਲਿਆਉਂਦੇ ਨੇ, ਗੁਰੂ 5ਵੇਂ ਪਾਤਸ਼ਾਹ ਦਾ ਧਿਆਨ ਧਰ ਕੇ ਆਪ ਵਾਰ ਵਾਰ ਬੇਨਤੀਆਂ ਕਰਦੇ ਹਾਂ ਕਿ ਹੇ ਪ੍ਰਭੂ ਤੁਸੀਂ ਤਾਂ ਜਾਣਦੇ ਹੋ, ਇਸ ਵੇਲੇ ਮੇਰਾ ਕੋਈ ਨਹੀਂ, ਜੇ ਮੈਂ ਝੂਠਾ ਤਾਂ ਵੀ ਮੇਰੀ ਰਕਸ਼ਾ ਕਰੋ, ਜੇ ਮੈਂ ਸੱਚਾ ਤਾਂ ਵੀ ਤੁਸੀਂ ਮੇਰੀ ਰਕਸ਼ਾ ਕਰੋ ਤੇ ਇਸ ਇਮਤਿਹਾਨ ਚੋਂ ਮੈਨੂੰ ਪਾਸ ਕਰਾ ਦੋ।
ਸਾਰੀਆਂ ਤੇਰੀਆਂ ਟਾਕੇ ਇੱਕ ਵਾਸ ਤੇਰੀ ਰੱਖ ਲਈ, ਸਾਰੀਆਂ ਤੇਰੀਆਂ ਟਾਕੇ ਤੇਰੀ ਰਾਤ ਰੱਖੀ ਮਾਲਕਾ,
ਇੱਕ ਚੇਤੇ ਕਮਾਨ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਗੁਰਸਿੱਖ। ਉਧਰ ਉਹਨੇ ਵੀ ਅੱਖਾਂ ਮੀਚੀਆਂ ਹੋਈਆਂ, ਉਹ ਵੀ ਅਰਦਾਸ ਕਰਦਾ, ਸਿਜਦਾ ਕਰ ਰਿਹਾ। ਟਾਈਮ ਹੋ ਗਿਆ, ਹੁਕਮ ਹੋਇਆ ਕਿ ਦੋਵੇਂ ਜਣੇ ਕੜਾਹੇ ਦੇ ਨੇੜੇ ਆਓ। ਵੱਡੀ ਕੜਾਹੀ ਦੇ ਨੇੜੇ ਦੋ ਜਣੇ ਆ ਗਏ, ਇੱਕ ਰੁਪਈਆ ਉਧਰੋਂ ਪਾਇਆ ਗਿਆ, ਇੱਕ ਇਧਰੋਂ ਪਾਇਆ ਗਿਆ। ਹੁਕਮ ਹੋਇਆ ਕਿ ਇਹਨਾਂ ਨੂੰ ਕੱਢੋ, ਜਿਸਦਾ ਹੱਥ ਜਲ ਜਾਏਗਾ ਉਹ ਝੂਠਾ, ਜਿਸਦਾ ਹੱਥ ਨਾ ਜਲਿਆ ਉਹ ਸੱਚਾ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਦਾ ਧਿਆਨ ਧਰਕੇ ਭਾਈ ਛੱਜੂ ਜੀ ਨੇ ਹੱਥ ਪਾਇਆ ਤੇ ਪੈਰ ਪਈਆ ਐਂ ਕੱਢ ਲਿਆ, ਜਿਵੇਂ ਠੰਡੇ ਬਰਫ ਵਰਗੇ ਪਾਣੀ ਦੇ ਵਿੱਚੋਂ ਕੋਈ ਚੀਜ਼ ਕੱਢ ਲਈ ਜਾਂਦੀ। ਉਧਰ ਉਹਨੇ ਹੱਥ ਪਾਇਆ ਤੇ ਇੱਕਦਮ ਪਾਉਂਦੀ ਸਾਰ ਚੀਕ ਮਾਰੀ, ਹੱਥ ਵਿੱਚ ਤੇ ਛਾਲੇ ਪੈ ਗਏ, ਮਾਸ ਜਲ ਗਿਆ। ਉੱਚੀ ਦੇ ਕੇ ਬੋਲਿਆ, ਉਹ ਖੁਦਾ ਤੈਂ ਚੰਗਾ ਨਾ ਕਰਿਆ, ਮਾੜਾ ਕਰਿਆ, ਮੈਨੂੰ ਸੱਚੇ ਨੂੰ ਝੂਠਾ ਬਣਾਤਾ ਤੇ ਝੂਠੇ ਨੂੰ ਤੈਂ ਸੱਚਾ ਬਣਾਤਾ। ਬਹੁਤ ਰੋਇਆ, ਬੜਾ ਅਫਸੋਸ ਕਰਿਆ ਵੀ ਮੇਰੀ ਨਾ ਸੁਣੀ ਗਈ, ਪਤਾ ਨੀ ਸੁਣਦੇ ਉਹ ਖੁਦਾ ਏ ਕਾਫਰਾਂ ਦਾ ਪੱਖ ਕਰਨ ਲੱਗ ਗਿਆ, ਇਹ ਵੀ ਪੱਖਵਾਜ ਹੋ ਗਿਆ। ਉਹਦੇ ਬਾਅਦ ਬੜੀ ਇੱਜ਼ਤ ਹੋਈ ਭਾਈ ਛੱਜੂ ਦੀ, ਦੁਨੀਆਂ ਆਉਂਦੀ ਹੈ ਬੇਅੰਤ ਪਰ ਉਹਦੇ ਕੋਲ ਇੱਕ ਢੇਰ ਲਾਇਆ ਹੋਇਆ ਮਿੱਟੀ ਦਾ, ਜਦ ਕੋਈ ਗੱਲ ਕਰਦਾ ਭਾਈ ਦੇਖੋ ਤੇਰੀ ਕਿੱਡੀ ਬੜੀ ਇੱਜ਼ਤ ਰਹਿ ਗਈ, ਇੱਕ ਚੁਟਕੀ ਭਰਦਾ ਸਿੱਟ ਦਿੰਦਾ ਕੋਈ, ਤੇਰੇ ਨੂੰ ਇਹ ਸਮਝ ਨਹੀਂ ਆਈ। ਜੀਰ ਚਾਰ ਦਿਨ ਲੰਘਣ ਤੋਂ ਬਾਅਦ ਜੈਨਰਲ ਚੈਕਿੰਗ ਕਰਨੀ ਸੀ, ਸਾਰੀ ਚੈਕਿੰਗ ਕਰਦੇ ਕਰਦੇ ਇੱਕ ਥਾਂ ਤੇ ਸਧਾਰਨ ਜੇ ਥਾਂ ਤੋਂ ਉਹਦਾ ਪਰਸ ਨਿਕਲਿਆ, ਗਿਣਿਆ ਤਾਂ 125 ਮੋਹਰ। ਕਹਿਣ ਲੱਗੇ ਤਾਂ ਉਹਦੀ ਹੈ, ਬਹੁਤ ਹੈਰਾਨੀ ਹੋਈ। ਉਸੇ ਵੇਲੇ ਲੈ ਕੇ ਤੁਰ ਪਿਆ, ਜਾਂਦਾ ਜਾ ਕੇ ਘਰ ਗਿਆ ਤਾਂ ਹਾਏ ਹਾਏ ਦੀ ਆਵਾਜ਼ ਆਉਂਦੀ ਹੈ, ਹੱਥ ਬੰਨਿਆ ਹੋਇਆ ਆਵਾਜ਼ਾਂ ਦਿੰਦਾ, ਭਾਈ ਜਮਾਲ ਭਾਈ ਜਮਾਲ। ਦਰਵਾਜ਼ਾ ਖੁੱਲਿਆ, ਨੀਵੀ ਪਾਈ ਹੋਈ ਹੈ ਕਿ ਭਾਈ ਜਮਾਲ ਆਹ ਗਲਤੀ ਦੇ ਨਾਲ ਤੇਰਾ ਜਿਹੜਾ ਬਟੂਆ ਸੀ ਇਹ ਫਲਾਣੇ ਥਾਂ ਰੱਖ ਹੋ ਗਿਆ, ਤੇ ਅੱਜ ਸਫਾਈ ਕਰੀ ਹੈ, ਦੀਵਾਲੀ ਵਾਸਤੇ ਸਫੈਦੀ ਕਰਾਉਣੀ ਹੈ, ਸਮਾਨ ਸਾਰਾ ਬਾਹਰ ਕੱਢਿਆ ਉਹਦੇ ਵਿੱਚੋਂ ਨਿਕਲਿਆ। ਇਹ ਆਪਣਾ ਸਾਮ ਕਹਿਣ ਲੱਗਿਆ, ਭਾਈ ਜੱਜੂ ਹੁਣ ਮੈਂ ਕੀ ਸਾਂਭਣਾ, ਜਦ ਖੁਦਾ ਨੇ ਹੀ ਤੇਰਾ ਬਣਾ ਦਿੱਤਾ ਹੁਣ ਮੇਰੇ ਸਾਂਭਣ ਦਾ ਕੋਈ ਫਾਇਦਾ ਨਹੀਂ। ਪਰ ਇੱਕ ਗੱਲ ਹੈ, ਮੈਂ ਤੇਰੇ ਗੁਰੂ ਕੋਲ ਜਾਣਾ ਚਾਹੁੰਦਾ, ਮੈਨੂੰ ਉੱਥੇ ਲੈ ਜਾ। ਗੁਰੂ ਮਹਾਰਾਜ ਦੇ ਚਰਨ ਛਰਨ ਆ ਕੇ ਦੋਹਾਂ ਨੇ ਨਮਸਕਾਰ ਕਰੀ। ਕਹਿਣ ਲੱਗਿਆ, ਪੀਰ ਜੀ ਮੈਂ ਇੱਕ ਸਵਾਲ ਕਰਨਾ, ਰੱਬ ਇੱਕ ਹੈ ਕਿ ਦੋ ਨੇ? ਕਹਿਣ ਲੱਗੇ, ਭਾਈ ਜਮਾਲ ਰੱਬ ਤਾਂ ਇੱਕੋ ਹੀ ਹੈ, ਉਹੀ ਹਿੰਦੂ ਦਾ ਉਹੀ ਮੁਸਲਮਾਨ ਦਾ। ਸੱਚੇ ਪਾਤਸ਼ਾਹ ਫੇਰ ਮੇਰਾ ਹੱਥ ਕਿਉਂ ਜਲਿਆ ਤੇ ਇਹਦਾ ਕਿਉਂ ਨਾ ਜਲਿਆ? ਕਹਿਣ ਲੱਗੇ, ਭਾਈ ਜਮਾਲ ਤੇਰਾ ਹੱਥ ਐਂ ਜਲਿਆ, ਇਸ ਨੇ ਗੁਰੂ ਦੀ ਸ਼ਰਨ ਲਈ ਦੇਗ ਸੁੱਖੀ, ਗੁਰੂ ਇਹਦੀ ਪਿੱਠ ਤੇ ਹੋ ਗਿਆ, ਗੁਰੂ ਨੂੰ ਪਤਾ ਸੀ ਵੀ ਇਹ ਬੰਦੇ ਦੇ ਯਾਦ ਨਹੀਂ ਹੈ, ਇਹਨੇ ਬੇਈਮਾਨੀ ਨਹੀਂ ਕਰੀ, ਜੇ ਬੇਈਮਾਨ ਹੁੰਦਾ ਤਾਂ ਫੇਰ ਤੈਨੂੰ ਹੁਣ ਕਿਉਂ ਦੇਣ ਜਾਂਦਾ, ਇਹ ਤਾਂ ਰੱਖੇ ਲੈਣਾ ਸੀ ਜਦ ਫੈਸਲਾ ਇਹਦੇ ਹੱਥ ਚ ਹੋ ਗਿਆ। ਇਹ ਭੁੱਲ ਗਿਆ ਸੀ, ਭੁੱਲੇ ਦਾ ਭਰੋਸਾ ਸੀ ਕਿ ਮੇਰਾ ਗੁਰੂ ਮੇਰੀ ਰਾਖੀ ਕਰੇਗਾ। ਸੋ ਗੁਰੂ ਦਾ ਫਰਜ਼ ਹੈ, ਜੋ ਭਰੋਸਾ ਰੱਖਦਾ ਉਹਦੀ ਰਾਖੀ ਕਰਨੀ ਉਹ ਕਰਨੀ ਹੈ ਗੁਰੂ ਨੇ। ਤੇ ਪਿਆਰਿਆ ਤੂੰ ਕਿਹਦੀ ਅਰਦਾਸ ਕਰਦਾ ਸੀ ਪਤਾ ਹੈ ਤੈਨੂੰ? ਦੋ ਸਕਿੰਟ ਇੱਕ ਪੀਰ ਦੀ, ਤੀਏ ਸਕਿੰਟ ਤੀਜੇ ਦੀ, ਚੌਥੇ ਦੀ, ਪੰਜਵੇਂ ਦੀ, ਛੇਵੇਂ ਦੀ, ਤੂੰ ਤਾਂ ਟਿਕਿਆ ਹੀ ਨਹੀਂ ਕਿਤੇ, ਤੇਰੇ ਮਨ ਚ ਭਰੋਸਾ ਨਹੀਂ ਸੀ ਬੱਜ ਰਿਹਾ, ਇਸ ਕਰਕੇ ਤੇਰੀ ਰਾਖੀ ਕਿਸੇ ਨੇ ਵੀ ਨਾ ਕਰੀ। ਤੇਲ ਨੇ ਤਾਂ ਜਲਣਾ ਹੀ ਜਲਣਾ, ਇਹਦਾ ਰਖਾਉਂਦੀਆਂ ਨੇ ਜਿਹੜੀਆਂ ਸੁਪਰ ਪਾਵਰਜ ਨੇ, ਜਦ ਉਹਨਾਂ ਨੂੰ ਧਿਆਉਂਦਾ ਉਸ ਵੇਲੇ ਉਹ ਸਾਰਾ ਕਸ਼ਟ ਜਿਹੜਾ ਹੈ ਨਿਵਾਰ ਦਿੰਦੀਆਂ। ਸੋ ਪ੍ਰਤੀਤ ਤੋਂ ਬਗੈਰ ਰਸਤਾ ਨਹੀਂ ਤੈਅ ਹੋਇਆ ਕਰਦਾ, ਜਾਂ ਤੈ ਮਨ ਗੁਰ ਕੀ ਪ੍ਰਤੀਤ ਤਿਸ ਜਾਂ ਨਾਵੈ ਹਰ ਪ੍ਰਭ, ਜਿਹਦੇ ਪ੍ਰਤੀਤ ਦੇ ਹਰ ਹਿਰਦੇ ਚ ਆ ਗਈ। ਮਹਾਰਾਜ ਕਹਿੰਦੇ ਉਹਨਾਂ ਦੀ ਪਦਵੀ ਉੱਚੀ ਹੋ ਗਈ, ਛੋਟੀ ਨਹੀਂ ਰਹੀ, ਉਹਨਾਂ ਨੂੰ ਸੰਸਾਰ ਪੂਜਦਾ ਹੈ ਜਿਹਨਾਂ ਦੇ ਹਿਰਦੇ ਚ ਪ੍ਰਤੀਤ ਪੈਦਾ ਹੋਈ। ਪ੍ਰਤੀਤ ਹੀ ਆਈ ਜਿਨ ਜਨ ਕੋ, ਤਿੰਨ ਕੋ ਪਦਵੀ ਊਚ ਪਈ, ਤਜ ਮਾਇਆ ਮੋਹ ਲੋਭ ਔਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ। ਜਿਸ ਦੇ ਮਨ ਵਿੱਚ ਵੀ ਪ੍ਰਤੀਤ ਹੈ ਉਹਦੀ ਪਦਵੀ ਉੱਚੀ ਹੈ, ਭਰੋਸੇ ਵਾਲਾ ਜਿਹੜਾ ਹੈ ਭਰੋਸੇ ਨੂੰ ਫੜ ਲੱਗਿਆ ਕਰਦਾ, ਭਰੋਸੇ ਤੋਂ ਹੀਣਾ ਜਿੰਨਾ ਜੀ ਕਰਦਾ ਪਾਠ ਕਰੀ ਜਾਵੇ, ਕਿੰਨੇ ਨੇਕ ਕੰਮ ਕਰੀ ਜਾਏ ਨਹੀਂ ਕਿਸੇ ਲੇਖੇ ਚ ਪੈਂਦੇ, ਕਿਉਂਕਿ ਅੰਦਰ ਪ੍ਰਤੀਤ ਹੀ ਨਹੀਂ ਹੈ, ਪ੍ਰਤੀਤ ਨਾ ਹੋਣ ਕਰਕੇ ਗੱਲ ਬਣਦੀ ਨਹੀਂ ਹੈ। ਜਿਹਦੇ ਹਿਰਦੇ ਚ ਪ੍ਰਤੀਤ ਹੈ ਪਰਮੇਸ਼ਰ ਤਾਂ ਹਾਜ਼ਰ ਨਾਜ਼ਰ ਹੈ, ਸਭ ਦੇ ਨਾਲ ਹੈ, ਕੋਈ ਮੰਨਦਾ ਵੀ ਮੇਰੇ ਨਾਲ ਵਾਹਿਗੁਰੂ ਹੈ? ਕਿੰਨੇ ਕੁ ਬੰਦੇ ਨੇ ਜਿਹਨਾਂ ਨੂੰ ਇਹ ਯਾਦ ਰਹਿੰਦਾ, ਕਿੰਨੇ ਕੁ ਨੇ ਜਿਹੜੇ ਗੁਰੂ ਦੇ ਬਚਨ ਤੇ ਵਿਸ਼ਵਾਸ ਕਰਦੇ ਨੇ? ਜੈ ਜੈ ਦੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੋਤਰ ਮੈਂ, ਮਨ ਤਿਸੇ ਧਿਆਈ, ਤੂੰ ਨਹੀਂ ਵਿਛੜਾ ਸੋ ਸੰਗੀ ਗਨੀ ਹੈ, ਬਿਨ ਜਾਏ ਜੋ ਨਿਮਖ ਮੈਂ ਸੋ ਅਲਪ ਤੁਰੂ ਪਾਨੀ ਹੈ, ਪ੍ਰਤਪਾਲਾ ਆ ਪਿਆਓ ਦੇ ਕਚੂਨ ਨਾ ਹੋਈ, ਸਾਫ਼ ਸਾਫ਼ ਸੰਭਾਲਤਾ ਮੇਰਾ ਪ੍ਰਭ। ਕਿੰਨੇ ਕੁ ਨੇ ਜਿਹੜੇ ਇਸ ਗੱਲ ਦੇ ਉੱਤੇ ਵਿਸ਼ਵਾਸ ਰੱਖਦੇ ਨੇ? ਸੋ ਅੰਤਰ ਸੋ ਬਾਰ, ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ। ਕਾਰਨ ਕੀ ਹੈ? ਪ੍ਰਤੀਤ ਨਹੀਂ ਹੈ, ਸੁਣਨ ਸੁਣਨ ਦੇ ਵਿੱਚ ਫਰਕ ਹੋਇਆ ਕਰ। ਇੱਕ ਸੁਣਨਾ ਉਹ ਹੈ ਜਿਹੜਾ ਸੁਣ ਕੇ ਸੁਣਿਆ ਸਿੱਧ ਪੀਰ ਸੁਰਨਾ, ਸੁਣਿਆ ਤਰ ਤਬਲ ਅਕਾਰ, ਸੁਣਿਆ ਦੀਪ ਲੋਕ ਉਤਾਰ, ਸੁਣਿਆ ਉਹ ਇਹਨਾਂ ਸਕੈ ਨਾਨਕ ਭਗਤਾਂ ਸਦਾ ਵਿਗਾਰ, ਸੁਣਿਆ ਦੁੱਖ ਭਾਵ ਕਰ। ਇੱਕ ਸੁਣਨਾ ਉਹ ਹੈ ਜਿਹੜਾ ਅਸੀਂ ਸੁਣਦੇ ਹਾਂ, ਉਮਰਾਂ ਹੀ ਲੰਘ ਗਿਆ ਸਾਡੇ ਸੁਣਦਿਆਂ ਸੁਣਦਿਆਂ ਦੀਆਂ। ਇੱਕ ਪ੍ਰੋਗਰਾਮ ਤੋਂ ਬਾਅਦ ਮੈਂ ਕਈ ਵਾਰੀ ਕਿਹਾ ਵੀ ਮੈਂ 2-3 ਘੰਟੇ 3 ਬੋਲਦਾ ਰਿਹਾ, ਕੋਈ ਪ੍ਰੇਮੀ ਉੱਠ ਕੇ 5 ਮਿੰਟ ਦੱਸੋ ਕੀ ਗਿਆ, ਨਹੀਂ ਕਹਿ ਸਕਦੇ, ਕਿਉਂਕਿ ਸੁਣਨ ਦੀ ਜਿਹੜੀ ਡਿਗਰੀ ਹੈ ਉਹ ਬੋਲਿਆਂ ਵਰਗੀ ਹੈ, ਸੁਣ ਨਹੀਂ ਰਿਹਾ 100% ਬਾਤ ਜਿਹੜੀ ਸੁਣ ਲੈਂਦਾ ਉਹ ਸਾਰੀ ਸਮਝ ਪੈ ਜਾਂਦੀ ਹੈ। ਸਾਡੀ ਸੁਣਨ ਦੀ ਡਿਗਰੀ ਬਹੁਤ ਲੋ ਹੈ ਤੇ ਨਿਗਾਹਾਂ ਜਿਹੜੇ ਹੈ ਇਹ ਉੱਪਰਲੇ ਸਫੀਅਰ ਚ ਰਹਿ ਜਾਂਦਾ, ਅੰਦਰ ਨਹੀਂ ਕਾਟ ਕਰਦਾ, ਅੰਦਰ ਕਾਟ ਕਰਦਾ। ਇੱਕ ਅਣਜਾਣ ਬੱਚਾ ਕਿਸਾਨ ਦਾ, ਰਾਜਸਥਾਨ ਦਾ, ਉਹ ਸਾਧੂਆਂ ਸੰਤਾਂ ਦੀ ਸੰਗਤ ਕਰਦਾ। ਜਦ ਵੀ ਕੋਈ ਮੰਡਲੀ ਆਉਂਦੀ ਹੈ ਤੇ ਆਪਣਾ ਕਾਰੋਬਾਰ ਕਰਕੇ ਪਸ਼ੂ ਸੰਭਾਲ ਕੇ, ਉਹ ਟਾਈਮ ਜਿਸ ਵਕਤ ਰੱਖਿਆ ਹੁੰਦਾ ਵੀ ਰਾਤ ਨੂੰ ਸਤਸੰਗ ਹੋਏਗਾ, ਉਸਨੇ ਜ਼ਰੂਰ ਜਾਣਾ ਤੇ ਸਾਧੂਆਂ ਦੀ ਸੇਵਾ ਕਰਨੀ, ਜਲ ਪਾਣੀ ਦੀ ਸੇਵਾ ਕਰਨੀ, ਬਰਤਨ ਮਾਂਜਣੇ, ਹੋਰ ਸਾਧੂਆਂ ਦੇ ਬਸਤਰ ਵਗੈਰਾ ਧੋਣੇ ਤੇ ਬੜਾ ਪਿਆਰ ਕਰਨਾ। ਤੇ ਮਹਾਂਪੁਰਸ਼ ਜਿਹੜੇ ਸੀ ਉਹ ਆਪਣੇ ਬਚਨ ਕਰਦੇ ਰਹਿੰਦੇ ਸੀ ਤੇ ਉਹਨਾਂ ਨੇ ਕਿਹਾ ਕਿ ਜੋ ਪਰਮੇਸ਼ੁਰ ਦੀ ਭਗਤੀ ਕਰਦਾ ਪਰਮੇਸ਼ੁਰ ਉਹਨੂੰ ਮਿਲਦਾ। ਕਲਯੁਗ ਦੇ ਅੰਦਰ ਸਾਰਿਆਂ ਨਾਲੋਂ ਪ੍ਰਵਾਨ ਜਿਹੜੀ ਚੀਜ਼ ਹੈ ਉਹ ਭਗਤੀ ਹੈ। ਤੇ ਨਾਲ ਮਿਸਾਲਾਂ ਦਿੰਦੇ ਨੇ ਕਿ ਜਿਹੜੇ ਛੋਟੇ ਛੋਟੇ ਬੰਦੇ ਸੀ ਉਹ ਵੀ ਬਹੁਤ ਵੱਡੇ ਵੱਡੇ ਹੋ ਗਏ ਜਿਸ ਵਕਤ ਉਹਨਾਂ ਨੇ ਪਰਮੇਸ਼ੁਰ ਨੂੰ ਆਪਣੇ ਹਿਰਦੇ ਚ ਵਸਾਇਆ। ਇਸ ਤਰ੍ਹਾਂ ਦੇ ਨਾਲ ਸੁਣਦਾ ਬੜੋ ਪਿਆਰ ਨਾਲ
ਨਾਮ ਜਪ ਕੇ
Thank you.
ਸੰਗ ਨਾਮ ਦਿਓ ਮਨ ਲੀਨਾ। ਕਹਿੰਦੇ ਜਦੋਂ ਲੀਨ ਹੋ ਗਿਆ ਨਾ ਉਹਦਾ ਮਨ ਪਰਮੇਸ਼ੁਰ ਦੇ ਨਾਲ, ਤਦ ਰੂਪ ਹੋ ਗਿਆ, ਆਪਣੀ ਮੈਂ ਮਿਟ ਗਈ ਉਹਦੇ ਵਿੱਚੋਂ, ਤੇ ਪਰਮੇਸ਼ੁਰ ਉਹਦੇ ਬਹੁਤ ਸਾਢੇ 3 ਕਰੋੜ ਰੋਮ ਦੇ ਵਿੱਚ ਵਾਈਬ੍ਰੇਸ਼ਨ ਹੁੰਦੀ ਹੈ, ਸਾਰੀ ਬਾਡੀ 'ਚ ਹੁੰਦੀ ਹੈ। ਬੰਦਗੀ ਕਰਨ ਵਾਲੇ ਜਦ ਐਡਵਾਂਸਡ ਸਟੇਜਾਂ 'ਚ ਪਹੁੰਚ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ ਅਨੁਭਵ ਹੋਇਆ ਕਰਦੀ ਹੈ, ਬਾਕੀਆਂ ਨੂੰ ਤਾਂ ਸੁਣ ਸੁਣਾਉਣ ਦੀ ਬਾਤ ਹੈ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਅਚਰਜ ਨੂੰ ਅਚਰਜ ਮਿਲੇ, ਉਹ ਜੋ ਵਾਹਿਗੁਰੂ ਹੈ ਉਹਦੇ ਵਿੱਚ ਜਾ ਕੇ ਇਹਦੀ ਸੁਰਤੀ ਕਬੀਰ ਸਾਹਿਬ ਦੀ ਨਾਲ ਮਿਲ ਗਈ, ਤੇ ਝਰਨਾ ਝਰਨ ਲੱਗ ਗਿਆ ਅੰਮ੍ਰਿਤ ਦਾ, ਅਨਹਦ ਨਾਦ ਉਸੇ ਵੇਲੇ ਵੱਜ ਪਏ। ਇੰਨੀ ਮਸਤੀ ਆਈ ਕਿ ਫੇਰ ਪਰਮੇਸ਼ੁਰ ਦੇ ਨਾਮ ਤੋਂ ਪਿੱਛੇ ਨਹੀਂ ਹਟੇ, ਦਿਨ ਰਾਤ ਨਾਮ ਜਪਦੇ। ਆਪ ਉਪਦੇਸ਼ ਦਿੰਦੇ ਨੇ ਅਨੁਭਵ ਦਾ, ਕੋਈ ਵੇਦ ਸ਼ਾਸਤਰ ਪੜ੍ਹੇ ਨਹੀਂ ਸੀਗੇ ਆਪਣੇ, ਕਿਸੇ ਸਕੂਲ 'ਚ ਨਹੀਂ ਸੀਗੇ, ਸਾਰੀ ਵਿੱਦਿਆ ਆਦਮੀ ਦੇ ਅੰਦਰ ਹੈ, ਬਾਹਰੋਂ ਨਹੀਂ ਆਉਂਦੀ, ਬਾਹਰੋਂ ਤਾਂ ਲਿਮਿਟਡ ਵਿੱਦਿਆ ਹੋਇਆ ਕਰਦੀ ਹੈ। ਅਸਲ ਵਿੱਦਿਆ ਉਹ ਹੈ ਜਿਹੜੀ ਆਦਮੀ ਦੇ ਅਨੁਭਵ 'ਚੋਂ ਬਾਹਰ ਆਵੇ, ਦੇਖ ਅਨੁਭਵ ਕੋਈ ਇੰਨੀ ਚੀਜ਼ ਨਹੀਂ ਹੁੰਦੀ, ਉੱਥੇ ਪ੍ਰਕਾਸ਼ ਹੁੰਦਾ ਜੋ ਬੋਲਣ ਵਾਲੇ ਨੂੰ ਨਾਲ ਦੀ ਨਾਲ, ਜਿਵੇਂ ਫਿਲਮ ਆਉਂਦੀ ਹੈ ਇਸ ਤਰ੍ਹਾਂ ਸੱਤ ਬਾਤ ਆਉਂਦੀ ਹੈ, ਗਲਤ ਬਾਤ ਜਿਹੜੀ ਹੈ ਉੱਥੋਂ ਉੱਥੇ ਚੱਲ ਨਹੀਂ ਸਕਦੀ, ਕਿਉਂਕਿ ਸੱਤ ਦਾ ਮੰਡਲ ਹੈ, ਸੱਤ ਦੇ ਮੰਡਲ ਦੇ ਵਿੱਚੋਂ ਸੱਤ ਦੇ ਬਚਨ ਆਉਂਦੇ, ਉਹਨਾਂ ਦੀ ਬਾਣੀ ਸਮਝ ਨਹੀਂ ਆਉਂਦੀ। ਕਿੰਨੇ ਵਿਦਵਾਨ ਵਿਦਵਾਨ ਤਾਂ ਉਹੀ ਹੁੰਦੇ ਨੇ ਉਤਲੇ ਉਤਲੇ, ਇਹ ਤਾਂ ਬੁੱਧੀ ਮੰਡਲ ਤੋਂ ਗਾਂ ਜਾਣਦੇ ਹੀ ਨਹੀਂ ਕੁਛ, ਤਾਂ ਹੀ ਇਹਨਾਂ ਨੂੰ ਬੁੱਧੀਜੀਵੀ ਕਹਿੰਦੇ ਨੇ, ਕੋਈ ਆਤਮਜੀਵੀ ਵੀ ਕਹਿੰਦਾ ਇਹਨਾਂ ਨੂੰ ਬੁੱਧੀਜੀਵੀ ਨੇ। ਬੁੱਧੀ ਜਿਹੜੀ ਹੈ ਮੈਟਰ ਹੈ, ਇਹਦੀ ਲਿਮਿਟ ਹੈ, ਲਿਮਿਟ ਤੋਂ ਗਾਂ ਇਹ ਜਾ ਨਹੀਂ ਸਕਦੀ। ਜਿੰਨਾ ਪੜ੍ਹਿਆ ਜਿੰਨਾ ਸੁਣਿਆ ਉਸ ਤੋਂ ਗਾਂ ਉਹਨਾਂ ਨੂੰ ਕੁਛ ਨਹੀਂ ਪਤਾ, ਇਹ ਇਹਨਾਂ ਨੂੰ ਫਿਰ ਬੁੱਧੀਜੀਵੀ ਕਹਿੰਦੇ, ਕਿਉਂਕਿ ਬੁੱਧ ਦੇ ਨਾਲ ਲਾਈਟ ਚੱਲਣ ਵਾਲੇ ਆ, ਬੁੱਧ ਦੀ ਲਾਈਟ ਹਨੇਰੇ ਵਾਲੀ ਹੁੰਦੀ ਹੈ, ਜਿਹੜੀ ਆਤਮਕ ਲਾਈਟ ਹੈ ਉਹ ਨਿਰਾ ਹੀ ਪ੍ਰਕਾਸ਼ ਹੁੰਦਾ, ਅਨੁਭਵ ਹੁੰਦਾ ਉਸ ਥਾਂ ਦੇ ਉੱਤੇ, ਉਹਦੇ ਨਾਲ ਇਹ ਪਰਮੇਸ਼ੁਰ ਦੇ ਦਰਸ਼ਨ ਹੁੰਦੇ ਨੇ। ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ, ਤਿੱਥੇ ਕਰੀਏ ਸੁਰਤ ਮਤ ਮਨ ਬੁੱਧ, ਤਿੱਥੇ ਕਰੀਏ ਸੁਰਾਂ ਸਿੱਧਾਂ ਕੀ ਸੁਰ, ਉਸ ਮੰਡਲ ਚ ਪਹੁੰਚਾ ਦਿੱਤੇ। ਉਪਦੇਸ਼ ਦਿੰਦੇ ਨੇ ਉਸ ਥਾਂ ਦੇ ਉੱਤੇ, ਬ੍ਰਾਹਮਣਾਂ ਦਾ ਗੜ ਸੀਗਾ ਕਾਸ਼ੀ, ਕੱਟੜ ਬੰਦੇ ਕਦੇ ਗੱਲ ਹੋਣ ਦਿੰਦੇ ਨੇ ਕਿਸੇ ਦੀ? ਬਿਲਕੁਲ ਨਹੀਂ, ਉਹ ਤਾਂ ਬਲਾਈਂਡ ਹੁੰਦੇ ਨੇ, ਉਹ ਜੋ ਜਿੰਨਾ ਉਹਨਾਂ ਨੇ ਜਾਣਿਆ ਉਹਦੇ ਤੋਂ ਗਾਹਾਂ, ਨਾ ਕਿਸੇ ਨੂੰ ਲੰਘਣ ਦੇਣ, ਨਾ ਗੱਲ ਕਰਨ ਦੇਣ, ਸਰਕਲ ਹੁੰਦਾ, ਆਪ ਕੈਦ ਹੁੰਦੇ ਨੇ, ਦੂਸਰੇ ਨੂੰ ਕੈਦ ਕਰਦੇ। ਮਹਾਂਪੁਰਸ਼ ਜੇ ਉੱਚੀਆਂ ਗੱਲਾਂ ਕਰਦੇ ਨੇ ਤਾਂ ਉਹਨਾਂ ਦਾ ਕਿਸੇ ਦੀ ਖੱਲ ਲਹਾ ਦਿੱਤੀ, ਕਿਸੇ ਨੂੰ ਸੂਲੀ ਤੇ ਚੜਾ ਦਿੱਤਾ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਕਿਉਂਕਿ ਉਹ ਕਹਿੰਦੇ ਇਦੂ ਗਾਹਾਂ ਨਹੀਂ ਹੈ ਕੁਛ ਵੀ। ਇੱਕ ਵਾਰੀ ਮਾਨਸਰੋਵਰ ਤੋਂ ਹੰਸ ਆ ਗਿਆ, ਉਹ ਕਿਸੇ ਖੂਹ ਦੀ ਮੌਣ ਤੇ ਬੈਠ ਕੇ ਹੇਠਾਂ ਨੂੰ ਦੇਖਣ ਲੱਗ ਗਿਆ। ਡੱਡੂ ਨੇ ਪੁੱਛਿਆ, ਤੂੰ ਕਿੱਥੋਂ ਆਏ ਹੈ, ਕੌਣ ਹੈ? ਕਹਿੰਦਾ ਮੈਂ ਹੰਸਾ, ਮੈਂ ਮਾਨਸਰੋਵਰ ਤੋਂ ਆਇਆ। ਕਹਿੰਦਾ ਕਿੱਡਾ ਕੁ ਵੱਡਾ ਹੈ ਉਹ? ਕਹਿੰਦਾ ਬਹੁਤ ਵੱਡਾ ਹੈ, ਪਾਣੀ ਹੈ ਉਹ। ਉਹਨੇ ਛਾਲ ਮਾਰੀ, ਅੱਧਾ ਚੌਥਾ ਐਸਾ ਖੂਹ ਦਾ ਟੱਪ ਕੇ ਕਹਿੰਦਾ ਏਡਾ ਕੁ? ਕਹਿੰਦਾ ਨਹੀਂ। ਉੱਥੋਂ ਫੇਰ ਗਾਹ ਮਾਰੀ, ਅੱਧ ਚ ਪਹੁੰਚ ਗਿਆ, ਕਹਿੰਦਾ ਏਡਾ ਕੁ? ਕਹਿੰਦੇ ਨਹੀਂ। ਉੱਥੋਂ ਫੇਰ ਮਾਰੀ, ਪੌਣੇ ਚਲੇ ਗਏ, ਕਹਿੰਦੇ ਇਹ ਤੋਂ ਬਹੁਤ ਵੱਡਾ ਹੈ, ਗਾਹ ਗਿਆ ਤਾਂ ਮੌਣ ਨਾਲ ਲੱਗ ਗਿਆ। ਕਹਿੰਦਾ ਏਡਾ? ਕਹਿੰਦਾ ਨਹੀਂ, ਇਹ ਤੋਂ ਵੀ ਵੱਡਾ, ਉਹਨੇ ਖੂਹ ਦੀ ਗੁਲਾਈ ਦੇ ਵਿੱਚ ਗੇੜਾ ਦੇ ਤਾ ਸਾਰਾ। ਕਹਿੰਦਾ ਫਿਰ ਏਡਾ ਹੋਣਾ? ਉਹਦਾ ਨਹੀਂ ਭਾਈ, ਅਜੇ ਤਾਂ ਕਰੋੜਾਂ ਖੂਹ ਉਹਦੇ ਵਿੱਚ ਆ ਜਾ। ਕਹਿੰਦਾ ਜਾਓ, ਇਹ ਝੂਠਿਆ, ਇਦੋਂ ਆਹ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਇਹ ਲਿਮਿਟਿਡ ਨੌਲੇਜ ਹੁੰਦੀ ਹੈ, ਇਹ ਬੋਰਡ ਨੌਲੇਜ ਹੁੰਦੀ ਹੈ ਕਿਤਾਬਾਂ ਦੀ ਨੌਲੇਜ, ਕਿਉਂਕਿ ਜਿੰਨੀਆਂ ਪੜ੍ਹੀਆਂ ਉਹਨਾਂ ਕਹਿੰਦਾ ਵੀ ਇੰਨਾ ਕਹਿ ਗਾਹ ਨਹੀਂ ਉਹਨੂੰ ਪਤਾ ਹੁੰਦਾ। ਅਨੁਭਵ ਇਹ ਵਿਸ਼ਾਲ ਚੀਜ਼ ਹੁੰਦੀ ਹੈ, ਅਨੁਭਵ ਦੇ ਵਿੱਚ ਤਾਂ ਨੌਲੇਜ ਵਾਹਿਗੁਰੂ ਮੇਰਾ ਗਿਆਨ ਹੈ, ਗਿਆਨ ਦੇ ਵਿੱਚੋਂ ਆਈ ਜਾਂਦਾ। ਉਹ ਸੱਤ ਬਾਣੀ ਹੁੰਦੀ ਹੈ ਉਹਨਾਂ ਦੀ, ਮਹਾਂਪੁਰਸ਼ਾਂ ਦੀ, ਕਿਉਂਕਿ ਸੱਤ ਨਾਲ ਜੁੜੇ ਹੋਏ ਹੁੰਦੇ। ਸੋ ਇਹ ਟੋਲਰੇਟ ਨਾ ਕਰੀ ਉਹਨਾਂ ਨੇ, ਬ੍ਰਾਹਮਣਾਂ ਨੇ, ਅਤੇ ਕੋਸ਼ਿਸ਼ ਕਰੀ ਵੀ ਇਹਨੂੰ ਬਦਨਾਮ ਕਰਕੇ ਇੱਥੋਂ ਉਠਾ ਦਈਏ। ਤਾਂ ਮੀਟਿੰਗ ਕਰੀ, ਮੀਟਿੰਗ ਕਰਕੇ ਬੜੀ ਉਲਟੀ ਸਲਾਹ ਕਰੀ, ਕਹਿੰਦੇ ਵੀ ਸਾਰੇ ਸਾਧੂ ਮਹਾਂਪੁਰਸ਼ ਅਤੇ ਸਾਰੇ ਬ੍ਰਾਹਮਣ, ਸਾਰੇ ਲੋਕਾਂ ਨੂੰ ਇਹਦੇ ਘਰ ਦੇ ਦੁਆਲੇ ਇਕੱਠੇ ਕਰ ਦਈਏ। ਅਤੇ ਚਿੱਠੀਆਂ ਲਿਖ ਦਿੱਤੀਆਂ ਕਿ ਕਬੀਰ ਸਾਹਿਬ ਇੱਕ ਬਹੁਤ ਵੱਡਾ ਭੰਡਾਰਾ ਕਰ ਰਹੇ ਨੇ, ਅਤੇ ਨਾਲ ਇਹ ਵੀ ਕਰ ਰਹੇ ਨੇ ਕਿ ਇੱਕ ਇੱਕ ਸੋਨੇ ਦੀ ਮੋਹਰ ਇੱਕ ਇੱਕ ਬ੍ਰਾਹਮਣ ਨੂੰ ਵੀ ਦੇਣਗੇ, ਨਾਲ ਦਕਸ਼ਣਾ ਵੀ ਦੇਣਗੇ, ਵਸਤਰ ਵੀ ਦੇਣਗੇ। ਉਸ ਤੋਂ ਬਾਅਦ ਤਰੀਕ ਬੰਤੀ ਆਉਣੇ ਸ਼ੁਰੂ ਹੋ ਗਏ। ਪਹਿਲੀ ਪਾਰਟੀ ਆਈ, ਆ ਕੇ ਕਬੀਰ ਸਾਹਿਬ ਨੂੰ ਪੁੱਛ ਰਹੇ ਨੇ ਕਿ ਜੱਗ ਕਿੱਥੇ ਹੋ ਰਿਹਾ ਜੀ? ਕਹਿਣ ਲੱਗੇ ਜੱਗ ਚ ਆਏ ਹੋ? ਤਾੜ ਕੇ ਗੱਲ ਵੀ ਕੋਈ ਗੱਲ ਗੜਬੜ ਹੈ? ਕਹਿੰਦੇ ਹਾਂਜੀ, ਆ ਚਿੱਠੀਆਂ ਗਈਆਂ ਸਾਡੇ ਕੋਲ, ਇਹਦਾ ਰਸਤੇ ਭਰੇ ਹੋਏ ਆ ਰਹੇ ਨੇ ਸਾਧੂ ਸੰਤਾਂ ਮਹਾਂਪੁਰਸ਼ਾਂ ਦੇ, ਬ੍ਰਾਹਮਣਾਂ ਦੇ ਬੜਾ ਭਾਰਾ ਇਕੱਠ ਹੋਣਾ ਹੀ ਹੋ ਜਾਣਾ, ਤੇ ਟਾਈਮ ਦਿੱਤਾ ਹੋਇਆ ਵੀ ਇੰਨੇ ਟਾਈਮ ਤੇ ਜੰਗ ਚੱਲੇ। ਵੀਰ ਸਾਹਿਬ ਕਹਿਣ ਲੱਗੇ ਵੀ ਕੋਈ ਨਾ, ਦੱਸਦੇ ਹਾਂ ਤੁਹਾਨੂੰ। ਪਿਛਲੇ ਪਾਸੇ ਦੀ ਮਲਕ ਤੇ ਗਏ, ਨਿਕਲ ਕੇ ਬਾਹਰ ਚਲੇ ਗਏ, ਬਾਹਰ ਗਏ, ਪ੍ਰਭੂ ਵਿੱਚ ਲੀਨ ਹੋ ਗਏ। ਸੁਰਤ ਲੀਨ ਕਰੀ, ਫੁਰਨਾ ਨਹੀਂ ਕਰ ਰਹੇ ਵੀ ਕੀ ਹੋਊਗਾ ਕੀ ਨਹੀਂ ਹੋਊਗਾ, ਸੁਰਤ ਲੀਨ ਕਰ ਲਈ, ਬੈਠ ਗਏ ਸਮਾਧੀ ਲਾ ਕੇ। ਤੇ ਉਧਰਲੇ ਪਾਸੇ ਪ੍ਰਭੂ ਨੇ ਲੋਈ ਦਾ ਤੇ ਕਬੀਰ ਸਾਹਿਬ ਦਾ ਰੂਪ ਧਾਰ ਕੇ, ਵੱਖਰਾ ਵੱਖਰਾ, ਬੇਅੰਤ ਹੀ ਸਰਵਿਸ ਕਰਨ ਵਾਲੇ, ਵੰਡਣ ਵਾਲੇ, ਪਕਾਉਣ ਵਾਲੇ, ਬੇਅੰਤ ਪੱਕੇ ਪਕਾਈਆਂ ਚੀਜ਼ਾਂ ਖੁੱਲੇ ਮੈਦਾਨ ਚ ਐਲਾਨ ਕਰਤਾ ਵੀ ਇੱਥੇ ਆਓ। ਸਵੇਰ ਤੋਂ ਸ਼ਾਮ ਹੋ ਗਈ, ਸਭ ਨੂੰ ਵਸਤਰ ਮਿਲਦੇ ਨੇ, ਸਭ ਨੂੰ ਸੋਨੇ ਦੀਆਂ ਮੋਹਰਾਂ ਮਿਲਦੀਆਂ, ਧੰਨ ਧੰਨ ਹੁੰਦੀ ਜਾਂਦੀ ਹੈ, ਧੰਨ ਕਬੀਰ, ਧੰਨ ਕਬੀਰ। ਇੱਕ ਸਾਧੂਆਂ ਦੀ ਜਮਾਤ ਜਾ ਰਹੀ ਹੈ ਤੇ ਧੰਨ ਕਬੀਰ ਗੱਲ ਕਰਦੇ ਨੇ ਵੀ ਇੰਨਾ ਧੰਨ ਕਿੱਥੋਂ ਆ ਗਿਆ ਕਬੀਰ ਸਾਹਿਬ? ਉਹ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਕੋਲ ਕੋਈ ਘਾਟਾ ਨਹੀਂ, ਉਹ ਤਾਂ ਉਹਨਾਂ ਦੇ ਕੋਲ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜੇ ਪਰਮੇਸ਼ਰ ਨੂੰ ਹਿਰਦੇ ਚ ਵਸਾਉਂਦੇ ਨੇ ਉਹਨਾਂ ਕੋਲ ਕੋਈ ਘਾਟ ਨਹੀਂ ਹੁੰਦੀ, ਸਾਰਾ ਧੰਨ, ਸਾਰੀ ਮਾਇਆ ਉਹਨਾਂ ਦੇ ਚਰਨਾਂ ਤੇ ਆਪੇ ਹੀ ਆਉਂਦੀ ਹੈ ਵੀ ਮੈਨੂੰ ਸਫਲੀ ਕਰ ਦੋ। ਚਿੱਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ।
Chopri, 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 ਤਰ ਚਿੰਨਾ ਮਰਦਾ ਤੁਸੀਂ ਚੌਂਕੜੀ
ਕਹਿਣ ਲੱਗੇ ਵੀ ਉਹ ਤਾਂ ਬਾਦਸ਼ਾਹ ਦੇ ਬਾਦਸ਼ਾਹ ਜਿਸ ਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਬਾਦਸ਼ਾਹ ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰਤੇ ਪਾਤਸ਼ਾਹ ਨਾਮ ਰਤਿਆ ਹੋਇਆ ਪਾਤਸ਼ਾਹ ਹੁੰਦਾ ਸਾਰੀ ਸ੍ਰਿਸ਼ਟੀ ਦੀ ਦੌਲਤ ਉਹਦੇ ਇਸ਼ਾਰਿਆਂ ਤੇ ਨੱਚਦੀ ਉਹ ਨਹੀਂ ਸਾਧੂ ਜਿਹੜਾ ਸਹੀ ਆ ਉਹ ਕਦੇ ਨਹੀਂ ਕਿਸੇ ਤੋਂ ਮੰਗਦਾ ਕਦੇ ਫੁਰਨਾ ਤੱਕ ਨਹੀਂ ਕਰਦਾ ਵੀ ਮੈਨੂੰ ਆਹ ਮਿਲ ਜੇ ਆਹ ਮਿਲ ਜੇ ਉਹਨੂੰ ਲੋੜ ਹੀ ਨਹੀਂ ਹੈ ਮਾਇਆ ਆਪ ਦੌੜੀ ਫਿਰਦੀ ਹੈ ਮੈਨੂੰ ਸਵਲਾ ਗੱਲ ਥਾਂ ਔਖੇ ਹੁੰਦੇ ਨੇ ਵੀ ਇਹਨੂੰ ਕਿਤੇ ਖਰਚਣਾ ਪੈਣਾ ਲਾਉਣਾ ਪੈਣਾ ਸੋ ਇਸ ਤਰ੍ਹਾਂ ਕਬੀਰ ਸਾਹਿਬ ਨੇ ਉਹ ਜਿੰਨਾ ਜੀ ਕਰਦਾ ਚਾਹੇ ਕੁਛ ਨਾ ਹੋਵੇ ਬਗੈਰ ਕਿਸੇ ਤੋਂ ਹੀ ਸਾਰਾ ਕੁਛ ਕਰਨੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਕਿਸ਼ਨ ਚੰਦ ਨੇ ਕਿਹਾ ਮਹਾਰਾਜ ਮੇਰੇ ਘਰ ਚਰਨ ਪਾਇਓ ਤੇ ਪ੍ਰਸ਼ਾਦਾ ਛਕਾਉਣਾ ਉਹ ਕਹਿੰਦੇ ਕਿਸ਼ਨ ਚੰਦ ਸਾਡੇ ਨਾਲ ਸੰਗਤ ਬਹੁਤ ਹੋ ਜਾਣੀ ਹੈ ਸ਼ਹਿਰ ਦੀ ਰਹਿਣ ਦੇ ਤੂੰ ਅਖੀਰ ਉਹ ਜਦ ਬਹੁਤ ਉਹਨੇ ਕਿਹਾ ਬਾਬਾ ਜੀ ਨੇ ਤਰੀਕ ਦੱਸਤੀ ਕਹਿੰਦੇ ਅਸੀਂ 10 ਵਜੇ ਆਵਾਂਗੇ ਪ੍ਰਸ਼ਾਦਾ ਖੁੱਲ੍ਹਾ ਤਿਆਰ ਕਰ ਉਹਨੇ ਕਿਹਾ ਵੀ ਕਿੰਨੇ ਖੋਣਗੇ 20 ਸੇਰ ਆਟਾ ਗੁੰਨ ਲਿਆ ਡੇਢ ਦੋ ਸੇਰ ਦਾਲ ਧਰਤੀ ਬਾਹਰ ਨਿਕਲ ਕੇ ਦੇਖਣ ਲੱਗ ਗਿਆ ਵੀ ਬਾਬਾ ਜੀ ਆਉਂਦੇ ਨੇ ਕੀ ਦੇਖਦਾ ਬਾਜ਼ਾਰ ਭਰਿਆ ਹੋਇਆ ਆ ਰਿਹਾ ਕਹਿੰਦਾ ਲੈ ਵੀ ਅੱਜ ਤਾਂ ਫਸ ਗਏ ਤਾਲਾ ਲਾਇਆ ਚਾਬੀ ਲਈ ਘਰ ਵਾਲਿਆਂ ਨੂੰ ਵੀ ਨਾਲ ਲੈ ਕੇ ਆਪ ਨੱਠ ਗਏ ਬਾਜ਼ਾਰ ਖਾਲੀ ਕਰਕੇ ਘਰ ਬਾਬਾ ਜੀ ਆਏ ਕਹਿੰਦੇ ਉਹਦਾ ਘਰ ਕਿੱਥੇ ਆਇਆ ਗੁਆਂਢੀਆਂ ਨੇ ਕਿਹਾ ਮਹਾਰਾਜ ਆਹੀ ਆ ਹੁਣੇ ਹੀ ਤਾਲਾ ਲਾ ਕੇ ਚਲਿਆ ਗਿਆ ਕਿਧਰੇ ਸੰਗਤ ਨੂੰ ਕਹਿੰਦੇ ਡਰ ਗਿਆ ਇਹ ਚਲੋ ਤੋੜੋ ਕਹਿੰਦੇ ਤਾਲਾ ਆਪਾਂ ਪ੍ਰਸ਼ਾਦਾ ਸੰਗਤਾਂ ਨੇ ਲੰਗਰ ਜਾਂ ਵਰਜਿਆ ਤਾਂ ਚੁਕਾਵਾਂਗੇ ਜਦ ਅੰਦਰ ਗਏ ਸਿੰਘਾਂ ਨੂੰ ਕਿਹਾ ਕਿ ਦੇਖੋ ਭਾਈ ਕੀ ਕਿੰਨਾ ਕਰਾ ਸੁਣਿਆ ਕਹਿੰਦੇ ਮਹਾਰਾਜ ਆਟਾ ਗੁੰਨਿਆ ਪਿਆ 20 ਸੇਰ ਹੋਣਾ ਦਾਲਾ ਧਰ ਪਿਆ ਹਾਂ ਕਹਿੰਦੇ ਚਲੋ ਇਹ ਤਾਂ ਛੱਡੋ ਕੋਈ ਚੌਲ ਚੂਲ ਦੇਖੋ ਉਹ ਚੌਲ ਹੈ ਨਹੀਂ ਸੀ ਜੌਆਂ ਦੀ ਬੋਰੀ ਪਈ ਸੀ ਬਾਬਾ ਜੀ ਕਹਿੰਦੇ ਆ ਬਾਸਮਤੀ ਉਹ ਬਣਾ ਲਓ ਫਿਰ ਕੜਾਹੇ ਲੈ ਆਉਂਦੇ ਤੇ ਚੌਲ ਧਰਤੇ ਜੌਂ ਧਰਤੇ ਰਿਜਰੇ ਜੌਂ ਨੇ ਬਣੇ ਜੌਂ ਨੇ ਲੇਕਿਨ ਵਰਤਾ ਕੀ ਰਹੇ ਨੇ ਬਾਸਮਤੀ ਕਈ ਪ੍ਰੇਮੀਆਂ ਨੂੰ ਐਸੇ ਖਿਆਲ ਹੁੰਦੇ ਨੇ ਵੀ ਇਹ ਪੋਸੀਬਲ ਨੇ ਗੱਲਾਂ ਸੁਣਦੇ ਤਾਂ ਹੈ ਸਾਧੂ ਸੰਤਾਂ ਦੀਆਂ ਮਹਾਂਪੁਰਸ਼ਾਂ ਦੀਆਂ ਹੈ ਵੀ ਐਸੀਆਂ ਬਾਤਾਂ ਇਹ ਬਿਲਕੁਲ ਠੀਕ ਨੇ ਇਹ ਨਹੀਂ ਹੁੰਦਾ ਜੇ ਗੁਰੂ ਸਾਹਿਬ ਨੇ ਤੇ ਮੈਂ ਆਮ ਤੌਰ ਤੇ ਮਿਸਾਲਾਂ ਡਾਕਟਰ ਸਵਾਮੀ ਰਾਮ ਜੀ ਨੇ ਉਹਨਾਂ ਨੇ ਬਹੁਤ ਸੋਹਣੀਆਂ ਆਈਆਂ ਜਿਹੀਆਂ ਮਿਸਾਲਾਂ ਲਿਖੀਆਂ ਨੇ ਲਿਵਿੰਗ ਵਿਦ ਦ ਹਿਮਾਲਾਇਨ ਮਾਸਟਰ 14 ਕਰੋੜ ਦੇ ਕਰੀਬ ਉਹਨਾਂ ਦੀ ਪੁਸਤਕ ਵਿਕੀ ਆ ਦੁਨੀਆਂ 'ਚ ਐਸਾ ਹੀ ਮੈਨੂੰ ਦੱਸਿਆ ਗਿਆ ਅਤੇ ਉਹਦੇ ਵਿੱਚ ਲਿਖਿਆ ਹੋਇਆ ਇੱਕ ਥਾਂ ਦੇ ਉੱਤੇ ਕਿ ਇੱਕ ਸਾਧੂ ਨੂੰ ਅਸੀਂ ਮਿਲਣ ਚਲੇ ਗਏ ਉਹ ਬੜਾ ਕਰੂਰ ਵਿਰਤੀ ਦਾ ਸੀ ਸਖ਼ਤ ਉਹਦੇ ਨੇੜੇ ਕੋਈ ਜਾਂਦਾ ਨਹੀਂ ਸੀ ਮੇਰੇ ਨਾਲ ਜਿਹੜਾ ਬ੍ਰਾਹਮਣ ਗਿਆ ਦੱਸਣ ਵਾਸਤੇ ਕਹਿੰਦੇ ਉਹ ਕਹਿਣ ਲੱਗਿਆ ਵੀ ਤੁਸੀਂ ਕਾਹਨੂੰ ਉੱਥੇ ਜਾਂਦੇ ਹੋ ਉਹ ਤਾਂ ਬਿਲਕੁਲ ਉਹ ਜੱਡ ਸਾਧ ਹੈ ਮਾਰਦਾ ਹੈ ਡੰਡੇ ਮਾਰੀ ਜਾਊ ਇੱਟੋਂ ਮਾਰੀ ਜਾਊ ਉੱਥੇ ਤਾਂ ਕੋਈ ਜਾਂਦਾ ਨਹੀਂ ਕਹਿੰਦੇ ਨਹੀਂ ਉੱਥੇ ਜਾਣਾ ਸੀ ਚਲੇ ਗਏ ਤੇ ਉਹ ਜਦ ਜਾ ਕੇ ਨਮਸਕਾਰ ਕਰਨ ਲੱਗਿਆ ਬ੍ਰਾਹਮਣ ਕਹਿੰਦੇ ਉਹ ਰਾਜ ਤਾਂ ਤੂੰ ਮੈਨੂੰ ਗਾਲਾਂ ਕੱਢਦਾ ਆਇਆ ਹੁਣ ਆ ਕੇ ਤੂੰ ਮੱਥਾ ਟੇਕਦਾ ਕਹਿੰਦਾ ਪਾਣੀ ਲੈ ਕੇ ਆ ਹੇਠਾਂ ਪਹਾੜ ਦੇ ਲਾਤਾ ਥੱਲੇ ਗੰਗਾ ਚੱਲਦੀ ਸੀ ਪਾਣੀ ਲਿਆ ਉੱਥੇ ਆ ਗਿਆ ਤਾਂ ਇੱਕ ਛੁਰੀ ਤਿੱਖੀ ਕਰੀ ਜਾਂਦੇ ਨੇ ਉਹਨੂੰ ਕਹਿਣ ਲੱਗੇ ਵੀ ਜਾ ਉੱਥੇ ਬਹਿ ਜਾ ਇੱਕ ਮੁਰਦਾ ਆਉਂਦਾ ਗੁਰਦਾ ਉਹਦਾ 2 ਸਿਰ ਮਾਸ ਕੱਟ ਕੇ ਲਿਆ ਤੁਹਾਨੂੰ ਖਿਲਾਉਣਾ ਵੀ ਆ ਨਾ ਤੁਸੀਂ ਆਏ ਹੋ ਅੱਡੀ ਦੂਰੋਂ ਉਹ ਬ੍ਰਾਹਮਣ ਕਹਿਣ ਲੱਗਿਆ ਵੀ ਸਰ ਮੈਂ ਤਾਂ ਕਦੇ ਐਸਾ ਕੰਮ ਕਰਿਆ ਨਹੀਂ ਕਹਿੰਦੇ ਤਾਂ ਫਿਰ 13 ਕੱਟ ਲੈਂਦੇ ਹਾਂ ਉਹ ਚਲਿਆ ਗਿਆ ਬੈਠਾ ਉਡੀਕਦਾ ਇੰਨੇ ਨੂੰ ਉਹ ਮੁਰਦਾ ਰੁੜਦਾ ਰੁੜਦਾ ਆ ਗਿਆ ਤੇ ਇਹਨੇ ਉਹ ਕੱਟਿਆ ਕੱਟਦੇ 2 ਉਂਗਲੀਆਂ ਕੱਟੀਆਂ ਗਈਆਂ ਉਹਦੀਆਂ ਖੂਨ ਚੱਲੀ ਜਾਵੇ ਨਾੜਾਂ ਕੱਟਤੀਆਂ ਹੱਡੀ ਕੱਟਤੀ ਉਸ ਹਾਏ ਹਾਏ ਕਰਦਾ ਆਉਂਦਾ ਹੈ ਕਹਿੰਦੇ ਲਿਆਇਆ ਹਾਏ ਹਾਏ ਕਰੀ ਜਾਂਦੇ ਕਹਿੰਦੇ ਕੀ ਹੋ ਗਿਆ ਤੈਨੂੰ ਰਿਹਾ ਨੇੜੇ ਆਇਆ ਤਾਂ 5 ਹੱਥ 'ਚ ਲਿਆ ਉਹਦੇ ਬਾਅਦ ਛੱਡ ਦਿੱਤਾ, ਕਹਿੰਦੇ ਕਿੱਥੇ ਨੇ ਤੇਰੀਆਂ ਉਂਗਲੀਆਂ ਉਹ ਦੇਖੇ ਤਾਂ। ਸਵਾਮੀ ਜੀ ਲਿਖਦੇ ਆ ਕਿ ਸਕਾਰ ਬਣਾ ਰਿਹਾ, ਕੁੰਡ ਵੀ ਬੰਦ ਹੋ ਗਿਆ ਤੇ ਉਂਗਲੀਆਂ ਉਸੇ ਤਰ੍ਹਾਂ ਦੀਆਂ ਜਿਵੇਂ ਪਹਿਲੀਆਂ। ਉਹਦੇ ਬਾਅਦ ਕਹਿੰਦਾ ਕਾਟੇ ਨੂੰ ਕੱਟਿਆ, ਕੱਟ ਕੇ ਬਰਤਨ ਚ ਪਾ ਕੇ ਕਹਿੰਦਾ ਅੱਗ ਜਾਲ। ਕਹਿੰਦਾ ਬ੍ਰਾਹਮਣ ਮੈਨੂੰ ਕਹਿਣ ਲੱਗਿਆ, ਕਹਿੰਦਾ ਸਵਾਮੀ ਜੀ ਤੁਸੀਂ ਤਾਂ ਮੈਨੂੰ ਅੱਜ ਫਸਾਤਾ, ਅੱਜ ਤਾਂ ਮੈਂ ਬੁਰਾ ਫਸਿਆ। ਕਹਿੰਦੇ ਅਜੇ ਤਾਂ ਕਾਫੀ ਟਾਈਮ ਹੈ, ਜਦ ਇਹ ਕਹੂਗਾ ਫਿਰ ਦੇਖਾਂਗੇ, ਖਬਰ ਹੈ ਜੇ ਗੱਲ ਕਰਦਾ। ਕਹਿੰਦਾ ਮੈਂ ਤਾਂ ਫਿਰ ਇੱਥੇ ਹੀ ਮਰ ਜਾਣਾ, ਸਰਗੰ ਦਾ ਛਾਲ ਮਾਰਨੀ ਹੈ, ਮੈਂ ਨਹੀਂ ਮਾਸ ਖਾਣਾ। ਕਹਿੰਦਾ ਉਹਦੇ ਬਾਅਦ ਰਿੰਨ ਲਿਆ, ਕਹਿੰਦਾ ਪੱਤੇ ਲਿਆ, ਪੱਤੇ ਲਿਆਇਆ ਤੋੜ ਕੇ ਵੱਡੇ ਪੱਤੇ, ਕਹਿੰਦਾ ਪਾ ਇਹਨਾਂ ਚ। ਕਹਿੰਦੇ ਫਿਰ ਸਵਾਮੀ ਜੀ ਕਹਿੰਦੇ ਮੈਂ ਕਿਹਾ ਸਰ ਵੀ ਆਰ ਵੈਜੀਟੇਰੀਅਨ। ਉਹ ਕਹਿਣ ਲੱਗਿਆ ਮੈਂ ਤੁਹਾਨੂੰ ਵੈਜੀਟੇਰੀਅਨ ਤੋਂ ਬਗੈਰ ਖਿਲਾਉਣਾ ਕੀ ਹੈ ਹੋਰ। ਕਹਿੰਦਾ ਜਦ ਪੰਡਿਤ ਪਾਉਣ ਲੱਗਿਆ ਉਹ ਰਸਗੁੱਲੇ ਸਾਰੇ, ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਮਿਸਟਰ ਸਵਾਮੀ ਤੂੰ ਰਾਹ ਚ ਰਸਗੁੱਲੇ ਮੰਗਦਾ ਆਉਂਦਾ ਸੀ ਨਾ, ਇਸ ਕਰਕੇ ਮੈਂ ਰਸਗੁੱਲੇ ਬਣਾਏ ਨੇ। ਕਹਿੰਦਾ ਮੈਂ ਬ੍ਰਾਹਮਣ ਨੂੰ ਕਿਹਾ ਵੀ ਆਪਾਂ ਨੂੰ ਹਿਪਨੋਟਾਈਜ਼ ਕਰਤਾ ਹੈ, ਹੈਗਾ ਮਾਸ ਹੈ ਪਰ ਲੱਗਦੇ ਰਸਗੁੱਲੇ ਨੇ। ਕਹਿੰਦਾ ਜੋ ਖਾਧੇ ਉਹ ਜਿਹੇ ਮੈਂ ਖਾਂਦਾ ਹੁੰਦਾ। ਕਹਿੰਦਾ ਬ੍ਰਾਹਮਣ ਨੂੰ ਦੇਤਾ ਪੱਲਾ ਭਰ ਕੇ ਵੀ ਆਹ ਵੰਡਦੀ ਜਾ ਕੇ ਪਿੰਡ ਚ। ਕਹਿੰਦਾ ਉਹ ਲੈ ਗਿਆ ਤੇ ਮੈਂ ਸਾਰੀ ਰਾਤ ਉਹਦੇ ਨਾਲ ਗੱਲਾਂ ਕਰੀਗਾ, ਬਹੁਤ ਹੀ ਵਿਦਵਾਨ ਸੰਸਕ੍ਰਿਤ ਦਾ ਸਕਾਲਰ। ਮੈਂ ਕਿਹਾ ਵੀ ਸੰਤ ਜੀ ਇਹ ਵਿਦਿਆ ਕੀ ਹੈ? ਕਹਿੰਦਾ ਮੈਂ ਥਰਮਣ ਵੇਦ ਚ ਪੜ੍ਹੀ ਸੀ, 20 ਸਾਲ ਮੇਰੇ ਲੱਗੇ ਨੇ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਕਿ ਬੇਸਿਕ ਨਿਊਟ੍ਰੈਂਟ ਸਾਰੀ ਪ੍ਰਕਿਰਤੀ ਦੇ ਚੇਤਨ ਸ਼ਕਤੀ ਵਿੱਚ ਨੇ, ਚੇਤਨ ਸ਼ਕਤੀ ਤੱਕ ਪਹੁੰਚ ਕੇ ਜਿਹੜਾ ਫੁਰਨਾ ਕਰ ਦੋ ਉਹੀ ਚੀਜ਼ ਬਣ ਜਾਂਦੀ ਹੈ। ਸੋ ਮੈਂ ਸਕਸੈਸਫੁੱਲ ਹੋ ਗਿਆ ਇਹਦੇ ਵਿੱਚ, ਜੇ ਟਾਈਮ ਸਿੱਖਣੀ ਹੈ ਮੈਂ ਤੈਨੂੰ ਸਿਖਾ ਦਿੰਦਾ। ਕਹਿੰਦੇ ਮੈਂ ਕਿਹਾ ਮੇਰੇ ਕੋਲ 20 ਸਾਲ ਦਾ ਟਾਈਮ ਨਹੀਂ ਹੈ। ਇਹਦੇ ਇਹ ਬਚਨ ਸਹਿ ਸਵਾਲ ਲਿਖੇ ਹੋਏ ਨੇ, ਸਾਡੇ ਕਿੰਨੇ ਪ੍ਰਸ਼ਨ ਹੱਲ ਹੁੰਦੇ ਨੇ। ਗੁਰੂ ਨਾਨਕ ਨੇ ਉੱਥੇ ਹਰਨ ਰਿਜਣਾ ਧਰ ਦਿੱਤਾ ਕੁਰਸ਼ੇਤਰ, ਉਹ ਚੱਲਦਾ ਰਿਹਾ ਮਾਸ ਦਾ ਪ੍ਰਸੰਗ। ਉਹਦੇ ਬਾਅਦ ਜਦੋਂ ਵਰਤਾਉਂਦੇ ਨੇ ਹਾਰ ਗਏ ਉਹ, ਤੇ ਮਹਾਰਾਜ ਕੀ ਵਰਤਾ ਰਹੇ ਨੇ, ਖੀਰ ਚੱਲ ਰਹੀ ਆ, ਸਾਰਾ ਹੀ ਮੇਲਾ ਖਾਣ ਨੂੰ ਆਉਂਦਾ, ਇੱਕ ਪਤੀਲਾ ਨਹੀਂ ਮੁੱਕਿਆ ਕਿਸੇ ਤੋਂ। ਉਹ ਮਸਲਾ ਹੱਲ ਹੋ ਗਿਆ ਜਿੱਥੇ ਡਰਦੇ ਨੇ ਸਾਡੇ ਬੰਦੇ ਵੀ ਹੈ ਇਹ ਕਿਵੇਂ ਕਨਵਰਟ ਹੋ ਗਿਆ। ਕਿਸੇ ਚੀਜ਼ ਚ ਉਹ ਸੰਤ ਕਹਿਣ ਲੱਗਿਆ ਚਾਹੇ ਰੋੜੇ ਬਣਾ ਲਓ, ਜਿਹੜਾ ਕੁਝ ਕਹੋਗੇ ਉਹੀ ਬਣ ਜਾਓ। ਆਹ ਰੋੜੇ ਚੱਕ ਲਓ, ਕਹਿੰਦੇ ਇਹਨੂੰ ਗੋਲਡ ਬਣਾ ਦਿੰਦਾ ਮੈਂ, ਹੁਣੇ ਹੀਰੇ ਬਣਾ ਦਿੰਦਾ, ਪਰਲ ਚ ਬਣਾ ਦਿੰਦਾ, ਕਿਉਂਕਿ ਇੱਕ ਸੈਂਟਿਫਿਕ ਵਿਦਿਆ ਹੈ, ਇਹਨੂੰ ਭੁੱਲ ਗਿਆ ਹਿੰਦੁਸਤਾਨ। ਅਸੀਂ ਥੋੜੇ ਜਿਹੇ ਬੰਦੇ ਹਾਂ, ਕਹਿੰਦਾ ਇੱਥੇ ਜਿਹੜੇ ਜਾਣਦੇ ਆ ਇਸ ਚੀਜ਼ ਨੂੰ ਸਾਰੇ ਨੂੰ ਜਾਣ। ਮਹਾਰਾਜ ਜੀ ਦੇ ਪਾਸ ਗੁਜਰਵਾਲ ਦਾ 100 ਬੰਦਾ ਆ ਗਿਆ। ਮਹਾਰਾਜ ਜੀ ਦੇ ਕਹਿਣ ਲੱਗੇ ਵੀ ਅੱਜ ਲੰਗਰ ਛਕੋ ਤੁਸੀਂ, ਪ੍ਰਸ਼ਾਦ ਬਣਾਇਆ ਕੜਾ ਪ੍ਰਸ਼ਾਦ, ਦੇਗ ਛਕੋ ਤੁਸੀਂ। ਉਹ ਪੰਗਤ ਲਾ ਕੇ ਬਹਿ ਗਏ, ਸ੍ਰੀ ਮਾਨ ਮਹਾਰਾਜ ਕੋ ਆਇਆ, ਕਹਿੰਦਾ ਮਹਾਰਾਜ ਉਹ ਤਾਂ ਬੰਦਾ 100 ਹੈ ਤੇ ਉਹ ਤਾਂ ਵੱਧ, ਤੇ ਉਹ ਤਾਂ ਚੌਥਾ ਹਿੱਸਾ ਵੀ ਨਹੀਂ ਹੈ ਬਾਟੇ ਦਾ, ਇੱਕ ਬੰਦਾ ਵੀ ਨਹੀਂ ਰੱਜਣਾ ਉਹਦੇ ਨਾਲ। ਕਹਿੰਦੇ ਛੋਟੇ ਸੰਤਾਂ ਕੋ ਜਾਓ, ਛੋਟਿਆਂ ਕੋ ਗਏ, ਉਹ ਕਹਿੰਦੇ ਬੜਿਆਂ ਕੋ ਜਾਓ। ਉਹ ਕਹਿਣ ਲੱਗੇ ਨਹੀਂ ਲੰਗਰ ਦੇ ਇੰਚਾਰਜ ਹੈ ਉਹਨਾਂ ਕੋ ਜਾਓ। ਉਹ ਕਹਿੰਦੇ ਲੈ ਵੀ ਲਾਂਗਲੀ ਸਿੰਘ ਐ ਕਰ, ਆਹ ਸਾਡਾ ਰੁਮਾਲ ਪਾ ਦੇ ਇਹਦੇ ਉੱਤੇ, ਚੱਕ ਕੇ ਦੇਖੀ ਨਾ ਤੇ ਹੱਥ ਪਾ ਕੇ ਕੱਢੀ ਜਾਏ ਜਿੰਨਾ ਕਰਨਾ। ਉਹ 100 ਬੰਦਾ ਜਿਹੜਾ ਆਇਆ ਗੁਜਰਵਾਲ ਦਾ, ਸਾਰਿਆਂ ਨੂੰ ਰਜਮਾ ਪ੍ਰਸ਼ਾਦ ਛਕਾਇਆ। ਕਹਿਣ ਲੱਗੇ ਹੋਰ ਨਹੀਂ ਛਕਦਾ, ਰੱਜ ਕੇ ਆਨੰਦ ਹੋ ਗਏ। ਉਹਦੇ ਬਾਅਦ ਬੱਚਿਆਂ ਨੂੰ ਪਤਾ ਲੱਗਿਆ, ਡੰਗਰਾਂ ਚਾਰਨ ਵਾਲਿਆਂ ਨੂੰ, ਰਾਂਝਿਆਂ ਨੂੰ, ਸਾਰੇ ਆਈ ਜਾਂਦੇ ਨੇ, ਸ਼ਾਮ ਤੱਕ ਪ੍ਰਸ਼ਾਦ ਛਕੀ ਜਾਂਦੇ ਨੇ। ਤੇ ਉਹਦੇ ਬਾਅਦ ਕਹਿਣ ਲੱਗੇ ਕਿਉਂ ਬਈ ਤੂੰ ਡੋਲਦਾ ਸੀ, ਇਹ ਗੁਰੂ ਦੇ ਲੰਗਰ ਚ ਵੀ ਕਦੇ ਤੋਟ ਆਉਂਦੀ ਹੁੰਦੀ ਹੈ? ਜਦ ਰੁਮਾਲ ਚੱਕ ਕੇ ਦੇਖਿਆ ਜਿੰਨਾ ਪਹਿਲਾਂ ਸੀ ਓਨਾ ਹੀ ਪਿਆ ਉਹਦੇ ਚ, ਤੇ ਚਰਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾ। ਸੋ ਬਾਬਾ ਜੀ ਨੇ ਜੌਂ ਧਰਤੇ, ਰਿਜਰੇ ਜੌਂ ਨੇ ਤੇ ਵਰਤਦੀ ਆ ਬਾਸਮਤੀ। ਸਾਰਾ ਸਵੇਰ 10 ਵਜੇ ਤੋਂ ਲੰਗਰ ਚੱਲ ਕੇ 4 ਵਜੇ ਕਿਸੇ ਨੇ ਜਾ ਕੇ ਦੱਸਿਆ ਕਿਸ਼ਨ ਚੰਦਾ ਤੂੰ ਤਾਂ ਐਂ ਨੱਠ ਗਿਆ, ਤੇਰੇ ਘਰ ਤਾਂ ਉੱਥੋਂ ਤੋਂ ਲੰਗਰ ਚੱਲ ਰਿਹਾ, ਸਾਰਾ ਸ਼ਹਿਰ ਖਾਇਆ ਆ ਉੱਥੇ, ਉਹ ਤਾਂ ਅਜੇ ਵੀ ਮੁੱਕਣ ਚ ਨਹੀਂ ਆਉਂਦਾ। ਸੋ ਇਹਨਾਂ ਕੋਲ ਰੂਹਾਨੀ ਬਾਦਸ਼ਾਹੀ ਹੋਇਆ ਕਰਦੀ ਹੈ। ਰਾਜਾ ਸਰਲੀ ਸ੍ਰੇਸ਼ਟ ਕਾ ਹਰਨਾਮ ਮਨ ਪੈਂਦਾ। ਸੋ ਕਬੀਰ ਸਾਹਿਬ ਦੀ ਉਪਮਾ ਹੁੰਦੀ ਜਾ ਰਹੀ ਹੈ ਕਿ ਕਬੀਰ ਸਾਹਿਬ ਨੇ ਵੀ ਸੁਣੀ ਤੇ ਕਿਹਾ ਕਿੱਥੇ ਹੋ ਰਿਹਾ? ਕਹਿੰਦੇ ਕਬੀਰ ਸਾਹਿਬ ਦੇ ਬੜਾ ਭਾਰੀ ਜੱਗ ਹੈ, ਤੂੰ ਵੀ ਜਾ। ਉੱਥੇ ਆਉਂਦੇ ਨੇ, ਕੀ ਦੇਖਦੇ ਨੇ? ਪ੍ਰਭੂ ਵਰਤਾ ਰਹੇ ਨੇ, ਆਪ ਖੜੇ ਨੇ ਤੇ ਸੇਵਾਦਾਰਾਂ ਨੂੰ ਦੇ ਰਹੇ ਨੇ, ਦਿਓ ਵੰਡੋ, ਸ਼ਰਫੀਆਂ ਵੀ ਦੇ ਰਹੇ ਨੇ, ਨਾਲ ਰੇਸ਼ਮੀ ਕੱਪੜੇ ਵੀ ਦੇ ਰਹੇ ਨੇ। ਸੋ ਇਹ ਪਰਮੇਸ਼ਰ ਦੇ ਜੋ ਭਗਤਾਂ ਦੇ ਨਾਲ ਲੀਲਾ ਚੱਲਦੀ ਹੈ, ਇਹ ਕੋਈ ਅਤਕਥਨੀਆਂ ਦੀ ਬਾਤ ਨਹੀਂ, ਇਹ ਬਿਲਕੁਲ ਸਹੀ ਬਾਤ ਹੈ। ਵਾਹਿਗੁਰੂ ਕੋਈ ਐਸਾ ਨਹੀਂ ਹੈ ਜਿਹੜਾ ਹੱਥੇ ਨਾ ਆਵੇ, ਇਹ ਭਾਵਨਾ ਦੇ ਬਸ ਹੈ। ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ, ਭਗਤਾਂ ਤਾਣ ਤੇ। ਸੋ ਇਸ ਤਰ੍ਹਾਂ ਦੀਆਂ ਕਥਾਵਾਂ ਮਹਾਰਾਜ ਕਹਿੰਦੇ ਸੁਣਦਾ ਧੰਨਾ। ਰਵਿਦਾਸ ਜੀ ਦੀ ਸੁਣੀ, ਰਵਿਦਾਸ ਧਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਜੀ ਦੀ ਸੁਣੀ ਕਿ ਸੈਣ ਜੀ ਦੇ ਘਰ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਏ ਤੇ ਵੱਡਾ ਭਗਤ ਗਿਣਿਆ ਗਿਆ। ਵਾਹਿਗੁਰੂ ਨੇ ਆ ਕੇ ਉਹਦੇ ਆਪ ਸੈਣ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਜਾਈ, ਉਹਦਾ ਫੋੜਾ ਵੀ ਸਹੀ ਕਰਤਾ ਤੇ ਹੱਥ ਕੀ ਲਾਇਆ ਮਹਾਂ ਆਨੰਦ ਦੇ ਵਿੱਚ ਪਹੁੰਚਾ ਦਿੱਤਾ। ਤੇ ਪਰਮੇਸ਼ਰ ਦਾ ਹੱਥ ਲੱਗ ਜਾਵੇ ਕਿਸੇ ਦੀ ਬਾਡੀ ਨੂੰ, ਫਿਰ ਉਹਦੇ ਚ ਰੋਗ ਲੈ ਜਾਂਦੇ ਨੇ। ਤੇ ਉਹ ਰਾਣਾ ਕਹਿੰਦਾ ਵੀ ਤੂੰ ਮੈਨੂੰ ਅੱਜ ਬਸ ਕਰ ਲਿਆ, ਉੱਚੀ ਉੱਚੀ ਕਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਬਚਨ ਸੁਣੇ, ਉਸ ਵੇਲੇ ਇਹਦੇ ਮਨ ਵਿੱਚ ਸ਼ੌਕ ਜਾਗ ਪਿਆ ਧੰਨੇ ਦੇ, ਕਿਉਂਕਿ ਸੁਣਨਾ ਜਿਹੜਾ ਹੈ, ਸੁਣਨ ਦਾ ਮੈਂ ਅੱਜ ਸਵੇਰੇ ਦੱਸਿਆ ਸੀ ਵੀ ਸੁਣਨ ਦੀ ਡਿਗਰੀ ਹੋਇਆ ਕਰਦੀ ਹੈ। ਸਾਡੀ ਜਿਹੜੀ ਸੁਣਨ ਸ਼ਕਤੀ ਹੈ 1-2%, 98% ਅਸੀਂ ਬੰਦ ਹੈ, ਅਸੀਂ ਨਹੀਂ ਸੁਣਦੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਪਰ ਔਲਤ ਚਾਲਾ, ਅੰਦਰ ਸ਼ਬਦ ਦੀ ਧੁਨ ਹਰ ਵਕਤ ਚੱਲਦੀ ਹੈ। ਦੇਖੋ ਤਾਂ ਸੁਣ ਕੇ ਸੁਣਦੀ ਹੈ ਕਿ ਨਹੀਂ, ਨਾਮ ਦੀ ਧੁਨ ਚੱਲਦੀ ਹੈ। ਮੈਨੂੰ ਟੈਲੀਫੋਨ ਆਇਆ ਸੀ ਅਮੈਰੀਕਾ ਤੇ, ਸਰਦਾਰ ਸੁਣ ਸਿੰਘ ਹੋਣੀ ਬੈਠੇ ਇਹਨਾਂ ਦੇ ਮਿੱਤਰ, ਉਹ ਕਹਿਣ ਲੱਗਿਆ ਮੈਂ ਉਦੋਂ ਤੋਂ ਜਿੱਦਣ ਤੋਂ ਤੁਸੀਂ ਦੱਸਿਆ ਮੈਂ ਨਾਮ ਜਪਣ ਲੱਗ ਗਿਆ। ਕਹਿੰਦਾ ਮੈਂ ਇੱਕ ਗੱਲ ਦੇਖੀ, ਮੈਂ ਜੇ ਨਾ ਵੀ ਜਪਦਾ ਵਾ, ਕਹਿੰਦਾ ਇੱਕ ਧੁਨ ਮੇਰੇ ਅੰਦਰ ਹਰ ਵਕਤ ਚੱਲੀ ਜਾਂਦੀ ਹੈ, ਮੈਂ ਸੁਣੀ ਹੀ ਜਾਂਦਾ, ਨਾਮ ਧੁਨ ਚੱਲਦੀ ਹੈ ਤੇ ਸਾਹ ਦਾ ਕੋਈ ਹਿਸਾਬ ਨਹੀਂ। ਮੈਂ ਕਿਹਾ ਬੇਟਾ ਤੇਰੇ ਪਿਛਲੇ ਸੰਸਕਾਰ ਪਰਬਲ ਨੇ, ਇੰਨੀ ਛੇਤੀ ਤੂੰ ਇਸ ਸੁਣ ਦੇ ਅਵਸਥਾ ਚ ਪਹੁੰਚ ਗਿਆ। ਸੋ ਸੁਣਨਾ ਸੁਣਨ ਵਿੱਚ ਫਰਕ ਹੈ, ਸੁਣਨ ਦੀ ਡਿਗਰੀ ਸਾਡੀ ਬਹੁਤ ਘੱਟ ਹੈ। ਦੂਸਰਾ, ਵਿਸ਼ਵਾਸ ਵਾਲਾ ਖਾਨਾ ਟੋਟਲੀ ਬੰਦ ਹੋਇਆ ਪਿਆ ਸਾਡੇ ਅੰਦਰ, ਅਕਲ ਬਹੁਤ ਹੈ, ਅਕਲ ਖਰਾਬ ਬਹੁਤ ਕਰਦੀ ਹੈ। ਅਕਲ ਨੂੰ ਲੋਕ ਚੰਗਾ ਸਮਝਦੇ ਨੇ, ਲੇਕਿਨ ਇਹ ਅਕਲਾਂ ਨੂੰ ਮਹਾਰਾਜ ਨੇ ਮੰਨਿਆ ਨਹੀਂ ਹੈ, ਅਕਲਾਂ ਦੀ ਥਾਂ ਤੇ ਭੋਲੇਪੁਣ ਨੂੰ ਮੰਨਿਆ। ਸੋ ਇਹ ਜੋ ਬੱਚਾ ਹੈ, ਇਹਨੇ 100% ਇਹਦੇ ਮਨ ਵਿੱਚ ਵਿਸ਼ਵਾਸ ਆ ਗਿਆ ਤੇ ਹੁਣ ਕੋਸ਼ਿਸ਼ ਕਰਦਾ ਵੀ ਮੈਨੂੰ ਵੀ ਕੋਈ ਰਾਹ ਲੱਗ ਜਾਵੇ। ਤੇ ਉਸੇ ਪਿੰਡ ਦੇ ਵਿੱਚ ਸੰਤ ਬਹੁਤ ਆਇਆ ਕਰਦੇ ਸੀ ਤੇ ਕਥਾ ਸੁਣਦਾ ਸੀ, ਤੇ ਉਹਦੇ ਵਿੱਚ ਇੱਕ ਚੰਗਾ ਪੁਰਸ਼ ਕਰਮ ਕਾਂਡੀ ਜਿਸਦਾ ਨਾਮ ਤਰਲੋਚਨ ਸੀ, ਉਹ ਨਦੀ ਦੇ ਕਿਨਾਰੇ ਰੋਜ਼ ਜਾ ਕੇ ਆਪ ਇਸ਼ਨਾਨ ਕਰਨਾ ਤੇ ਉਹਦੇ ਬਾਅਦ ਉਪਾਸ਼ਨਾ ਕਰਨੀ। 4 ਦਰਜੇ ਹੁੰਦੇ ਨੇ, ਕਰਮ, ਉਪਾਸ਼ਨਾ, ਗਿਆਨ, ਵਿਗਿਆਨ। 3 ਮੈਲਾਂ ਸਾਡੇ ਲੱਗੀਆਂ ਹੋਈਆਂ, ਇੱਕ ਮਾਲਾ ਹੈ, ਇੱਕ ਵਿਕਸ਼ੇਪਤਾ ਹੈ, ਇੱਕ ਅਵਰਨ ਹੈ। ਇਹ ਸਾਨੂੰ ਅੰਦਰ ਆਪਣਾ ਸਰੂਪ ਨਹੀਂ ਦੇਖਣ ਦਿੰਦੀਆਂ, ਅਸੀਂ ਕੌਣ ਆ ਸਾਨੂੰ ਨਹੀਂ ਪਤਾ ਲੱਗਦਾ। ਸੁਣ ਰਹੇ ਤੂੰ ਕੌਣ, ਕਹਾਂ ਤੇ ਆਇਓ, ਇਹ ਤੀਨ ਜਾਣੋ ਕੇਤੀ ਕਮੁੱਦ ਚਲਤੇ ਖਬਰ ਨਾ ਪਾਏ। ਸਾਨੂੰ ਤਾਂ ਆਪਣਾ ਗਿਆਨ ਹੀ ਨਹੀਂ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ, ਮਸ਼ਹੂਰ ਮੂਲ ਪਛਾਣ ਅਸੀਂ ਕਹਿੰਦੇ ਹਾਂ, ਅਸੀਂ ਤਾਂ ਫਲਾਣਾ ਸਿੰਘ ਆ, ਗੁਰੂ ਦੀ ਗੱਲ ਨਹੀਂ ਮੰਨਦੇ, ਅਸੀਂ ਤਾਂ ਨਹੀਂ ਛੱਡਦੇ ਅਸੀਂ ਆਪਣੀ ਮਤ। ਜਦ ਤੱਕ ਗੁਰੂ ਦੀ ਮਤ ਨਹੀਂ ਧਾਰਨ ਕਰਦੇ, ਉਨੀ ਦੇਰ ਤੱਕ ਗੱਲ ਨਹੀਂ ਬਣਦੀ। ਗੁਰੂ ਕਹਿੰਦਾ ਤੂੰ ਜੋਤ ਹੈ, ਤੂੰ ਸਰੀਰ ਨਹੀਂ ਹੈ, ਤੂੰ 5 ਪ੍ਰਾਣ ਨਹੀਂ ਹੈ, ਤੂੰ 5 ਗਿਆਨ ਇੰਦਰੇ ਨਹੀਂ ਹੈ, ਤੂੰ 5 ਕਰਮ ਇੰਦਰੇ ਨਹੀਂ ਹੈ, ਤੂੰ 3 ਤੱਤਾਂ ਦੇ ਵਿੱਚੋਂ ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚੋਂ ਕੁਛ ਵੀ ਨਹੀਂ, ਤੂੰ 3 ਸਰੀਰ ਨਹੀਂ ਹੈ, ਨਾ ਤੂੰ ਸਥੂਲ ਸਰੀਰ ਹੈ, ਨਾ ਸੂਕਸ਼ਮ ਹੈ, ਨਾ ਤੂੰ ਕਾਰਨ ਸਰੀਰ ਹੈ, ਤੂੰ ਮਨ ਨਹੀਂ ਹੈ, ਤੂੰ ਬੁੱਧੀ ਨਹੀਂ ਹੈ, ਤੂੰ ਚਿੱਤ ਨਹੀਂ ਹੈ, ਤੇ ਜਿਹੜਾ ਤੂੰ ਕਹਿੰਦਾ ਮੈਂ ਇਹ ਮਨ, ਮੈਂ ਜਿਹੜਾ ਪਰਛਾਵਾਂ ਹੈ, ਨਾਨਕ ਤਰਬਰ ਏ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰਵਾਹ ਕੀਤਾ ਹੈ, ਇਹਦੇ ਉਤਲਾ ਜਿਹੜਾ ਚੇਤਨ ਸਾਖੀ ਹੈ ਉਹ ਨਾ ਕਿਤੇ ਆਉਂਦਾ, ਨਾ ਫਲ ਭੋਗਦਾ, ਨਾ ਕੋਈ ਕਰਮ ਕਰਦਾ, ਸਿਰਫ ਸੱਤਾ ਦਿੰਦਾ। ਸੱਤਾ ਦਿੰਦਾ ਝੂਠੀ ਮੈਂ ਨੂੰ। ਝੂਠੀ ਮੈਂ ਜਿਹੜੀ ਹੈ ਉਹ ਕਹਿੰਦੀ ਹੈ ਮੈਂ ਕਰਦਾ, ਮੈਂ ਆਹ ਕਰਮ ਕਰਿਆ, ਮੈਂ ਇੰਨਾ ਦਾਨ ਕਰਿਆ, ਮੈਂ ਇੰਨਾ ਭਜਨ ਕਰਦਾ, ਮੈਂ ਇੰਨਾ ਜਾਗਦਾ। ਉਹ ਮੈਂ ਨੂੰ ਫੜ ਲੈਂਦੇ ਨੇ ਕਰਮ, ਫਿਰ ਉਹ ਚੱਕਰ ਚ ਘੁੰਮਦੀ ਕਰੋੜਾਂ ਅਰਬਾਂ ਖਰਬਾਂ ਸਾਲ ਤੋਂ, ਇਹਦਾ ਛੁਟਕਾਰਾ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਤੂੰ ਇਹ ਵੀ ਨਹੀਂ ਹੈ, ਤੂੰ ਨਿਰੋਲ ਜੋਤ ਹੈ, ਮਨ ਤੂੰ ਜੋਤ ਸੂਪ ਹੈ, ਤੂੰ ਵਾਹਿਗੁਰੂ ਦੀ ਅੰਸ ਹੈ, ਕਹੋ ਕਬੀਰ ਹਮ ਰਾਮ ਕੀ ਅੰਸ। ਤਾਂ ਜੇ ਇਹ ਕਹਿ ਦਈਏ ਵੀ ਤੂੰ ਹੈ ਹੀ ਨਹੀਂ, ਇੱਥੇ ਵਾਹਿਗੁਰੂ ਹੈ, ਹੋਰ ਕੋਈ ਹੈ ਨਹੀਂ ਹੈ ਸਰੀਰ ਦੇ ਅੰਦਰ ਵੱਸਦਾ, ਉਹ ਪਰਮੇਸ਼ਰ ਆਪ ਇਹ ਵੱਸਦਾ। ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗਤ ਨੰਦਰ, ਆਸਰ ਥਾਨ ਸਦਾ ਨਰਮਾਇਲ ਆਪੇ ਆਪ ਉਪਾਏ ਦਾ। ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵਾ ਬਸ ਸੰਭਾਲੇ, ਵੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਪਲਾਏ ਦਾ। ਪੀਤਰ ਕੋਟ ਗੁਫਾ ਘਰ ਜਾਏ, ਜਦ ਸਾਧਨਾ ਦੇ ਨਾਲ ਅੰਦਰ ਜਾਂਦਾ ਨਾਮ ਦੇ ਬਲ ਨਾਲ। ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਿਖਾਏ ਦਾ। ਤਾਂ ਖੇਲ ਪਰਮੇਸ਼ਰ ਆਪੇ ਹੀ ਕਰ ਰਿਹਾ, ਇੱਥੇ ਦੂਜਾ ਹੈ ਨਹੀਂ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਦੂਜਾ ਇੱਕੋ ਕਹੀਆ ਨਾਨਕਾ ਦੂਜਾ ਕਹੇ ਤੂੰ। ਦੂਜਾ ਹੈ ਨਹੀਂ, ਭਰਮ ਪਿਆ ਹੋਇਆ ਪਰਮੇਸ਼ਰ ਨੇ ਜਿਨ ਰਚ ਰਚਿਆ ਪੁਰਖ ਬਣਾ ਕੇ, ਨਾਲੇ ਅਮੈ ਪਾਈ ਜਨਮ ਮਨ ਉਸੀ ਕੋ ਹੈ ਰੇ ਉਹ ਆਵਾਜਾਏ। ਸੋ ਅਸੀਂ ਸਮਝਦੇ ਨਹੀਂ, ਨਾ ਅਸੀਂ ਗੁਰੂ ਦੀ ਮੱਤ ਮੰਨੀਏ। ਜੇ ਇੱਕ ਗੱਲ ਮੰਨ ਲਈਏ ਇਲਮੋ ਬਸ ਕਰੀ ਹੋਣੀ ਯਾਰ, ਇੱਕੋ ਅਰਥ ਤੈਨੂੰ ਦਰਕਾਰ, ਬਹੁਤ ਹੈ ਅਰਥ ਜੇ ਸਮਝ ਆ ਜਾ। ਜੇ ਕਿਉਂ ਕਾਰ ਸਮਝ ਆ ਜਾ, ਤੂੰ ਆਹਦੀ ਕੋਈ ਬਾਤ ਹੀ ਨਹੀਂ ਹੈ, ਕਿਸੇ ਕਿਤਾਬ ਦੀ ਲੋੜ ਨਹੀਂ, ਲਾਇਬ੍ਰੇਰੀਆਂ ਨੂੰ ਛੱਡ ਦੇ, ਕਿਸੇ ਕੰਮ ਦੀਆਂ ਨਹੀਂ। ਇਹ ਜੰਗਲ ਹੈ, ਭੁਲਾ ਦਿੰਦਾ ਬੰਦੇ, ਹੈ ਹੀ ਨਹੀਂ ਕਿਸੇ ਦਾ। ਜੇ ਪੜ੍ਹਨੀ ਹੈ ਕਿਸੇ ਤਤਵੇ ਤੇ ਮਹਾਂਪੁਰਸ਼ ਦਾ ਲਿਖਿਆ ਪੜ੍ਹ ਲੈ, ਜਿਹੜੇ ਅਕਲ ਦੇ ਅਕਲਈਏ ਨੇ ਇਹ ਤੈਨੂੰ ਭੁੱਲ ਭੁਲਾਈਆਂ ਚ ਪਾ ਦੇਣਗੇ, ਆਪ ਭੁੱਲੇ ਹੋਏ ਨੇ ਤੈਨੂੰ ਵੀ ਭੁਲਾ ਦੇ। ਜੇ ਸੱਤ ਹੈ ਤਾਂ ਗੁਰੂ ਦੀ ਬਾਣੀ ਪੜ੍ਹ ਲੈ, ਤੂੰ ਗਾਹ ਕੋਈ ਪੜ੍ਹਾਈ ਦੀ ਲੋੜ ਹੀ ਨਹੀਂ ਹੈ, ਸਾਰੀਆਂ ਪੜ੍ਹਾਈਆਂ ਇਹਦੇ ਚ ਆ ਕੇ ਮੁੱਕ ਜਾਂਦੀਆਂ, ਸ਼ਰਧਾ ਹੁੰਦੀ ਹੈ। ਸੋ ਇਹ ਜੋ ਬੱਚਾ ਹੈ ਤੰਨਾ, ਇਹਦੇ ਮਨ ਵਿੱਚ 100% ਵਿਸ਼ਵਾਸ ਆ ਗਿਆ ਕਿ ਮੈਂ ਵੀ ਵਾਹਿਗੁਰੂ ਨੂੰ ਮਿਲਾਂ, ਜੇ ਇਹ ਮਿਲ ਸਕਦੀ ਹੈ ਤਾਂ ਮੈਂ ਵੀ ਮਿਲ ਸਕਦਾ। ਅਤੇ ਉਹ ਜਿਹੜਾ ਤ੍ਰਿਲੋਚਨ ਹੈ ਉਹ ਰੋਜ਼ ਜਾਇਆ ਕਰਦਾ, ਨਦੀ 'ਚ ਇਸ਼ਨਾਨ ਕਰਦਾ, ਉਹਦੇ ਬਾਅਦ ਉਪਾਸ਼ਨਾ ਕਰਦਾ। ਜਿਹੜੀ ਸਾਡੇ ਅੰਦਰ ਮਲ ਹੈ ਇਹਨੂੰ ਤਾਂ ਕਰਮ ਦੂਰ ਕਰਦੇ ਨੇ, ਜਿਹੜੀ ਸਾਡੇ ਅੰਦਰ ਵਿਕਸ਼ੇਪਤਾ ਹੈ ਉਹਨੂੰ ਉਪਾਸ਼ਨਾ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਅੰਤਰੰਗ ਇੱਕ ਬੈਰੰਗ। ਜੇ ਸ਼ੌਕ ਹੈ ਪੁੱਛ ਲਓ ਕਿਸੇ ਨੂੰ, ਜਿਹੜੇ ਜਾਣਦੇ ਨੇ ਵੀ ਉਪਾਸ਼ਨਾ ਕੀ ਹੁੰਦੀ ਹੈ। ਉਹਦੇ ਬਾਅਦ ਜਿਹੜਾ ਪੜ੍ਹਦਾ ਹੈ ਅਵਰਨ ਦਾ, ਅਗਿਆਨ ਇਗਨੋਰੈਂਸ ਅਲਿਊਜ਼ਨ ਦਾ, ਭੁੱਲਦਾ, ਉਹਨੂੰ ਗਿਆਨ ਦੂਰ ਕਰਦਾ। ਗਿਆਨ ਕਿਸੇ ਗੱਲਾਂ ਨਾਲ ਨਹੀਂ ਆਉਂਦੇ, ਗੱਲੀ ਗਿਆਨ ਮੈਟ ਹੁੰਦੀ ਹੈ, ਕਥਨਾ ਕਰਦਾ ਅੱਛਾ। ਸਾਧਨਾ ਸੰਪੰਨ ਪੁਰਸ਼ ਦੇ ਅੰਦਰ ਆਪੇ ਹੀ ਪ੍ਰਕਾਸ਼ ਹੁੰਦਾ, ਉੱਥੇ ਫਿਰ ਸਵਾਲ ਜਵਾਬ ਵਿਵੇਕ ਮੰਡਲ ਚ ਚੱਲਦੇ ਨੇ, ਉੱਥੇ ਜਾ ਕੇ ਗਿਆਨ ਦਾ ਵਾਰੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਉਹਦੇ ਚ ਹੈਲਪ ਕਰਦੇ ਨੇ। ਫਿਰ ਜਾ ਕੇ ਭਰਮ ਦਾ ਪਰਦਾ ਟੁੱਟਦਾ, 5 ਕਿਸਮ ਦੇ ਭਰਮ ਹੁੰਦੇ ਨੇ, ਫਿਰ ਉਹ ਆਪ ਨਹੀਂ ਰਹਿੰਦਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਫਿਰ ਰਹਿ ਕੇ ਗਿਆ ਪਰਮੇਸ਼ਰ ਹੀ ਰਹਿ ਗਿਆ। ਸੋ ਇਹ ਚੌਥਾ ਦਰਜਾ ਹੁੰਦਾ ਜਿਹਨੂੰ ਵਿਗਿਆਨ ਕਹਿੰਦੇ ਨੇ। ਦਰਜਾ ਬਦਰਜਾ ਭਗਤੀ ਹੁੰਦੀ ਹੈ, ਐਵੇਂ ਹੀ ਕਿਤਾਬ ਪੜ੍ਹੀ ਅਤੇ ਉੱਪਰਲੀ ਗੱਲ ਕਰਨ ਲੱਗ ਗਿਆ, ਇਹ ਨਹੀਂ ਗੱਲ ਹੋਇਆ ਕਰਦੀ। ਸੋ ਇਹ ਟੋਲਦਾ, ਉਹ ਉਪਾਸ਼ਨਾ ਕਾਂਡ ਦਾ ਬੰਦਾ ਹੈ, ਉਪਾਸ਼ਨਾ ਕਰਦਾ, ਉਹਨੇ ਮੂਰਤੀਆਂ ਰੱਖੀਆਂ ਹੋਈਆਂ ਨੇ, ਬਾਹਰ ਨਿਕਲ ਆਉਂਦਾ, ਕੱਪੜਾ ਵਿਛਾ ਲੈਂਦਾ, ਅਤੇ ਉਹਦੇ ਬਾਅਦ ਦੁੱਧ ਲਿਆਉਂਦਾ ਥੋੜ੍ਹਾ ਜਿਹਾ ਪਾਇਆ ਹੋਇਆ, ਅਤੇ ਉਹ ਢੱਕਣ ਖੋਲ੍ਹਦਾ, ਅਤੇ ਉਹਨੂੰ ਦੁੱਧ ਵੀ ਪਿਲਾਉਂਦਾ, ਅਤੇ ਤਿਲਕ ਲਾਉਂਦਾ, ਸਾਰਾ ਕੁਛ ਕਰਦਾ, ਰੋਜ਼ ਦੇਖਦਾ ਵੀ ਕੀ ਕਰ। ਅੱਜ ਇਹਦੇ ਮਨ ਵਿੱਚ ਆਇਆ ਵੀ ਮੈਂ ਵੀ ਭਗਤੀ ਕਰਨ ਦਾ ਤਰੀਕਾ ਪੁੱਛਣਾ। ਸੋ ਸੰਗਦਾ ਸੰਗਦਾ ਉਹਦੇ ਕੋਲ ਜਾਂਦਾ, ਬਾਹਮਣ ਪੂਜੇ ਦੇਰ ਤੇ, ਤੰਨਾ ਗਊ ਚ ਰਾਵਣ ਆਵੇ, ਤੰਨੇ ਬੈਠਾ ਚੱਲ ਤੇ। ਜਦੋਂ ਇਹ ਚੱਲ ਦੇਖਿਆ, ਉਸ ਵੇਲੇ ਪੁੱਛੇ ਬਾਹਮਣ ਆਗ ਸੁਣਾਵੇ, ਸਾਰੀ ਗੱਲ ਸੁਣਾਤੀ ਉਹਨੂੰ ਵੀ, ਧੰਨਿਆ ਮੈਂ ਉਪਾਸ਼ਨਾ ਕਰਦਾ, ਤੂੰ ਜੱਟਾਂ ਦਾ ਮੁੰਡਾ ਹੈ, ਤੈਨੂੰ ਕੀ ਇਹਨਾਂ ਗੱਲਾਂ ਚ, ਨਾ ਤੇਰੇ ਸਮਝ ਆਉਣ, ਮੇਰਾ ਟਾਈਮ ਵੇਸਟ ਨਾ ਕਰ। ਉਹ ਕਹਿੰਦਾ ਦਾਦਾ ਜੀ ਇਹ ਕੀ ਦਿੰਦਾ? ਕਹਿੰਦੇ ਧੰਨਿਆ, ਦੇਣ ਲੈਣ ਦਾ ਤਾਂ ਸਵਾਲ ਹੀ ਨਹੀਂ ਹੈ, ਜਿੰਨਾ ਮੰਗ ਲੈ ਇਹ ਤੋਂ, ਜੋ ਚੀਜ਼ ਮੰਗ ਲੈ ਉਹੀ ਪ੍ਰਾਪਤ ਹੋ ਜਾਇਆ ਕਰਦੀ। ਸੋ ਕਹਿੰਦੇ ਇਹਦੇ ਕਾਰਨ ਕਿਸੇ ਚੀਜ਼ ਦਾ ਘਾਟਾ ਨਹੀਂ ਹੈ, ਜੋ ਮੰਗੇ ਉਹ ਮਿਲ ਜਾਂਦਾ ਹੈ। ਪੜ੍ਹ ਲਓ
ਚਰਨ ਰਸਾਇਣ ਗੁਰੂ ਮਾਤਾ ਚਰਨ ਰਸਾਇਣ ਗੁਰੂ ਮਾਤਾ।
ठाकर दी सेवा करे जो इच्छे सोई फल पावे। कह लग्या दादा जी फिर मैनू भी जुगत दस दो, मैं भी भजन करिया करा, ते एक मैनू भी दे दो, तन्ना करदा जोदड़ी मैनू दे दो जे थोनू पाउंदा है, मैं दे एक जे तुद पावे, जे तेनू पाउंदा है ना तां मैनू दे। कहिंदे तन्या ਤੁਹਾਨੂੰ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਸ਼ਾਸਤਰ ਦਾ ਨਿਯਮ ਜੋ ਹੈ ਉਹ ਇਸ ਤਰ੍ਹਾਂ ਦੇ ਨਾਲ
ਜਿੱਥੇ ਮਿਲੇ ਨਾ ਸਦਾ ਕਰ
Thank you.
ਬਈ ਬੜੀ ਤੈਂ ਗੱਲ ਉੱਚੀ ਆਖ ਦਿੱਤੀ, ਤੂੰ ਤਾਂ ਗਾਹਕ ਨਹੀਂ ਹੈ, ਗਾਹਕ ਤੇ ਬਗੈਰ ਨਾਮ ਦੀ ਗੱਲੀ ਖੋਲੋ। ਇਹ ਤਾਂ ਐਂ ਜਾਂਦੀ ਹੈ ਬਈ ਹੀਰੇ ਨੂੰ ਕੰਚ ਸਮਝ ਜਾਂਦਾ। ਕਬੀਰ ਇੱਕ ਅਚੰਬਾ ਦੇਖਿਓ, ਹੀਰਾ ਆਟ ਬਕਾਏ, ਬਣਜਣ ਹਾਰੇ ਬਾਹਰਾ, ਕੌਡੀ ਬੱਲੇ ਦਾ। ਕਹਿੰਦੇ ਇਹਦੇ ਵਾਸਤੇ ਤਾਂ ਬੜੀ ਕੀਮਤ ਦੇਣੀ ਪੈਂਦੀ ਹੈ, ਬੜੇ ਗੁਣ ਹੋਣੇ ਚਾਹੀਦੇ ਨੇ, ਫੇਰ ਇਹ ਚੀਜ਼ ਦਿੱਤੀ ਜਾਂਦੀ ਹੈ। ਪਹਿਲਾਂ ਤਾਂ ਪ੍ਰਤੀਤ ਹੋਵੇ ਗੁਰੂ ਤੇ ਪ੍ਰਤੀਤ, ਉਹਤੇ ਬਾਅਦ ਵਾਹਿਗੁਰੂ ਤੇ ਪ੍ਰਤੀਤ। ਤੀਸਰੀ ਪ੍ਰਤੀਤ ਹੈ ਵੀ ਜਿਹੜਾ ਨਾਮ ਮਿਲ ਗਿਆ ਵੀ ਉਸਨੇ ਮੈਨੂੰ ਪਾਰ ਲੰਘਾ ਦੇਣਾ, ਉਸਦੇ ਉੱਤੇ ਪ੍ਰਤੀਤ। ਉਹਦੇ ਬਾਅਦ ਦ੍ਰਿੜਤਾ ਦੀ ਲੋੜ ਹੈ, ਵਿਰਾਗ ਦੀ ਲੋੜ ਹੈ, ਲਗਨ ਦੀ ਲੋੜ ਹੈ, ਫੇਰ ਉਹਦੇ ਵਿੱਚ ਕੋਈ ਰੌਲਾ ਰੱਪਾ ਨਾ ਹੋਵੇ, ਪਖੰਡ ਉਹ ਨਾ ਕਰਦਾ ਹੋਵੇ, ਦਿਖਾਵਾ ਉਹ ਨਾ ਕਰਦਾ ਹੋਵੇ, ਪੈਸੇ ਵਾਸਤੇ ਉਹ ਨਾ ਇਹ ਕੰਮ ਕਰਦਾ ਹੋਵੇ, ਨਿੰਦਿਆ ਨਾ ਕਰੇ ਕਿਸੇ ਦੀ, ਈਰਖਾ ਕਿਸੇ ਦੀ ਨਾ ਕਰੇ, ਚੁਗਲੀ ਕਿਸੇ ਦੀ ਨਾ ਕਰੇ, ਪਿਆਸਾ ਤੇ ਅੰਦੇਸ਼ਾ ਤੋਂ, ਝੂਠ ਤੋਂ, ਪਖੰਡ ਤੋਂ। ਕਹਿੰਦੇ ਤਾਂ ਨਿਆਂ ਇੱਕ ਤਾਂ ਨਹੀਂ, ਇਹ ਤਾਂ ਸੈਂਕੜੇ ਗੱਲਾਂ ਨੇ, ਇਹ ਗੁਣ ਜਿੰਨਾ ਚਿਰ ਨਹੀਂ ਆਉਂਦੇ ਉਨਾ ਚਿਰ ਗਾਹਕ ਨਹੀਂ ਹੋਇਆ ਕਰ। ਗਾਹਕ ਜਦ ਹੁੰਦਾ ਜਦ ਮਰਨਾ ਕਬੂਲ ਕਰ ਲਵੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ, ਮਰਨਾ ਕੀ ਅਸੀਂ ਕਹਿੰਦੇ ਮਾਰ ਦਿਓ, ਇਹਦੇ ਨਾਲ ਤਾਂ ਅਸੀਂ ਮਰਦੇ ਨਹੀਂ, ਅਸੀਂ ਫਿਰ ਜੰਮ ਪਾਂਗੇ। ਮਰਨਾ ਇਹ ਕਬੂਲ ਹੈ ਕਿ ਮੈਂ ਜਿਹੜਾ ਮੈਂ ਹੈ, ਮੇਰਾ ਮੈਂ ਹੈ ਨਾ ਜਿਹੜੀ ਮੇਰੇ ਵਿੱਚ, ਇਹ ਮਰ ਗਏ, ਇਹ ਅਸੀਂ ਛੱਡਣ ਨੂੰ ਤਿਆਰ ਨਹੀਂ, ਨਾ ਗੁਰੂ ਦੇ ਘਰ ਆ ਕੇ ਛੱਡਣ ਨੂੰ ਤਿਆਰ ਹਾਂ, ਕਿਸੇ ਤਰ੍ਹਾਂ ਨਹੀਂ ਛੱਡਣਾ। ਕਹਿੰਦੇ ਮੇਰੇ ਬਾਲ ਬੱਚੇ, ਮੇਰਾ ਘਰ, ਮੇਰੀ ਪ੍ਰੋਪਰਟੀ, ਜੇ ਮੈਂ ਮਰ ਗਿਆ ਤੁਸੀਂ ਹੁਣੇ ਕਹਿਣਾ ਸਭ ਛੱਡ ਕੇ ਸਾਡੇ ਨਾਲ ਚੱਲ। ਇਹ ਤਾਂ ਬੜੀ ਮੁਸ਼ਕਿਲ ਬਾਤ ਹੈ, ਇਹ ਨਹੀਂ ਮਹਾਰਾਜ ਸੱਤੇ ਮੰਨੀ ਜਾਂਦੀ ਗੱਲ। ਅਸੀਂ ਵੀ ਰਹੀਏ ਤੇ ਸਾਨੂੰ ਪਹੁੰਚਾਵੇ, ਮਹਾਰਾਜ ਕਹਿੰਦੇ ਦੋ ਗੱਲਾਂ ਹੋਣੀਆਂ ਹੀ ਨਹੀਂ, ਉੱਥੇ ਇੱਕ ਦਾ ਪਾਸਾ ਹੈ, ਦੋ ਨਹੀਂ, ਉੱਥੇ ਇੱਕੋ ਹੀ ਚੱਲਦਾ। ਜਦ ਤੱਕ ਤੇਰੇ ਅੰਦਰ ਮੈਂ ਭਾਵਨਾ ਹੈ, ਹੰਗਤਾ ਤੇਰੇ ਅੰਦਰ ਹੈ, ਮਮਤਾ ਤੇਰੇ ਅੰਦਰ ਹੈ, ਨਹੀਂ ਇੱਥੇ ਲੰਘ ਸਕਦਾ। ਜਿੰਨਾ ਚਿਰ ਹੰਗਦਾ ਹੈ ਉਨਾ ਚਿਰ ਬੈਰੀ ਮਿੱਤਰ ਨੇ, ਜਬ ਜਾਵੇ ਤਾਰੇ ਬੈਰੀ ਨਹੀਂ, ਤਬ ਲਗ ਨੇ ਚਲ ਨਹੀਂ ਦੀ, ਜਬ ਜਾਣੇ ਜਬ ਇਹ ਜਾਣਾ ਮੈਂ ਕੁਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਦਾ। ਇਹ ਤਾਂ ਸਾਰੀਆਂ ਚੀਜ਼ਾਂ ਛੱਡਣੀਆਂ ਪੈਣੀਆਂ। ਜਿਹੜਾ ਤੇਰਾ ਅਭਿਆਸ ਮੈਂ ਦਾ ਪੱਕ ਗਿਆ, ਇਹ ਗੁਰੂ ਦੀ ਭੇਟਾ ਕਰਨਾ ਪੈਣਾ, ਤਨ ਤੇ ਮਨ ਤੇ ਤਨ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਫੇਰ ਗਾਹ ਕੀ ਹੋਣਾ, ਕਹਿੰਦੇ ਹੁਕਮ ਮੰਨੀਏ, ਫੇਰ ਅੱਗੇ ਰਿਜ਼ਲਟ ਕੀ ਹੈ, ਕਹਿੰਦੇ ਪਾਈ ਹੈ। ਤਿੰਨੇ ਚੀਜ਼ਾਂ ਨੇ, ਆਪਣਾ ਵੇਚ ਦੇ ਗੁਰੂ ਨੂੰ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਇਹੀ ਝੱਲੇ ਦੀ ਚੀਜ਼ ਹੈ ਜਿਹੜੀ ਸਾਨੂੰ ਜਨਮਾਂ ਜਮਾਤਰਾਂ ਚ ਲਈ ਫਿਰਦੀ ਹੈ। ਪੂਰਾ ਤਾਂ ਹੈ ਨਹੀਂ ਸੀ, ਪਰ ਗੱਲ ਸਮਝਾਉਣ ਨੂੰ ਸਭ ਕੁਝ ਜਾਣਦਾ ਸੀ। ਧਨੇ ਨੇ ਉਸ ਵੇਲੇ ਇੱਕ ਗਊ ਭੇਟਾ ਕਰ ਦਿੱਤੀ, ਕਹਿੰਦਾ ਦਾਦਾ ਜੀ ਇਹ ਗਊ ਤੁਹਾਡੀ ਤੇ ਮੈਂ ਹੀ ਸਾਂਭਿਆ ਕਰੂੰ, ਦੁੱਧ ਚੋ ਕੇ ਤੁਹਾਨੂੰ ਲੈ ਆਇਆ ਕਰੂੰਗਾ, ਮਾਂ ਬਾਪ ਮੇਰੇ ਕੁਛ ਨਹੀਂ ਕਹਿੰਦੇ। ਉਸ ਵੇਲੇ ਉਹਨੇ ਕਿਹਾ ਵੀ ਅਧਿਕਾਰੀ ਤਾਂ ਹੈ ਨਹੀਂ, ਚਲੋ ਹੁਣ ਥੈਲੇ ਪਿਆ ਹੋਇਆ ਪੱਥਰ ਇੱਕ ਲਪੇਟ ਕਰ ਦੇ, ਧਨੇ ਨੂੰ ਗੈਲ ਛਡਾਵੇ। ਧਨਾ ਆ ਗਿਆ, ਬੜੀ ਖੁਸ਼ੀ ਹੈ ਮਨ ਦੇ ਅੰਦਰ। ਉਸ ਵੇਲੇ ਠਾਕਰ ਨੂੰ ਨਵਾਲ ਕਹਿ, ਸ਼ਾਹ ਰੋਟੀ ਲੈ ਭੋਗ ਚੜਾਵੇ, ਲੱਸੀ ਲੈ ਲਈ, ਪ੍ਰਸ਼ਾਦਾ ਲੈ ਲਿਆ, ਮਿੱਸਾ ਮੱਖਣ ਰੱਖ ਲਿਆ, ਲੈ ਕੇ ਕਹਿਣ ਲੱਗਿਆ ਲਓ ਮਹਾਰਾਜ ਸ਼ਬਦ, ਪਰਦਾ ਤਾਣ ਦਿੱਤਾ। ਉੱਥੇ ਕੋਈ ਰੌਲਾ ਗੋਲਾ ਨਹੀਂ, ਕੋਈ ਖੜਕਾ ਨਹੀਂ ਹੈ। ਸਮਾਂ ਲੰਘਿਆ, ਖਿਆਲ ਆਇਆ ਕਿ ਪ੍ਰਸ਼ਾਦੇ ਠੰਡੇ ਹੋ ਗਏ, ਮੁੜ ਕੇ ਫੇਰ ਪਕਾ ਲਿਆ, ਫੇਰ ਠੰਡੇ ਹੋ ਗਏ, ਫੇਰ ਪਕਾ ਲਿਆ, ਫੇਰ ਹੁਣ ਕੋਈ ਜ਼ੋਰ ਤਾਂ ਹੁੰਦਾ ਨਹੀਂ ਗਰੀਬ ਦਾ, ਉਹਦੇ ਕੋਲ ਹੰਝੂਆਂ ਦਾ ਹੀ ਜ਼ੋਰ ਹੁੰਦਾ, ਰੋਣਾ ਸ਼ੁਰੂ ਕਰਤਾ, ਬਹੁਤ ਰੋਂਦਾ। ਸਾਰਾ ਦਿਨ ਦਿਨ ਢਲਣ ਵਾਲਾ ਹੋ ਗਿਆ। ਉਧਰ ਜਿਹੜੇ ਪਸ਼ੂ ਨੇ ਉਹ ਖੁੱਲਣ ਵਾਸਤੇ ਗੇੜੇ ਕੱਢਦੇ, ਕਹਿਣ ਲੱਗਿਆ ਹੇ ਪ੍ਰਭੂ ਤੁਸੀਂ ਕਿਸੇ ਤਰੀਕੇ ਨਾਲ ਮੰਨ ਵੀ ਸਕਦੇ ਹੋ, ਮੈਂ ਤਾਂ ਗਰੀਬ ਹਾਂ, ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ, ਬੇਨਤੀ ਮੈਂ ਪੈਰੀ ਪੈ ਪੈ ਬਹੁਤ ਮਨਾ। ਕਹਿਣ ਲੱਗਿਆ ਇਹ ਪਾਤਸ਼ਾਹ ਜੇ ਤੈ ਨਹੀਂ ਖਾਣਾ ਤਾਂ ਅੱਜ ਤੋਂ ਬਾਅਦ ਮੈਂ ਵੀ ਨਹੀਂ ਖਾਣਾ। ਹਾਂ ਵੀ ਮੂੰਹ ਨਾ ਜਠਾਲਸਾਂ ਤੂੰ ਰੁੱਠਾ ਮੋਹੇ ਨਾ ਸਿਖਾ, ਮੋਹੇ ਕਿਉਂ ਸਿਖਾ, ਮੈਂ ਕਿਹੋ ਨਾ ਸਿਖਾਵਾ, ਤੂੰ ਰੁੱਸ ਗਿਆ ਮੇਰੇ ਨਾਲ ਪਾਤਸ਼ਾਹ, ਮੈਨੂੰ ਚੰਗਾ ਲੱਗਦਾ ਕਿਤੇ। ਅਖੀਰ ਜਦ ਦੇਖਿਆ ਪੂਰਾ ਪਿਆਰ ਉਸ ਦਾ, ਭਗਵਾਨ ਨੇ ਵਾਹਿਗੁਰੂ ਨੇ ਕਿਤੋਂ ਆਉਣਾ ਸੀ ਉੱਥੋਂ ਹੀ ਪ੍ਰਗਟ ਹੋ ਗਈ। ਕਹਿੰਦੇ ਲਿਆ ਬਈ ਧਨੀਆ ਪ੍ਰਸ਼ਾਦਾ ਛਕਦੀ, ਮੈਂ ਵੀ ਭੁੱਖਾ। ਪ੍ਰਸ਼ਾਦਾ ਛਕੀ ਜਾਂਦੇ ਨੇ, ਬੜੀ ਖੁਸ਼ੀ ਹੋਈ। ਕਿੰਨੀ ਖੁਸ਼ੀ ਉਸ ਬੱਚੇ ਨੂੰ ਹੋਈ ਹੋਣੀ ਹੈ, ਅੰਦਾਜ਼ੇ ਤੋਂ ਬਾਹਰ ਦੀ ਬਾਤ ਹੈ। ਕਿੰਨਾ ਆਨੰਦ ਉਹਨੂੰ ਹੋਇਆ ਹੋਣਾ ਪਰਮੇਸ਼ਰ ਦੇ ਦਰਸ਼ਨ ਦੇ ਕੇ। ਉਸੇ ਬਾਅਦ ਪ੍ਰਸ਼ਾਦਾ ਛਕਿਆ, ਕਹਿਣ ਲੱਗਿਆ ਮਹਾਰਾਜ ਥੋੜ੍ਹਾ ਜਿਹਾ ਮੈਨੂੰ ਵੀ ਛੱਡ ਦਿਓ, ਮੈਂ ਵੀ ਭੁੱਖਾ। ਪ੍ਰਸ਼ਾਦਾ ਛਕਾ ਤਾ, ਕਹਿੰਦੇ ਧੰਨਿਆ ਮੈਂ ਰੋਟੀ ਖਾ ਕੇ ਕੰਮ ਵੀ ਕਰਦਾ ਹੁੰਦਾ, ਚੱਲ ਛੇਤੀ ਛੇਤੀ ਤੂੰ ਡੰਗਰ ਖੋਲ, ਮੈਂ ਚਾਰਾ ਵੱਢ ਕੇ ਕੁਤਰਾ ਕਰਦਾ, ਪਾਣੀ ਪੂਣੀ ਭੁਲਾ। ਦਿਨ ਬੀਤ ਗਏ, ਕਾਫੀ ਦਿਨਾਂ ਤੋਂ ਬਾਅਦ ਇਸੇ ਤਰ੍ਹਾਂ ਰਹਿੰਦੇ। ਗੁਰੂ ਮਹਾਰਾਜ ਕਹਿਣ ਲੱਗੇ ਇਹ ਵਿਧ ਸੁਣ ਕੇ ਜਾਟ ਰਹੋ ਉੱਠ ਭਗਤੀ ਲੱਗ, ਇਹ ਗੱਲਾਂ ਸੁਣ ਕੇ ਨਾ ਭਗਤੀ ਨੂੰ ਲੱਗ ਗਿਆ, ਨਾਮ ਜਪਣ ਲੱਗ ਗਿਆ, ਭਗਤੀ ਪਿਆਰ ਪ੍ਰੇਮਾ ਭਗਤੀ ਚ ਆ ਗਿਆ। ਹੋਇਆ ਕਿ ਮਿਲੇ ਪ੍ਰਤੱਖ ਗਸਾਈਆਂ, ਇਸ ਤਰ੍ਹਾਂ ਨਾਲ ਪ੍ਰਮਾਣ ਕਰ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹ ਮੂੰਹ ਲਾਵੇ, ਭੋਲਾ ਪਾਓ ਗੋਬਿੰਦ ਮਿਲਾਵੇ। ਅਖੀਰ ਜੋ ਰਿਜ਼ਲਟ ਹੈ ਇਸਦਾ, ਉਹਦੇ ਅੰਦਰ ਚਲਾਕੀ ਨਹੀਂ ਸੀ ਕੋਈ ਵੀ, 1% ਵੀ। ਉਹਦਾ ਫੇਥ ਐਡਾ ਐਡਵਾਂਸ ਸੀ ਕਿ ਜੋ ਗੱਲ ਸੁਣ ਲਈ ਉਹ ਕਹਿੰਦਾ ਸੀ ਇਹੀ ਠੀਕ ਹੈ। ਜੋ ਸੰਤਾਂ ਨੇ ਦੱਸਤਾ ਕਬੀਰ ਸਾਹਿਬ ਬਾਰੇ, ਨਾਮਦੇਵ ਬਾਰੇ, ਰੁਦਾਸ ਜੀ ਬਾਰੇ, ਸਹਿਮ ਜੀ ਬਾਰੇ, ਹੋਰ ਸੰਤਾਂ ਦੇ ਬਾਰੇ, ਉਹਦੇ ਤੇ ਉਹਨੇ ਕਿੰਤੂ ਨਹੀਂ ਕਰਿਆ ਵੀ ਖਬਰਾ ਮੈਂ ਕਿਹੜਾ ਅੱਖਾਂ ਨਾਲ ਦੇਖਿਆ ਐਵੇਂ ਹੀ ਸੰਤ ਬੋਲੀ ਜਾਂਦੇ ਹੋ ਨਾ। ਉਹਨੇ ਸੁਣਿਆ, ਜੋ ਸੁਣਿਆ ਦੀ ਅਵਸਥਾ ਹੈ 100% ਭਰੋਸੇ ਨਾਲ ਸੁਣਿਆ। ਨਤੀਜਾ ਕੀ ਸੀ ਕਿ ਉਹਦੇ ਅੰਦਰ ਚਲਾਕੀਆਂ ਨਹੀਂ ਸੀ। ਚਲਾਕੀ ਦੇ ਨਾਲ ਪਰਮੇਸ਼ਰ ਨਾ ਮਿਲੂ ਕਦੇ ਵੀ, ਚਲਾਕ ਬੰਦੇ ਨਾਲ ਸੰਬੰਧ ਹੀ ਨਹੀਂ ਹੈ, ਐਸਾ ਫਰਮਾਨ ਆਉਂਦਾ ਹੈ।
ਚਤਰ ਰਹਿ ਗਏ ਚਿਤਨਾਈਆਂ ਕਰਦੇ
ਫੇਥ ਦੀ ਮੈਂ ਬਾਤ ਕਰੀ ਸੀ। ਫੇਥ ਹਮੇਸ਼ਾ ਸਿੱਧੇ ਬੰਦੇ ਚ ਹੋਇਆ ਕਰਦਾ। ਜਿਹੜੇ ਬੰਦੇ ਦਾ ਕੂੜ ਕਵਾੜ ਨਾਲ ਮਗਜ ਭਰਿਆ ਪਿਆ, ਤਰਕਾਂ ਨਾ ਬਿਤਰਕਾਂ ਨਾ, ਉਹ ਤਾਂ ਫੇਥ ਦੇ ਨੇੜੇ ਤੇੜੇ ਨਹੀਂ ਹੋਇਆ ਕਰਦਾ। ਉੱਥੋਂ ਸ਼ਕਲ ਕਈ ਜੀ ਬਣਾ ਲਏ, ਕਿੰਨੀਆਂ ਗੱਲਾਂ ਮਾਰੇ, ਗੱਲਾਂ ਹੀ ਗੱਲਾਂ ਨੇ, ਜਿਉਂ ਗੁਰਾ ਬਹੁਤ ਬਾਤਾਂ ਜਾਣੇ। ਹਰ ਤਰਕੇ ਹੈ ਪ੍ਰਸ਼ਟੀ, ਗੱਲਾਂ ਮਾਰੀਆਂ ਜਿੰਨੀਆਂ ਮਾਰਨੀਆਂ ਨੇ, ਦਰਗਾਹ ਚ ਪ੍ਰਸ਼ਟਿਆ ਹੋਇਆ ਬੰਦਾ ਨਹੀਂ ਲੰਘ ਸਕਦਾ। ਸੋ ਇਸ ਕਰਕੇ ਜੋ ਆਪਾਂ ਬੇਨਤੀ ਕਰੀ ਸੀ, ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤਿਸ ਜਾਂ ਮਾਵੈ ਹਰ ਪ੍ਰਾਪਤੀ, ਉਹ ਪ੍ਰਤੀਤ ਵਾਲਾ ਬੰਦਾ ਮਿਲ ਸਕਦਾ ਹੈ, ਦੂਸਰਾ ਨਹੀਂ ਮਿਲਿਆ ਕਰਦਾ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਬਾਕੀ ਜੋ ਪ੍ਰੋਗਰਾਮ ਨੇ ਉਹ ਆਪਣੇ ਸਾਰਿਆਂ ਨੇ ਸਰਵਣ ਕਰਨੇ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਬੋਲੋ। ਦੇਗ ਬਣਾਈਏ,
ਗੁਰੂ ਰਾਮਦਾਸ ਨੇ ਉਸ ਆਇਆ ਤੇ ਬੋਲ ਬੁਲਾਵੇ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਜਗਰ ਚੁਕਾਵੇ ਆਪੇ ਪੰਚ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।